ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਤੋਂ ਭਾਤੀ ਰਾਮ ਗੁਸਈਆ ਜੀ ਕੇ ਜੀਵਨਾ ਮੋਹਿ ਨਾ ਵਸਾਰੋ ਮੈਂ ਜਨ ਤੇਰਾ ਮੇਰੀ ਹਰ ਹੋ ਬਿਪਤ ਜਨ ਕਰੋ ਸੋ ਭਾਈ ਚਰਨ ਨਾ ਛੱਡੋ ਸਰੀਰ ਕਲ ਜਾਈ ਕਹਿਰ ਵਿਦਾਸ ਬੇਗ ਮਿਲੋ ਜਨ ਕਰਨਾ ਬਿਲੰਬ ਕਹਿਰ ਵਿਦਾਸ ਪਰੋਂ ਤੇਰੀ ਸੰਭ ਵੇਗ ਮਿਲੋ ਜਨ ਕਰਨਾ ਬਿਲੰਬ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਵੀਰ ਸਾਰੀਆਂ ਭੈਣਾਂ ਗੱਜ ਕੇ ਪੜੋ ਆਉਣ ਵਾਲੇ ਆ ਜਿਹੜੇ ਸਾਰੇ ਰਲ ਕੇ ਪੜੀਏ ਕੋਈ ਰਸਨਾ ਵਾਂਝੀ ਨਾ ਰਵੇ ਆਉਣ ਵਾਲੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸੱਜਦੇ ਜਾਓ। ਚਰਨ ਕਮਲ ਚਰਨ ਕਮਲ ਜਾ ਕਾ ਮਨ
ਗੁਣ ਗਾਵੋ ਗੋਪਾਲ ਵੱਡੇ ਬੁਝਾਈ
जाका मन रावे जाका मन रावे
चरण कमल जाका मन रावे जाका मन रावे
सोग अगर इस जन नापे
Oh, ਵਾਹਿਗੁਰੂ 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 ਵਾਹਿਗੁਰੂ
ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾ ਤੇਰੇ ਹੀ ਗੁਣਾਂ
ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ
ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ
ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ
ਗਾਈਏ ਮਾਲਕਾ ਗਾਈਏ ਦਾਤਾ ਜੀ ਅਸੀਂ ਤੇਰੇ ਹੀ ਗੁਣਾਂ
ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ
ਗਾਈਏ ਦਾਤਾ ਜੀ
ਅਸੀਂ ਤੇਰੇ ਹੀ ਗੁਣਾਂ
ਗਾਈਏ ਮਾਲਕਾ
ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ
ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ ਸਤਿਸੰਗ ਜੀ ਸਰਬੱਤ ਵਿਚਾਰਾਂ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਕੋਈ ਰਸਨਾ ਵਾਂਝੀ ਨਾ ਰਵੇ ਜੀ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਲੌਦ ਇਸ ਕਸਬੇ ਵਿੱਚ ਕਾਫੀ ਲੰਮੇ ਸਮੇਂ ਤੋਂ ਪ੍ਰੋਗਰਾਮ ਹੋ ਰਹੇ ਹੈ ਹਰ ਸਾਲ ਹੀ ਹੋ ਜਾਂਦੇ ਆ ਜਾਂ ਕਦੇ ਵਿੱਚ ਦੀ ਕੋਈ 6 ਮਹੀਨੇ ਵੱਧ ਘੱਟ ਜਾਂਦੇ ਆ ਸੋ ਇਸ ਵਾਰ ਫਿਰ 3 ਦਿਨ ਦਾ ਗੁਰਮਤਿ ਸਮਾਗਮ ਇੱਥੇ ਰੱਖਿਆ ਗਿਆ ਅੱਜ ਆਪਾਂ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਆਉਣ ਵਾਲੇ ਜਿਹੜੇ ਹੈ ਰਸਤੇ ਦੇ ਵਿੱਚ ਹੀ ਬੈਠੀ ਜਾਣਗੇ ਬਾਕੀ ਸਾਰੀ ਸੰਗਤ ਬਹੁਤ ਇਕਾਗਰ ਚਿੱਤ ਹੋ ਕੇ ਬਹੁਤ ਧਿਆਨ ਨਾਲ ਸਰਵਣ ਕਰੀਏ। ਕਈ ਵਾਰੀ ਕਈ ਗੱਲਾਂ ਵਿੱਚ ਕਨਫਿਊਜ਼ਿੰਗ ਪੈਦਾ ਹੋ ਜਾਂਦੀ, ਦਿਮਾਗ ਵਿੱਚ ਹਲਚਲ ਹੁੰਦੀ, ਆਹ ਗੱਲ ਕਿੱਦਾਂ ਹੋ ਗਈ, ਇਹ ਕਿਵੇਂ ਹੋ ਸਕਦੀ ਹੈ। ਮਲੌਦ ਸਾਡੇ ਤੋਂ ਬਹੁਤ ਨੇੜੇ ਹੈ, ਇੱਥੇ ਦੇ ਦਲ ਦੇ ਵੀਰ ਮੇਰੇ ਨਾਲ ਗੱਲਬਾਤ ਕਰਦੇ ਹੈ, ਮਿਲਦੇ ਹੈ। ਇੱਥੋਂ ਦੇ ਦਲ ਦੇ ਵੀਰਾਂ ਨਾਲ ਸੰਪਰਕ ਕਰੋਗੇ ਵੀ ਅਸੀਂ ਉੱਥੇ ਦੇ ਤਿੰਨ ਦੀਵਾਨ ਸੁਣੇ, ਆਹ ਗੱਲ ਸਾਡੇ ਸਮਝ 'ਚ ਨਹੀਂ ਪਈ, ਅਸੀਂ ਗੱਲ ਕਰਨੀ ਹੈ, ਸਾਨੂੰ ਭਾਈ ਸਾਹਿਬ ਹੋਣਾ ਨੂੰ ਮਿਲਾ ਦਿਓ। ਜਿਸ ਦਿਨ ਸੈੱਟ ਹੋਏਗਾ ਟਾਈਮ ਕੱਢ ਕੇ ਮੇਰੇ ਕੋਲ ਬੈਠੋ, ਗੱਲ ਕਰੋ, ਵਿਚਾਰ ਕਰੋ। ਜੇ ਕੋਈ ਕਨਫਿਊਜ਼ਿੰਗ ਹੋਵੇ, ਕੋਈ ਡਾਊਟ ਹੋਵੇ, ਕੋਈ ਸ਼ੰਕਾ ਹੋਵੇ, ਆਪਾਂ ਬੈਠ ਕੇ ਗੱਲ ਕਰੀਏ। ਪਰ ਪਹਿਲਾਂ ਪੂਰੇ ਪੂਰੇ ਦੀਵਾਨ ਬੈਠ ਕੇ ਸੁਣੋ, ਅੱਜ ਸੁਣੋ, ਕੱਲ੍ਹ ਸੁਣੋ, ਪਰਸੋਂ ਸੁਣੋ। ਅਤੇ ਮੇਰੀ ਇਸ ਗੱਲ ਦੀ ਗਰੰਟੀ ਹੈ ਵੀ ਜਿਹੜਾ ਤੇ ਜੈਨੂਅਨ ਹੈ ਨਾ, ਜੈਨੂਅਨ ਬੰਦਾ ਹੈ, ਜਿਹੜਾ ਕਿਸੇ ਧੜੇ ਨਾਲ ਨਹੀਂ ਜੁੜਿਆ ਹੋਇਆ, ਉਹ ਜ਼ਰੂਰ ਇਸ ਗੱਲ ਸਮਝਦਾ ਹੈ। ਦਿਮਾਗ 'ਚ ਵੀ ਵੜਦੀ ਹੈ, ਲੱਗਦਾ ਵੀ ਹੈ ਵੀ ਠੀਕ ਹੈ। ਕੁਛ ਬੰਦੇ ਮੈਂ ਨਾ ਮੰਨੂ ਹੁੰਦੇ ਨੇ ਵੀ ਚਾਹੇ ਤੁਸੀਂ ਜਿੰਨਾ ਮਰਜ਼ੀ ਕਹਿ ਲਓ, ਉਹਨਾਂ ਨੇ ਮੰਨਣਾ ਹੀ ਨਹੀਂ ਹੁੰਦਾ। ਉਹ ਨਾ ਕਨਵਿੰਸ ਹੋਏ ਨੇ ਤੇ ਨਾ ਅਸੀਂ ਉਹਨਾਂ ਨੂੰ ਕਨਵਿੰਸ ਕਰਨਾ। ਬਸ ਆਪਾਂ ਆਪਣੇ ਵਾਸਤੇ ਗੱਲ ਸਮਝਦੇ ਹਾਂ ਜਿਵੇਂ ਸਾਡੇ ਸਮਝ 'ਚ ਪੈਂਦੀ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਜੋ ਸਮਝਿਆ ਕੋਸ਼ਿਸ਼ ਕੀਤੀ ਹੈ ਵੀ ਅੱਗੇ ਸਮਝਾਈਏ। ਜਿਹੜੇ ਸਾਡੇ ਮਗਰ ਲੱਗਦੇ ਆ, ਪਿੱਛੇ ਲੱਗਦੇ ਆ, ਘੱਟ ਤੋਂ ਘੱਟ ਉਹਨਾਂ ਨੂੰ ਗੁੰਮਰਾਹ ਨਾ ਕਰੀਏ, ਜਿੰਨੀ ਸਮਝ ਆ ਜਾਏ ਅੱਗੇ ਦੱਸੀਏ, ਕੋਸ਼ਿਸ਼ ਕਰੀਏ। ਸੋ ਪਹਿਰੇਦਾਰ ਵੀਰਾਂ ਨੂੰ ਵੀ ਬੇਨਤੀ ਹੈ, ਸਾਰੇ ਟਕਾ ਨਾਲ ਬੈਠ ਜਾਓ, ਆਉਣ ਵਾਲਿਆਂ ਨੂੰ ਪਿੱਛੇ ਹੀ ਧਿਆਨ ਪਿੱਛੇ ਵੀ ਰੱਖਿਓ, ਲਾਈਨ ਬਣਾ ਲਿਓ, ਜਿਹੜਾ ਰਾਹ ਬਣਿਆ ਰਾਹ ਦੇ ਵਿੱਚ ਰਸਤੇ ਦੇ ਵਿੱਚ ਚੰਗੀ ਤਰ੍ਹਾਂ ਬੈਠ ਜਾਇਓ, ਆਉਣ ਵਾਲਿਆਂ ਨੂੰ ਫਿਰ ਪਿੱਛੇ ਟਕਾਈ ਜਾਏ। ਲਓ ਹੁਣ ਇੱਧਰ ਧਿਆਨ ਰੱਖਿਓ, ਪਿਆਰਿਓ ਸੁਣੋ। ਜਦੋਂ ਆਪਾਂ ਪੜ੍ਹਦੇ ਹਾਂ ਨਾ ਵਿਸਰ ਨਾਹੀ, ਬੋਲੋ ਬੋਲੋ, ਵਿਸਰ ਨਾਹੀ ਦਾਤਾ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ, ਨਾਨਕ
ਚਾਓ
ਚਾਓ। ਜਿਵੇਂ ਹੁਣ ਆਪਾਂ ਪੜ੍ਹਿਆ ਹੈ ਬੰਧਨਾ, ਹਰ ਬੰਧਨਾ ਰੱਬ ਨੂੰ ਨਮਸਕਾਰ ਕਰੋ, ਪਰਮਾਤਮਾ ਦੇ ਅੱਗੇ ਝੁਕੋ, ਉਹਨੂੰ ਮੰਨੋ। ਉਸ ਤੋਂ ਬਾਅਦ ਆਪਾਂ ਪੜ੍ਹਿਆ ਬੰਧਨਾ ਹਰ ਬੰਧਨਾ ਗੁਣ ਗਾਵੋ ਗੋਪਾਲ ਰਾਏ। ਕਹਿੰਦੇ ਗੋਪਾਲ ਧਰਤੀ ਨੂੰ ਪਾਲਣ ਵਾਲਾ, ਜਿਹਦੇ ਸਿਸਟਮ ਵਿੱਚ ਚੱਲਦੀ ਉਹਨੂੰ ਉਹਦੇ ਗੁਣ ਗਾਓ। ਹੁਣ ਜਦੋਂ ਗੁਣ ਗਾਉਣ ਦੀ ਗੱਲ ਕੀਤੀ ਹੈ ਤੇ ਸਟੇਜ ਤੇ ਅਸੀਂ ਸਾਰੇ ਹੁਣ ਜਿਹੜੇ ਆ ਸਟੇਜ ਤੇ ਸਾਜੀ ਬੈਠੇ ਹਾਂ, ਕੀਰਤਨ ਕਰਦੇ ਹਾਂ, ਅਸੀਂ ਕੀ ਕਰ ਰਹੇ ਹਾਂ ਭਲਾ? ਲੱਗਦਾ ਇਹ ਹੈ ਵੀ ਰੱਬ ਦੇ ਅਸੀਂ ਗੁਣ ਗਾ ਰਹੇ, ਇਹਨੂੰ ਕਹਿੰਦੇ ਆ ਗੁਣ ਗਾਉਣਾ। ਫਿਰ ਆਪਾਂ ਸਾਰੇ ਵੀ ਕਹਿੰਦੇ ਹਾਂ ਵੀ ਚਲੋ ਰਲ ਮਿਲ ਕੇ ਗਾ ਕੇ ਆਵਾਂਗੇ, ਦੋ ਘੰਟੇ ਆਪਾਂ ਵੀ ਰੱਬ ਦੀ ਗੁਣ ਗਾਓ, ਪਰਮਾਤਮਾ ਦੀ ਸਿਫਤ ਕਰੋ, ਰੱਬ ਦੇ ਗੁਣ ਗਾਓ, ਦੋ ਘੰਟੇ ਗਾਓ, ਚਾਰ ਘੰਟੇ ਗਾਓ। ਇਹ ਕੀ ਹੈ ਜੀ ਗਾਉਣਾ? ਕੀਰਤੀ ਕਰਨੀ, ਰੱਬ ਦੀ ਵਡਿਆਈ ਕਰਨੀ, ਮਾਲਕ ਦੀਆਂ ਸਿਫਤਾਂ ਕਰਨੀਆਂ, ਇਹ ਹੈ ਜੀ ਗੁਣ ਗਾਓ। ਪਰ ਮੈਨੂੰ ਮਾਫ ਕਰਨਾ ਜੀ, ਗੁਣ ਗਾਓ ਦਾ ਅਰਥ ਆਪਾਂ ਇਹ ਨਾ ਕਰੀਏ, ਕਿਉਂਕਿ ਇੱਥੇ ਤੁਸੀਂ ਕਹਿ ਕੇ ਹਟੇ ਹੋ ਗੁਣ ਗਾਵਾਂ ਕਿੰਨਾ ਚਿਰ, ਦਿਨ ਰਾਤ। ਇਹ ਤੇ ਦੋ ਘੰਟੇ ਬਾਅਦ ਮੁੱਕ ਜਾਣਾ। ਕਿਹੜਾ ਕੀਰਤਨੀ ਹੈ ਜਿਹੜਾ ਦਿਨ ਰਾਤ ਗੁਣ ਗਾਉਂਦਾ, ਚੌਵੀ ਘੰਟੇ ਗੁਣ ਗਾਉਂਦਾ? ਏਦਾਂ ਤੇ ਗਾ ਹੀ ਨਹੀਂ ਸਕਦਾ ਕੋਈ, ਚੌਵੀ ਘੰਟੇ ਕਿੱਦਾਂ ਗਾਓਗੇ ਤੁਸੀਂ ਹਰ ਵੇਲੇ? ਬੰਦੇ ਨੇ ਕੰਮ ਵੀ ਕਰਨਾ ਆ, ਘਰ ਦਾ ਵੀ ਕਰਨਾ ਆ, ਫਿਰ ਤੁਸੀਂ ਆਰਾਮ ਵੀ ਕਰਨਾ ਆ, ਕਿੱਦਾਂ ਗਾਉਣਾ ਦਿਨ ਰਾਤ? ਦਿਨ ਰਾਤ ਗੁਣ ਗਾਉਣ ਦਾ ਮਤਲਬ ਕੀ ਹੈ? ਹੁਣ ਸਾਡੇ ਇੱਥੇ ਉਲਝਾ ਲਿਆ, ਸਾਡੇ ਵਰਗੇ ਬੰਦੇ ਜਿਹੜੇ ਮੇਰੇ ਵਰਗੇ ਚੋਲਿਆਂ ਵਾਲੇ ਹੈ, ਮੇਰੇ ਵਰਗੇ ਕੀਰਤਨੀ ਹੈ, ਉਹ ਸਿਰ ਤੇ ਬਹਿ ਗਏ, ਕਹਿੰਦੇ ਅਸੀਂ ਗੁਣ ਦਿਨ ਰਾਤ ਗਾਉਂਦੇ ਹਾਂ, ਤੁਸੀਂ ਦੁਨਿਆਵੀ ਬੰਦੇ, ਤੁਸੀਂ ਗ੍ਰਿਸ਼ਤ 'ਚ ਫਸੇ ਲੋਕ, ਅਸੀਂ ਖਾਸ ਹਾਂ, ਅਸੀਂ ਤੇ ਰੱਬ ਦੀ ਸਿਫਤੀ ਬਹੁਤ ਕਰਦੇ ਹਾਂ, ਤੇ ਤੁਹਾਡੇ ਵਰਗੇ ਗ੍ਰਿਸ਼ਤੀਆਂ ਦੇ ਸਿਰ ਦੇ ਉੱਤੇ ਬਹਿ ਗਏ ਕਹਿੰਦੇ ਸਾਡੇ ਹੱਥ ਧਵਾਓ, ਸਾਨੂੰ ਰੋਟੀ ਖਵਾਓ, ਸਾਨੂੰ ਪ੍ਰਸ਼ਾਦਾ ਛਕਾਓ, ਸਾਡੀ ਸੇਵਾ ਕਰੋ। ਕਿਉਂ? ਕਿਉਂਕਿ ਅਸੀਂ ਕੀ ਕਰਦੇ ਹਾਂ ਜੀ? ਗੁਣ ਗਾਉਂਦੇ ਹਾਂ। ਹੁਣ ਏਦਾਂ ਗੁਣ ਗਾਉਣੇ ਬਣਾ ਲਿਆ ਵੀ ਆਹ ਗੁਣ ਗਾਉਣੇ ਆ, ਇਹ ਗੁਣ ਗਾ ਰਿਹਾ ਮੈਂ, ਤੁਸੀਂ ਸਾਡੀ ਸੇਵਾ ਕਰੋ, ਕਿਉਂਕਿ ਗੁਣ ਗਾਉਣ ਵਾਲਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਸਮਝੋ, ਹੁਣ ਧਿਆਨ ਨਾਲ ਸੁਣਿਓ ਬਈ। ਫਿਰ ਜਦੋਂ ਆਪਾਂ ਗੱਲ ਕਰਨੀ ਹੈ ਵੀ ਜਿਹੜਾ ਭਾਈ ਗੁਣ ਗਾਉਂਦਾ ਹੈ, ਤੇਰੀਆਂ ਸਿਫਤਾਂ ਗਾਉਂਦਾ, ਫਿਰ ਤੈਂ ਸਾਹਿਬ ਕੀ ਬਾਤ ਜੇ ਆਖੇ, ਉਹਨੂੰ ਕੀ ਦਈਏ? ਕਹੋ ਨਾਨਕ ਕਿਆ ਦੀਜੈ। ਫਿਰ ਕੀ ਕਰੀਏ? ਸੀਸ ਵੱਢੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਸਿਰ ਵੱਢ ਕੇ ਦੇ ਦਈਏ। ਦਿੱਤਾ ਕਿਸੇ ਨੇ ਅੱਜ ਤੱਕ? ਮਤਲਬ ਕੀ ਹੋਇਆ ਇਹਦਾ? ਗੁਣ ਗਾਉਣ ਦਾ ਅਰਥ ਕੀ ਹੈ? ਕਿਵੇਂ ਗੁਣ ਗਾਉਂਦੇ ਆ ਲੋਕ? 24 ਘੰਟੇ ਅੱਠੇ ਪੈਰ ਕਿੱਦਾਂ ਗਾ ਸਕਦਾ ਬੰਦਾ? ਅੱਠੇ ਪੈਰ ਦੀ ਸਮਾਧੀ ਕਹਿੰਦੇ ਕਿਹਨੂੰ ਹੈ? ਏਦਾਂ ਗੁਣ ਗਾਉਣੇ ਕਈਆਂ ਨੂੰ ਨਹੀਂ ਆਉਂਦੇ, ਵਾਜੇ ਨਹੀਂ ਆਉਂਦੇ, ਬੋਲਣਾ ਨਹੀਂ ਆਉਂਦਾ, ਕੀਰਤਨ ਨਹੀਂ ਆਉਂਦਾ, ਬੇਸੁਰੇ ਹੈ ਇੱਥੇ ਵਿੱਚ। ਜਦੋਂ ਬੋਲਣ ਨੂੰ ਮੈਂ ਕਹਿੰਦਾ ਬੋਲੋ, ਉਹ ਕਈ ਵੈਸੀ ਸੰਗਦੇ ਨਹੀਂ ਬੋਲਦੇ। ਕਈਆਂ ਨੂੰ ਲੱਗਦਾ ਮੇਰੀ ਆਵਾਜ਼ ਹੀ, ਮਾਫ਼ ਕਰਨਾ, ਏਦਾਂ ਕਹਿੰਦਾ ਵੀ ਕੱਟੇ ਵਰਗੀ ਹੈ ਯਾਰ, ਮੈਂ ਬੋਲਿਆ ਉਈ ਇਕੱਲੇ ਹੀ ਅਲੱਗ ਹੀ ਲੱਗੂ। ਕਈਆਂ ਨੂੰ ਲੱਗਦਾ ਨਹੀਂ ਵਿੱਚ ਵੀ ਮੈਂ ਤਾਂ ਚੁੱਪ ਹੀ ਰਵਾਂ, ਮੈਂ ਤੇ ਚੁੱਪ ਹੀ ਠੀਕ ਹਾਂ, ਮੇਰਾ ਤੇ ਬਾਜ ਹੀ ਹੋਰ ਤਰ੍ਹਾਂ ਦਾ, ਜੇ ਮੈਂ ਬੋਲ ਪਿਆ ਸਾਰੇ ਮੇਰੇ ਕੰਨੀ ਵੇਖਣਗੇ। ਗੁਣ ਗਾਉਣਾ ਫਿਰ ਕੀ ਹੈ? ਏਦਾਂ ਗੁਣ ਗਾਉਣਾ ਹੁੰਦਾ ਹੈ। ਹਰ ਚੀਜ਼ ਦੀ ਡੈਫੀਨੇਸ਼ਨ ਹੈ ਸਾਡੇ, ਪਰਿਭਾਸ਼ਾ ਜਿਹਨੂੰ ਕਹਿੰਦੇ ਹੈ, ਉਹ ਉਲਟ ਦਿੱਤੀ ਗਈ, ਹਰ ਚੀਜ਼ ਦੀ ਪੁੱਠੀ ਸਮਝਾਤੀ। ਹੁਣ ਵੇਖਿਓ, ਧਿਆਨ ਨਾਲ ਸੁਣਿਆ, ਬਾਣੀ ਚ ਆਪਾਂ ਪੜ੍ਹਦੇ ਹਾਂ, ਗਾਵਨ ਤੁਧਨੋ ਪਵਨ ਪਾਣੀ ਬੈਸੰਤਰ। ਹੁਣ ਅੱਗ ਵੀ ਗਾਉਂਦੀ ਹੈ, ਪਵਨ ਹਵਾ ਵੀ ਗਾਉਂਦੀ ਹੈ, ਪਾਣੀ ਵੀ ਗਾਉਂਦਾ ਹੈ ਤੇ ਅੱਗ ਵੀ ਗਾਉਂਦੀ ਹੈ, ਇਹ ਤਿੰਨੇ ਹੀ ਗਾਉਂਦੇ ਆ। ਕਹਿੰਦੇ ਰੱਬਾ ਤੈਨੂੰ ਗਾ ਰਹੇ ਹੈ, ਇਹ ਤਿੰਨੇ ਤੈਨੂੰ ਗਾ ਰਹੇ। ਹੁਣ ਤੁਸੀਂ ਸੋਚੋ ਵੀ ਇਹ ਤਿੰਨੇ ਗਾਉਂਦੇ ਕਿਵੇਂ? ਇਹਨਾਂ ਦੇ ਕਿਹੜਾ ਜੀਭ ਲੱਗੀ? ਅੱਗ ਕਿਵੇਂ ਗਾਉਂਦੀ ਹੈ ਰੱਬ ਨੂੰ, ਹਵਾ ਕਿਵੇਂ ਗਾਉਂਦੀ ਹੈ, ਅੱਗ ਕਿਵੇਂ ਗਾਉਂਦੀ ਹੈ, ਹਵਾ ਕਿਵੇਂ ਗਾਉਂਦੀ ਹੈ, ਪਾਣੀ ਕਿਵੇਂ ਗਾਉਂਦਾ ਹੈ, ਪਾਣੀ ਦੇ ਕਿਹੜੀ ਜੀਭ ਲੱਗੀ ਹੈ? ਅਸੀਂ ਗਾਉਣਾ ਇਹਨੂੰ ਮੰਨ ਲਿਆ, ਜਿਹੜਾ ਮੈਂ ਸਟੇਜ ਤੇ ਗਾਉਣਾ ਏਦਾਂ ਗਾਉਣਾ, ਨਹੀਂ ਮੇਰੇ ਵੀਰੋ ਭਾਈਓ ਭੈਣੋ, ਤੁਸੀਂ ਹਵਾ ਵਾਂਗੂ ਗਾਉਣਾ, ਪਾਣੀ ਵਾਂਗੂ ਗਾਉਣਾ, ਆਪਾਂ ਸਾਰਿਆਂ ਨੇ ਉਹਨਾਂ ਵਾਂਗੂ ਗਾਉਣਾ। ਉਹ ਕਿਵੇਂ ਗਾਉਂਦੇ ਆ ਭਲਾ? ਅੱਗ ਕਿਵੇਂ ਗਾਉਂਦੀ ਹੈ, ਹਵਾ ਕਿਵੇਂ ਗਾਉਂਦੀ ਹੈ, ਪਾਣੀ ਕਿਵੇਂ ਗਾਉਂਦਾ ਹੈ, ਉਹ ਕਿਵੇਂ ਗਾਉਂਦੇ ਹੈ? ਉਹ ਰੱਬ ਦੇ ਨਿਯਮਾਂ ਤੋਂ ਬਾਹਰ ਨਹੀਂ ਚੱਲਦੇ, ਜਿਹੇ ਜੇ ਬਣਾਏ ਨੇ ਉਹੇ ਜਿਹੇ ਹੀ ਨੇ। ਸਦੀਆਂ ਤੋਂ ਅੱਗ ਸਾੜਦੀ ਸੀ, ਅੱਜ ਵੀ ਸਾੜੀ ਜਾਂਦੀ ਹੈ, ਪਾਣੀ ਸਦੀਆਂ ਤੋਂ ਡੋਬਦਾ ਸੀ, ਅੱਜ ਵੀ ਡੋਬੀ ਜਾਂਦਾ ਹੈ, ਹਵਾ ਜਿਹੇ ਜੀ ਹੈ, ਅੱਜ ਵੀ ਹੈ, ਬਸ ਉਹਦੇ ਹੁਕਮ 'ਚ ਚੱਲਣਾ, ਇਹੀ ਉਹਨੂੰ ਗਾਉਣਾ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਦੇ ਨਿਯਮਾਂ 'ਚ ਚੱਲਣਾ, ਉਹਦੇ ਹੁਕਮ 'ਚ ਚੱਲਣਾ, ਆਪਣੀ ਡਿਊਟੀ ਮੰਨਣਾ। ਰੱਬ ਨੇ ਹਵਾ ਦੀ ਕੋਈ ਡਿਊਟੀ ਲਾਈ ਹੈ ਕਿ ਨਹੀਂ ਲਾਈ? ਨਿਭਾ ਰਹੀ ਹੈ ਕਿ ਨਹੀਂ ਨਿਭਾ ਰਹੀ ਹੈ? ਅੱਗ ਦੀ ਜਿਹੜੀ ਡਿਊਟੀ ਹੈ, ਅੱਗ ਵੀ ਅੱਗ ਡਿਊਟੀ ਪੂਰੀ ਕਰਦੀ ਹੈ ਆਪਣੀ। ਹੱਥ ਪਾ ਕੇ ਵੇਖੋ, ਸਾੜ ਦੂ, ਚਾਹੇ ਅਗਿਆਨੀ ਪਾਵੇ ਚਾਹੇ ਗਿਆਨੀ ਪਾਵੇ, ਦੋਨਾਂ ਦਾ ਹੱਥ ਸਾੜੂ। ਤੱਤੀ ਤਵੀ ਉੱਤੇ ਗੁਰੂ ਅਰਜਨ ਦੇਵ ਜੀ ਵੀ ਬਹਿੰਦੇ ਆ, ਤਾਂ ਵੀ ਉਹਨਾਂ ਦਾ ਮਾਸ ਸੜਦਾ ਹੈ। ਅੱਗ ਆਪਣਾ ਕੰਮ ਕਰੋ ਹੀ ਕਰੂ, ਉਹ ਜਦੋਂ ਉਹਦੇ ਡਿਊਟੀ ਜਿਹੜੀ ਲੱਗੀ ਹੈ ਨਾ, ਜਿਹੜੀ ਰੱਬ ਨੇ ਮਤਲਬ ਨਿਯਮਾਂ ਮੁਤਾਬਕ ਕੁਦਰਤ ਨੇ ਉਹਦੀ ਡਿਊਟੀ ਲਾਤੀ, ਉਹੇ ਜਿਹੀ ਹੈ। ਇਹ ਗਾਉਣਾ ਹੈ, ਇਹ ਹੈ ਗਾਉਣਾ, ਨਿਯਮਾਂ ਵਿੱਚ ਰਹਿਣਾ। ਹੁਣ ਆਪਾਂ ਵੀ ਗਾਈਏ, ਜਿਵੇਂ ਹੁਣ ਮੰਨ ਲਓ ਪਿਆਰਿਓ, ਆਪਾਂ ਪੜ੍ਹਦੇ ਹਾਂ, ਮੈਂ ਪਿੱਛੇ ਜਿਹੇ ਐਤਵਾਰ ਵੀ ਗੱਲ ਕੀਤੀ ਸੀ ਵੀ ਮਾਤ ਗਰਭ ਮਹਿ ਆਪਣ ਸਿਮਰਨ, ਆ ਪੰਕਤੀ ਗਾ ਕੇ ਪੜ੍ਹ ਦਿਓ ਜਰਾ, ਫਿਰ ਹੋਰ ਵੀ ਵਧੀਆ ਦਿਮਾਗ 'ਚ ਵੜ ਜੇ ਸਾਡੇ, ਜੇ ਕਿਤੇ ਆਹ ਗੱਲਾਂ ਸਾਡੇ ਦਿਮਾਗ 'ਚ ਵੜ ਜਾਣ, ਪੂਰੀ ਤਰ੍ਹਾਂ ਸਮਝ 'ਚ ਆ ਜਾਣ, ਕਈ ਤਰ੍ਹਾਂ ਦੀ ਕਨਫਿਊਜ਼ਿੰਗ ਜਿਹੜੀ ਸਾਡੀ ਹੈ ਦੂਰ ਹੋ ਸਕਦੀ ਹੈ, ਕਈ ਤਰ੍ਹਾਂ ਦੇ ਸ਼ੰਕੇ ਦੂਰ ਹੋ ਸਕਦੇ ਆ, ਕਈ ਤਰ੍ਹਾਂ ਦੇ ਮੇਰੇ ਵਰਗੇ ਜਿਹੜੇ ਸਿਰ ਤੇ ਬੈਠੇ ਆ ਵਾਜਾ ਵਜਾਉਣ ਵਾਲੇ, ਇਹ ਸਾਰਿਆਂ ਦੇ ਪ੍ਰਤੀ ਸਾਨੂੰ ਇੰਨਾ ਪਤਾ ਲੱਗ ਜੂ ਵੀ ਠੀਕ ਹੈ ਗਾਉਂਦਾ, ਪਰ ਅਸਲ ਗਾਉਣਾ ਕੁਝ ਹੋਰ ਹੈ। ਠੀਕ ਹੈ ਆਵਾਜ਼ ਵਧੀਆ ਪਿੱਛੇ ਬੋਲਦਾ ਬੰਦਾ, ਪਰ ਅਸਲ ਗਾਉਣਾ ਕੁਝ, ਤੁਹਾਨੂੰ ਪਤਾ ਲੱਗ ਜੂ ਇਸ ਗੱਲ ਨਾਲ, ਅਸਲ ਗਾਉਣਾ ਹੋ ਸਕਦਾ ਤੇਰਾ ਸੀਰੀ ਗਾਉਂਦਾ ਹੋਵੇ, ਹੋ ਸਕਦਾ ਤੇਰੇ ਪਿੰਡ ਦਾ ਦਿਹਾੜੀਦਾਰ ਗਾਉਂਦਾ ਹੋਵੇ, ਹੋ ਸਕਦਾ ਰੇੜੀ ਵਾਲਾ ਅਸਲੀ ਗਾਉਂਦਾ ਹੋਵੇ, ਮੇਰੇ ਵਰਗਾ ਪੈਸਿਆਂ ਲਈ ਵੀ ਗਾਉਂਦਾ ਹੋਵੇ। ਇਹ ਗੱਲ ਨਾਲ ਸਮਝ ਆ ਜੂ ਗੱਲ ਵੀ ਗਾਉਣਾ ਹੈ ਕੀ ਹੈ। ਆ ਹੁਣ ਜਿਵੇਂ ਆਪਾਂ ਹਵਾ ਦੀ ਗੱਲ, ਹਵਾ ਕਿਵੇਂ ਗਾਉਂਦੀ ਹੈ ਬਈ, ਪਾਣੀ ਕਿਵੇਂ ਗਾਉਂਦਾ, ਅੱਗ ਗਾਉਣਾ ਸਮਝ ਗਏ, ਪਾਣੀ ਨੂੰ ਗਾਉਣਾ, ਪਾਣੀ ਕਿਵੇਂ ਗਾਉਂਦਾ, ਹਵਾ ਕਿਵੇਂ ਗਾਉਂਦੀ ਹੈ, ਐਂ ਗਾ। ਹੁਣ ਅੱਗੇ ਸੁਣ ਲਿਓ ਆਹ ਜਿਹੜੀ ਆਪਾਂ ਸ਼ਬਦ ਪੜ੍ਹਦੇ ਹਾਂ ਵੀ ਮਾਂ ਦੇ ਢਿੱਡ ਵਿੱਚ ਬੱਚਾ ਸਿਮਰਨ ਕਰਦਾ, ਕਿਹੜਾ ਆਸਾ?
ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ।
ਲਓ ਜੀ, ਕਹਿੰਦੇ ਰੱਬ ਨੇ ਆਪਣਾ ਸਿਮਰਨ ਦਿੱਤਾ ਸੀ, ਬੱਚਾ ਮਾਂ ਦੇ ਢਿੱਡ ਵਿੱਚ ਰੱਬ ਦਾ ਸਿਮਰਨ ਕਰਦਾ ਸੀ, ਕਹਿੰਦੇ ਤਾਂ ਹੀ ਬਚਿਆ ਹੋਇਆ ਸੀ। ਉੱਥੇ ਹੀ ਜਠਰਾਗਨੀ ਸੀ, ਉਹ ਜਠਰਾਗਨੀ ਤੋਂ ਕਿਵੇਂ ਬਚਿਆ ਹੋਇਆ ਸੀ? ਕਹਿੰਦੇ ਸਿਮਰਨ ਦਿੱਤਾ ਹੋਇਆ ਸੀ, ਸਿਮਰਨ ਨਾਲ ਜੁੜਿਆ ਹੋਇਆ ਸੀ। ਹੁਣ ਮਾਂ ਦੇ ਢਿੱਡ 'ਚ, ਹੁਣ ਸਾਡੇ ਵਰਗਾ ਬੰਦਾ ਕਹਿੰਦਾ ਹਾਂ ਭਾਈ ਮਾਂ ਦੇ ਢਿੱਡ 'ਚ ਸਿਮਰਨ ਕਰਦਾ ਹੋਊ। ਹੁਣ ਆਪਣੇ ਦਿਮਾਗ 'ਚ ਇਹੀ ਗੱਲਾਂ ਵਾੜ ਦਿੱਤੀਆਂ ਵੀ ਮਾਂ ਦੇ ਢਿੱਡ 'ਚ ਸਿਮਰਨ ਕਰਦਾ ਸੀ, ਬਾਹਰ ਆਇਆ ਭੁੱਲ ਗਿਆ। ਹੁਣ ਮਾਂ ਦੇ ਢਿੱਡ ਵਿੱਚ ਸਿਮਰਨ, ਦੱਸੋ ਜਰਾ ਸੋਚੋ ਭਲਾ ਵੀ ਸਿੱਖਾਂ ਦਾ ਬੱਚਾ ਐਂ ਕਰਦਾ ਹੋਊ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹਿੰਦੂਆਂ ਦਾ ਬੱਚਾ ਰਾਮ 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 ਰਾਮ, ਮੁਸਲਮਾਨਾਂ ਦਾ ਬੱਚਾ ਅੱਲਾ ਅੱਲਾ ਕਰਦਾ ਹੋਊ ਵਿੱਚ, ਜਿਹੜਾ ਸਰਸੇ ਵਾਲੇ ਦਾ ਪ੍ਰੇਮੀ ਹੈ ਉਹ ਢਿੱਡ ਦੇ ਵਿੱਚ ਹੈ ਪ੍ਰੇਮੀਆਂ ਦਾ ਬੱਚਾ, ਉਹ ਕੀ ਕਰਦਾ ਹੋਊ? ਉਹ ਆਪਣਾ ਨਾਮ ਜਪਦਾ ਹੋਊ, ਪਿਆਸੇ ਵਾਲੇ ਆਪਣੇ ਜਪਦੇ ਹੋਣਗੇ। ਬੱਚਾ ਜਿਹੜਾ ਢਿੱਡ 'ਚ ਹੈ, ਯਾਰ ਤੁਸੀਂ ਬੱਚਿਆਂ ਦੇ ਵੀ ਥੋਪੀ ਜਾਂਦੇ ਹੋ, ਧਰਮ ਉਹਦੇ ਵਿੱਚ ਹੈ। ਤੁਸੀਂ ਆਪਣਾ ਮਜ਼ਹਬ ਜਿਹੜਾ ਆ ਉਹ ਬੱਚੇ ਨੂੰ ਵੀ ਕਹੀ ਜਾਂਦੇ, ਬੱਚਾ ਇੱਦਾਂ ਕਰਦਾ ਹੋਊ ਭਲਾ? ਬੱਚਾ ਕਿਵੇਂ ਸਿਮਰਨ ਕਰਦਾ ਮਾਂ ਦੇ ਢਿੱਡ 'ਚ? ਮਾਂ ਦੇ ਢਿੱਡ ਵਿੱਚ ਸਿਮਰਨ ਕਰਨ ਦਾ ਮਤਲਬ ਇਹ ਹੈ ਵੀ ਨਿਯਮ ਬਣਾਇਆ ਹੋਇਆ ਸੀ, ਉਹਨੇ ਗੁਥਲੀ ਬਣਾਈ ਸੀ, ਉਹ ਤੂੰ ਬਾਹਰ ਨਾ ਜਾਂਦਾ ਸੀ ਨਾ ਆਉਂਦਾ ਸੀ, ਉਹਦੇ ਵਿੱਚ ਫਿੱਟ ਸੀ, ਰੱਬ ਦੇ ਬਣਾਏ ਨਿਯਮ ਨੂੰ ਤੋੜਦਾ ਨਹੀਂ ਸੀ, ਜਿੱਥੇ ਰੱਖਿਆ ਸੀ ਉਹਨੇ ਉੱਥੇ ਹੀ ਸੀ। ਜਿਵੇਂ ਅੱਗ ਜਿਹੇ ਜੀ ਬਣਾਈ ਹੈ ਆਪਣਾ ਫਰਜ਼ ਨਿਭਾ ਰਹੀ ਹੈ, ਪਾਣੀ ਕਿਵੇਂ ਗਾਉਂਦਾ ਹੈ? ਫਰਜ਼ ਨਿਭਾਉਂਦਾ ਗਾਉਂਦਾ। ਅੱਗ ਕਿਵੇਂ ਗਾਉਂਦੀ ਹੈ? ਫਰਜ਼ ਨਿਭਾਉਂਦੀ ਹੈ, ਸਮਝ ਲਓ ਗਾਉਂਦੀ ਹੈ। ਹਵਾ ਕਿਵੇਂ ਗਾਉਂਦੀ ਹੈ? ਫਰਜ਼ ਨਿਭਾਉਂਦੀ ਹੈ, ਗਾਉਂਦੀ ਹੈ। ਉੱਥੇ ਜਿੱਥੇ ਰੱਖਿਆ ਸੀ ਜਿਵੇਂ ਦਾ ਸੀ ਉੱਥੇ ਹੀ ਬਸ, ਉੱਥੇ ਨਿਯਮ ਤੋੜਿਆ ਨਹੀਂ ਇਹਨੇ, ਸਮਝ ਲਓ 9 ਮਹੀਨੇ ਗਾ ਕੇ ਆਇਆ, ਨਿਯਮ ਤੋਂ ਬਾਹਰ ਨਹੀਂ ਚੱਲਿਆ। ਬਾਹਰ ਆ ਕੇ ਨਿਯਮ ਤੋੜਦਾ ਹੈ ਤਾਂ ਹੀ ਬੇੜਾ ਬਹਿੰਦਾ। ਆਖੋ ਸਤਨਾਮ। ਮਾਂ ਦੇ ਢਿੱਡ ਵਿੱਚ ਨਿਯਮ ਵਿੱਚ ਰਹਿਣਾ ਹੀ ਬੱਚੇ ਦਾ ਗਾਉਣਾ ਹੈ। ਹੋਰ ਬੱਚਾ ਵਾਹਿਗੁਰੂ ਵਾਹਿਗੁਰੂ ਜਵਾਨ ਤੇ ਹੈ ਨਹੀਂ, ਕਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ, ਬੋਲਣਾ ਆਉਂਦਾ ਨਹੀਂ ਸੀ ਉਹਨੂੰ। ਮਾਂ ਦੇ ਢਿੱਡ ਵਿੱਚ ਜਿੱਥੇ ਰੱਖਿਆ ਸੀ ਉੱਥੇ ਹੀ ਸੀ, ਬਸ ਜਿੱਥੇ ਰੱਖਿਆ ਉੱਥੇ ਰਹਿਣਾ ਸਿੱਖ ਲੈ। ਇਹ ਨਿਯਮ, ਨਿਯਮਾਂ ਚ ਬੰਨਿਆ ਨਾ ਤੈਨੂੰ, ਨਿਯਮ ਨਾ ਤੋੜਨਾ, ਜੇ ਨਿਯਮ ਤੋੜੇਗਾ ਫਸ ਜਾਏਗਾ। ਨਿਯਮ ਨਾਲ ਇੱਕਮਿਕ ਹੋ ਕੇ ਰਹਿਣਾ, ਰੱਬ ਨਾਲ ਇੱਕਮਿਕ ਹੋ ਕੇ ਰਹਿਣਾ ਹੀ ਹੁੰਦਾ ਭਾਈ। ਪਰਮਾਤਮਾ ਕੁਦਰਤੀ ਨਿਯਮਾਂ ਦੇ ਵਿੱਚ ਹੈ, ਆ ਕੁਦਰਤ ਦੇ ਨਿਯਮ ਜਿਹੜੇ ਨੇ ਇਹ ਰੱਬ ਹੈ ਕੁਦਰਤ ਤੇ ਕੁਦਰਤ ਦੇ ਨਿਯਮ ਇਹ ਦੋਵੇਂ ਦਿਸਦਾ ਤੇ ਅਣਦਿਸਦਾ ਪਰਮਾਤਮਾ ਹੀ ਹੈ ਰੱਬ ਹੋਰ ਕੋਈ ਸਾਡੇ ਤੋਂ ਵੱਖ ਨਹੀਂ ਸਾਡੇ ਤੋਂ ਦੂਰ ਨਹੀਂ ਇਹਨਾਂ ਨਿਯਮਾਂ ਨਾਲ ਇੱਕਮਿਕ ਹੋ ਜਾਓ ਜਾਨ ਸੌਖੀ ਹੋ ਜੂ ਨਿਯਮਾਂ ਦੀ ਸਾਂਝ ਨਹੀਂ ਸੀ ਅਸੀਂ ਕਿੰਨੇ ਔਖੇ ਸੀ ਨਿਯਮਾਂ ਨਾਲ ਸਾਂਝ ਬਣਾਓ ਜੇ ਤੁਸੀਂ ਰੱਬ ਨਾਲ ਸਾਂਝ ਬਣਾਉਣ ਤੋਂ ਬਿਨਾਂ ਜਿਉਂਦੇ ਹੋ ਨਿਯਮਾਂ ਤਾਂ ਟੁੱਟੇ ਪਏ ਹੋ ਜਿਵੇਂ ਆਪਾਂ ਪੜ੍ਹਦੇ ਹਾਂ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ ਕਹਿੰਦੇ ਮੈਂ ਪਤੀ ਨਾਲ ਇੱਕਮਿਕ ਨਹੀਂ ਹੋਈ ਮੈਂ ਬਹੁਤ ਮੇਰੀ ਜਾਨ ਔਖੀ ਹੈ ਅੱਜ ਕਿਉਂ ਬਈ ਉਹਨਾਂ ਨੂੰ ਪੁੱਛੋ ਜਿਹੜੀਆਂ ਦੁਹਾਗਣਾਂ ਨੇ ਉਹਨਾਂ ਦੀ ਜ਼ਿੰਦਗੀ ਕਿਵੇਂ ਲੰਘਦੀ ਹੈ ਮੈਂ ਤੇ ਅੱਜ ਨਹੀਂ ਆਪਣੇ ਪਤੀ ਨੂੰ ਮਿਲੀ ਮੇਰੀ ਜਾਨ ਔਖੀ ਹੋ ਗਈ ਪਤੀ ਕੌਣ ਹੈ ਸਾਡਾ ਸਾਰਿਆਂ ਦਾ ਕੁਦਰਤ ਦਾ ਕਾਨੂੰਨ ਨਿਯਮ ਜਿਵੇਂ ਜਿਵੇਂ ਅਸੀਂ ਨਿਯਮਾਂ ਨੂੰ ਸਮਝਦੇ ਗਏ ਨਿਯਮਾਂ ਨਾਲ ਇੱਕਮਿਕ ਹੁੰਦੇ ਗਏ ਜਾਨ ਸੌਖੀ ਹੁੰਦੀ ਗਈ ਜਿਵੇਂ ਜਿਵੇਂ ਨਿਯਮਾਂ ਤੋਂ ਦੂਰ ਹੋਈ ਗਏ ਜਾਨ ਔਖੀ ਹੁੰਦੀ ਗਈ ਹੁਣ ਵੇਖਿਓ ਸਾਡੇ ਪੁਰਾਣੇ ਬੰਦਿਆਂ ਨੂੰ ਕੀ ਪਤਾ ਨਹੀਂ ਹੋਣਾ ਅੱਜ ਤੋਂ ਲੰਮਾ ਟਾਈਮ ਪਹਿਲਾਂ ਜਿਹੜੇ ਬੰਦੇ ਸੀ ਉਹਨਾਂ ਨੂੰ ਨਹੀਂ ਸੀ ਪਤਾ ਵੀ ਬਰਸਾਤ ਕਿਵੇਂ ਪੈਂਦੀ ਹੈ ਹੁਣ ਸਾਨੂੰ ਪਤਾ ਲੱਗ ਗਿਆ ਪਿੱਟ ਸਿਆਪਾ ਪਿਆ ਨਾ ਸਾਰੇ ਪਾਸੇ ਵੀ ਦਰਖਤ ਪੱਟ ਤੇ ਭਾਈ ਦਰਖਤ ਦੁਬਾਰਾ ਲਾਓ ਬਹੁਤ ਜ਼ਿਆਦਾ ਲਾਓ ਦਰਖਤ ਜ਼ਿਆਦਾ ਲਾਓਗੇ ਇਨਵਾਇਰਮੈਂਟ ਬਦਲੋ ਆਕਸੀਜਨ ਦੀ ਮਾਤਰਾ ਜਿੱਥੇ ਜ਼ਿਆਦਾ ਹੋਵੇ ਉੱਥੇ ਬਰਸਾਤਾਂ ਜ਼ਿਆਦਾ ਹੁੰਦੀਆਂ ਆਕਸੀਜਨ ਲਈ ਕੀ ਚਾਹੀਦਾ ਫਿਰ ਬੋਲੋ ਬੋਲੋ ਬਈ ਦਰਖਤ ਚਾਹੀਦੇ ਦਰਖਤ ਵਧਾਓ ਆਕਸੀਜਨ ਵੱਧ ਜੂ ਆਕਸੀਜਨ ਦੀ ਮਾਤਰਾ ਜਦੋਂ ਇਹਦੇ ਵਿੱਚ ਵਧੂਗੀ ਤੇ ਫਿਰ ਬਰਸਾਤਾਂ ਵੀ ਵੱਧ ਜਾਣਗੀਆਂ ਸਾਨੂੰ ਨਿਯਮ ਆ ਗਿਆ ਸਮਝ 'ਚ ਲੈ ਨਿਯਮ ਨਾਲ ਇੱਕਮਿਕ ਹੋ ਗਏ ਜੇ ਅੱਜ ਆਪਣੇ ਪੰਜਾਬ ਵਾਲੇ ਸਮਝ ਗਏ ਵੀ ਲੈ ਬਈ ਆ ਨਿਯਮ ਨਾਲ ਇੱਕਮਿਕ ਹੋ ਜਾਓ ਅੱਜ ਦਰਖਤ ਵਧਾ ਦਿਓ ਬਰਸਾਤਾਂ ਵੱਧ ਗਈਆਂ ਜਾਨ ਸੌਖੀ ਹੋ ਗਈ ਸੋਕਾ ਦੂਰ ਹੋ ਗਿਆ ਪਾਣੀ ਤਾਂ ਆ ਗਏ ਬਰਸਾਤਾਂ ਵੱਧ ਗਈਆਂ ਪਾਣੀ ਉੱਪਰ ਆ ਗਏ ਜਾਨ ਬਹੁਤ ਔਖੀ ਸੀ ਨਿਯਮ ਤੋਂ ਦੂਰ ਗਏ ਸੀ ਹੁਣ ਨਿਯਮ ਦੇ ਨੇੜੇ ਹੋ ਗਏ ਹੁਣ ਜਾਨ ਸੌਖੀ ਕਰ ਲਈ ਤੈਂ ਨੇੜੇ ਹੋਣਾ ਹੈ ਮੈਨੂੰ ਇੱਕ ਪੁੱਛਦਾ ਹੈ ਵੀਰ ਪੁੱਛਦਾ ਸੀ ਹੈ ਤੇ ਪਿਆਰ ਵਾਲਾ ਹੀ ਸੀ ਕੋਈ ਏਦਾਂ ਦਾ ਨਹੀਂ ਸੀ ਉਹ ਮੈਨੂੰ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਵੀ ਬਰਸਾਤ ਵਧਾਉਣੀ ਘਟਾਉਣੀ ਬੰਦੇ ਦੇ ਹੱਥ ਹੈ ਮੈਂ ਕਿਹਾ ਬਿਲਕੁਲ ਕਲੀਅਰ ਹੀ ਹੈ ਉਹਨੇ ਇੱਕ ਨਿਯਮ ਬਣਾ ਦਿੱਤਾ ਬਰਸਾਤਾਂ ਵਧਾਉਣੀਆਂ ਚਾਹੁੰਦੇ ਹੋ ਦਰਖਤ ਵਧਾ ਦਿਓ ਘਟਾਉਣੀਆਂ ਚਾਹੁੰਦੇ ਹੋ ਪੱਟ ਦਿਓ ਸਾਰੇ ਘਟ ਜਾਣਗੀਆਂ ਜਿੱਥੇ ਬਰਸਾਤਾਂ ਜ਼ਿਆਦਾ ਹੁੰਦੀਆਂ ਉੱਥੇ ਦਰਖਤ ਬਹੁਤ ਜ਼ਿਆਦਾ ਹੈ ਇਹ ਤੇ ਚਲੋ ਕਿੰਨੀ ਵਾਰੀ ਗੱਲ ਹੋ ਗਈ ਆਪਣੀ ਸਟੇਜ ਤੇ ਬਹੁਤ ਵਾਰ ਗੱਲ ਹੋ ਗਈ ਫਿਰ ਵੀ ਕਰ ਦਿੰਦਾ ਕਿਉਂਕਿ ਨਵੇਂ ਸਰੋਤੇ ਬਹੁਤ ਹੁੰਦੇ ਆ ਵਿੱਚ ਬਈ ਬਰਸਾਤ ਹੈ ਨਾ ਜਿਹੜੇ ਆ ਜਿੱਧਰ ਹੁਣ ਕੇਰਲ ਵਾਲੇ ਪਾਸੇ ਨਹੀਂ ਆਇਆ ਆ ਹੁਣ ਹੜ੍ਹ ਆਏ ਆ ਉੱਥੇ ਮੈਂ ਗਿਆ ਇੱਕ ਵਾਰੀ ਬਹੁਤ ਦਰਖਤ ਨੇ ਬਹੁਤ ਜ਼ਿਆਦਾ ਇੰਨੇ ਸੰਘਣੇ ਦਰਖਤ ਹੈ ਜਿਵੇਂ ਤੁਸੀਂ ਬੈਠੇ ਹੋ ਉੱਧਰ ਵਾਲੇ ਬੰਦੇ ਹੀ ਜਿਹੜੇ ਉੱਧਰ ਹੈ ਹੱਥ 'ਚ ਦਾਤ ਫੜਦੇ ਹੈ ਦਾਤ ਨਾਲ ਐਂ ਰਾਹ ਸਾਫ਼ ਕਰਦੇ ਹੈ ਤਾਂ ਲੰਘਦੇ ਹੈ ਜੇ ਦਾਤ ਨਾਲ ਰਾਹ ਸਾਫ਼ ਨਾ ਕਰਨ ਤੇ ਲੰਘ ਨਹੀਂ ਸਕਦੇ ਇੰਨਾ ਇੰਨਾ ਜੰਗਲ ਹੈ ਇੰਨੇ ਦਰਖਤ ਤੇ ਆਪਾਂ ਉੱਥੇ ਗਏ ਤੇ ਮੈਨੂੰ ਦੱਸਣ ਕਹਿੰਦੇ ਜੀ ਸਾਡੇ ਟ੍ਰੇਨ ਕਹਿੰਦੇ ਸੀ ਆਉਣ ਵਾਸਤੇ ਸਰਕਾਰ ਕਹਿੰਦੀ ਤੁਹਾਨੂੰ ਟ੍ਰੇਨ ਦੀ ਸਹੂਲਤ ਦੇਣੀ ਹੈ ਤੇ ਸਾਡੇ ਵਾਲੇ ਕੁਰਗ ਦਾ ਏਰੀਆ ਕੁਰਗ ਉਹ ਕਹਿੰਦੇ ਆ ਸਾਨੂੰ ਨਹੀਂ ਜੀ ਸਹੂਲਤ ਚਾਹੀਦੀ ਤੁਹਾਡੀ ਤੁਹਾਡੀ ਸਹੂਲਤ ਸਾਨੂੰ ਨਹੀਂ ਚਾਹੀਦੀ ਕਿਉਂ ਬਈ ਕਹਿੰਦੇ ਤੁਸੀਂ ਟ੍ਰੇਨ ਤਾਂ ਲੈ ਆਓਗੇ ਜਿਹੜੇ ਦਰਖਤ ਪੱਟੋਗੇ ਪਟੜੀ ਪਾਓਗੇ ਦਰਖਤ ਨਹੀਂ ਪੱਟੋਗੇ ਕਹਿੰਦੇ ਤੁਹਾਨੂੰ ਸਹੂਲਤ ਹੋ ਜੂ ਕਹਿੰਦੇ ਸਹੂਲਤ ਨੂੰ ਮਾਰੋ ਗੋਲੀ ਅਸੀਂ ਤੇ ਬੱਸਾਂ ਤੇ ਹੀ ਧੱਕੇ ਖਾ ਲਾਂਗੇ ਸਾਡਾ ਰੋਡ ਬਣਿਆ ਰਹਿਣਗੇ ਉਹ ਅਸੀਂ ਟ੍ਰੇਨ ਨਹੀਂ ਪੜਪਾਉਣ ਦੇਣੀ ਕਿਉਂ ਕਹਿੰਦੇ ਤੁਸੀਂ ਦਰਖਤ ਪੱਟ ਦੋਗੇ ਜੇ ਦਰਖਤ ਪੱਟੇ ਗਏ ਬਰਸਾਤਾਂ ਘਟ ਜਾਣਗੀਆਂ ਜੇ ਬਰਸਾਤਾਂ ਘਟ ਗਈਆਂ ਤੇ ਟੂਰਿਸਟ ਜਿੰਨੇ ਸਾਡਾ ਸ਼ਹਿਰ ਵੇਖਣ ਆਉਂਦੇ ਆ ਕੌਣ ਆਊ ਇੱਥੇ ਅਸੀਂ ਇੱਕ ਵੀ ਦਰਖਤ ਨਹੀਂ ਪੱਟਣ ਦੇਣਾ ਅਸੀਂ ਜੇ ਇੱਕ ਦਰਖਤ ਪੱਟਦੇ ਹਾਂ ਤੇ ਚਾਰ ਲਾਉਂਦੇ ਹਾਂ ਸਾਨੂੰ ਬਰਸਾਤਾਂ ਦੀ ਲੋੜ ਹੈ ਤੇ ਮੈਂ ਉੱਥੇ 5-6 ਦਿਨ ਰਹਿ ਕੇ ਵੇਖਿਆ 5-6 ਦਿਨ ਵਿੱਚ ਇੱਕ ਮਿੰਟ ਵੀ ਮੀਂਹ ਨਹੀਂ ਹਟਿਆ ਬਰਸਾਤ ਹੀ ਹੁੰਦੀ ਰਹੀ ਤੇ ਲੋਕੀ ਉੱਥੇ ਵੇਖਣ ਆਉਂਦੇ ਆ ਬਰਸਾਤਾਂ ਮੀਂਹ ਵੇਖਣ ਆਉਂਦੇ ਆ ਇੰਨਾ ਮੀਂਹ ਪੈਂਦਾ ਹੁਣ ਬਰਸਾਤਾਂ ਕਿਉਂ ਜ਼ਿਆਦਾ ਹੈ ਜੀ ਕਿਉਂਕਿ ਉੱਥੇ ਦਰਖਤ ਜ਼ਿਆਦਾ ਉਹਨਾਂ ਨੂੰ ਸਮਝ ਆ ਗਈ ਨਾ ਇਸ ਨਿਯਮ ਦੀ ਨਿਯਮ ਨਾਲ ਇੱਕਮਿਕ ਹੋ ਗਏ ਸੌਖੇ ਹੋ ਗਏ ਜਿੱਤੇ ਆਪਣੇ ਦਿਮਾਗ 'ਚ ਆ ਗਈ ਗੱਲ ਆਪਾਂ ਵੀ ਹਰਿਆਵਲ ਕਰ ਦੋ ਵੀ ਆਪਾਂ ਇੱਕ ਮਰਾਂਗੇ ਪੰਜ ਸੱਤ ਦਰਖਤ ਤੇ ਲਾ ਕੇ ਜਾਵਾਂਗੇ ਪਾਲਾਂਗੇ ਵੀ ਲਾਣੇ ਹੀ ਨਹੀਂ ਹੁੰਦੇ ਮੰਤਰੀਆਂ ਵਾਂਗੂ ਵੀ ਇੱਕਰੀ ਲਾ ਦਿਓ ਮੁੜ ਕੇ ਪੁੱਛੋ ਹੀ ਨਾ ਜੇ ਦਰਖਤ ਲਾਉਣੇ ਆ ਤੇ ਮੁੜ ਕੇ ਪਾਣੀ ਵੀ ਲਾਉਣਾ ਹੈ ਦਸ ਵੀਹ ਬੋਹੜ ਲਾਏਗਾ ਨਿੰਮਾ ਲਾਏਗਾ ਪਿੱਪਲ ਲਾਏਗਾ ਉਹਨਾਂ ਨੂੰ ਸਾਂਭੀਵੀਂ ਤੇਰੇ ਪੁੱਤ ਪੋਤਿਆਂ ਲਈ ਸੌਖਾ ਹੋ ਜੂ ਆਪਾਂ ਲੰਮੀ ਨਹੀਂ ਸੋਚਦੇ ਆਪਾਂ ਕਹਿੰਦੇ ਆਪਾਂ ਆਪਣਾ ਦੇਖ ਲਿਆ ਬਸ ਛੱਡੋ ਗਾਂ ਵਾਲੇ ਫੇਰ ਆਪੇ ਵੇਖਦੇ ਰਹਿਣਗੇ ਆਪਾਂ ਇੱਦਾਂ ਸੋਚਦੇ ਹਾਂ ਬਾਹਰਲੇ ਦੇਸ਼ਾਂ ਵਾਲੇ ਲੋਕ ਇੱਦਾਂ ਨਹੀਂ ਸੋਚਦੇ ਉਹ ਕਹਿੰਦੇ ਆ ਮੈਂ ਨਹੀਂ ਮੈਂ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਵੀ ਕਰਕੇ ਜਾਵਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਕਰਕੇ ਜਾਂਦੇ ਆ ਲਓ ਜੀ ਪਿਆਰਿਓ ਪੰਜਾਬ ਵਾਸੀਓ ਕੁਦਰਤ ਦੇ ਇਸ ਨਿਯਮ ਨਾਲ ਇੱਕਮਿਕ ਹੋ ਜਾਓ ਇਦਾਂ ਦੇ ਕਰੋੜਾਂ ਹੀ ਨਿਯਮ ਹੈ ਉਹਨਾਂ ਨਿਯਮਾਂ ਚੋਂ ਇੱਕ ਨਿਯਮ ਇਹ ਵੀ ਹੈ ਕੁਦਰਤ ਦੇ ਕਰੋੜਾਂ ਨਿਯਮਾਂ ਚੋਂ ਇੱਕ ਨਿਯਮ ਇਹ ਵੀ ਹੈ ਉਸ ਨਿਯਮ ਨਾਲ ਇੱਕਮਿਕ ਹੋਣਾ ਰੱਬ ਨਾਲ ਇੱਕਮਿਕ ਹੋਣਾ ਹੈ ਜਾਨ ਸੌਖੀ ਕਰ ਲਓ ਪਾਣੀ ਉੱਤੇ ਲੈ ਆਓ ਇੱਕਮਿਕ ਹੋ ਜਾਓ ਇੱਕਮਿਕ ਹੋਣਾ ਕੀ ਹੈ ਦਰਖਤ ਵਧਾ ਦਿਓ ਪ੍ਰੈਕਟੀਕਲਿਟੀ ਸੋਹਣੀ ਬਣ ਗਈ ਇੱਕਮਿਕ ਹੋ ਗਏ ਜਾਨ ਸੌਖੀ ਹੋ ਗਈ ਜਿੱਦਣ ਤੋਂ ਕੁਦਰਤ ਦੇ ਨਿਯਮ ਵਿੱਚ ਗਏ ਆ ਉਹਦੇ ਤੋਂ ਤਾਤੀ ਵਾਓ ਨਾ ਹੁਣ ਨਹੀਂ ਤੱਤੀ ਵਾ ਲੱਗਦੀ ਹੁਣ ਤੇ ਸਮਝ ਆ ਗਈ ਤਾਤੀ ਵਾਓ ਕਾਹਦੀ ਲੱਗਦੀ ਸੀ ਬਰਸਾਤਾਂ ਘਟ ਗਈਆਂ ਸੀ ਹੁਣ ਤੱਤੀ ਵਾ ਲੱਗਣੀ ਨਹੀਂ ਜਿੱਦੇ ਤੋਂ ਪਾਰ ਬ੍ਰਹਮ ਸ਼ਰਣਾਈ ਜਿੱਦੇ ਤੋਂ ਉਸ ਕੁਦਰਤੀ ਕਾਨੂੰਨ ਦੇ ਮੈਂ ਵਿੱਚ ਗਿਆ ਨਿਯਮ ਨੂੰ ਮੈਂ ਮੰਨਣ ਲੱਗਿਆ ਮੇਰੀ ਜਾਨ ਸ਼ਬਦ ਆ ਗਾ ਕੇ ਸੁਣ ਲਓ ਜਰਾ ਬੜਾ ਪਿਆਰਾ ਸ਼ਬਦ ਹੈ ਲਓ ਸਾਰੇ ਆਪਾਂ ਗਾਉਂਦੇ ਹਾਂ ਨਾਲ ਕਿਉਂਕਿ ਸ਼ਬਦ ਜਦੋਂ ਗੁਰਬਾਣੀ ਇਦਾਂ ਗਾਓ ਨਾਲ ਫਿਰ ਉਹਦੇ ਨਾਲ ਥੋੜਾ ਜਿਹਾ ਰਿਲੈਕਸ ਰਹਿੰਦਾ ਦਿਮਾਗ ਸਾਰੇ ਜਣੇ ਰਲ ਕੇ ਗਾਉਂਦੇ ਹਾਂ ਆਓ
ਤਾਤੀ ਵਾਓ ਨਾ ਲਗਈ ਪਾਰ ਬ੍ਰਹਮ ਸ਼ਰਣਾਈ ਤਾਤੀ ਵਾਓ ਨਾ ਲਗਈ ਪਾਰ ਬ੍ਰਹਮ ਸ਼ਰਣਾਈ ਤਾਤੀ ਵਾਓ ਨਾ ਲਗ
ਤਾਤੀ ਵਾਓ ਨਾ ਲਗਈ ਪਾਰ ਬ੍ਰਹਮ ਸ਼ਰਣਾਈ
ਉਹਨੂੰ ਨਹੀਂ ਲੱਗਣੀ ਜਿਹੜਾ ਪਾਰ ਬ੍ਰਹਮ ਦੀ ਸ਼ਰਨ ਵਿੱਚ ਜਾਊ ਤੇ ਪਾਰ ਬ੍ਰਹਮ ਕੀ ਹੈ ਘਟਾਂ ਘਟਾਂ ਵਿੱਚ ਵਸਿਆ ਕੁਦਰਤੀ ਕਾਨੂੰਨ ਲਾਅ ਆਫ ਨੇਚਰ ਕੁਦਰਤ ਦਾ ਨਿਜ਼ਮ ਜਿਹੜੇ ਉਹਦੀ ਸ਼ਰਨ ਵਿੱਚ ਰਹਿਣਗੇ ਤੱਤੀ ਵਾਹ ਤੋਂ ਬਚ ਜਾਣਗੇ ਉਹਦੇ ਸ਼ਰਨ ਵਿੱਚ ਚੱਲ ਤੱਤੀ ਵਾਹ ਨਹੀਂ ਲੱਗਣਗੇ ਉਹਦੇ ਨਿਯਮ ਨੂੰ ਮੰਨ ਨਿਯਮ ਨਾਲ ਇੱਕਮਿੱਕ ਹੋ ਸਾਡੇ ਵਾਲੇ ਇੱਥੇ ਆ ਲੁਧਿਆਣੇ ਦੇ ਏਰੀਏ ਦੀ ਖਬਰ ਸੀ ਕਹਿੰਦੇ ਗੁੱਡੀ ਫੂਕਣ ਚੱਲੇ ਆ ਕਹਿੰਦੇ ਕੀ ਹੋ ਗਿਆ ਕਹਿੰਦੇ ਮੀਂਹ ਨਹੀਂ ਪੈਂਦਾ ਅਖਬਾਰ 'ਚ ਲੱਗੀ ਹੋਈ ਸਰਪੰਚ ਨਾਲ ਚੱਲੀ ਹੈ ਬੀਬੀ ਹੈ ਸਰਪੰਚ ਤੇ ਕਹਿੰਦੇ ਗੁੱਡੀ ਫੂਕਣ ਚੱਲੇ ਆ ਕਹਿੰਦੇ ਕੀ ਹੋਊ ਕਹਿੰਦੇ ਮੀਂਹ ਪਊ ਇਹਦੇ ਨਾਲ ਇੱਕ ਇਹਦੇ ਨਾਲ ਨਹੀਂ ਜਿਹੜਾ ਕੁਦਰਤ ਦਾ ਕਾਨੂੰਨ ਹੈ ਉਹ ਨਿਯਮ ਹੈ ਜਿਹੜਾ ਜਿਹੜਾ ਜਿਹਦੇ ਕਰਕੇ ਵੱਧ ਸਕਦਾ ਸੀ ਮੀਂਹ ਤੈਂ ਉਹ ਫੋਲੋ ਨਹੀਂ ਕਰਿਆ ਜਿੰਨੀਆਂ ਮਰਜ਼ੀ ਗੁੱਡੀਆਂ ਫੂਕੀ ਜਾਓ ਜਿੰਨੀਆਂ ਮਰਜ਼ੀ ਅਰਦਾਸਾਂ ਕਰਾ ਲੈ ਜਿੰਨੇ ਮਰਜ਼ੀ ਲੰਗਰ ਲਾ ਲਓ ਲੰਗਰ ਲਾਉਂਦੇ ਨੇ ਕਹਿੰਦੇ ਖੜ ਜਾਓ ਪੰਜ ਸੱਤ ਦਰਖਤ ਵੱਢ ਕੇ ਲਿਆਈਏ ਯਾਰ ਲੰਗਰ ਦੇ ਵਿੱਚ ਸਿੱਟੋ ਲੰਗਰ ਲਾਇਆ ਕਹਿੰਦੇ ਕੀ ਕਰਨਾ ਕਹਿੰਦੇ ਜੀ ਮੀਂਹ ਪੈਣ ਲਈ ਅਰਦਾਸ ਕਰਨੀ ਹੈ ਦਰਖਤ ਵੱਢ ਵੱਢ ਕੇ ਲੰਗਰ ਲਾਤੇ ਤੇ ਅਰਦਾਸਾਂ ਕਰਦਾ ਵੀ ਮੀਂਹ ਪੈ ਜਾਏ ਨਿਯਮ ਤੋੜਦਾ ਹੈ ਕਿਹੜੀਆਂ ਅਰਦਾਸਾਂ ਭਾਲਦਾ ਫਿਰ ਸੁੱਖ ਕੁਦਰਤ ਦਾ ਕਾਨੂੰਨ ਤੋੜਨਾ ਉਹਨੇ ਕੋਈ ਸ਼ਾਰਟਕੱਟ ਨਹੀਂ ਦਿੱਤਾ ਤੈਨੂੰ ਸਾਡੀਆਂ ਸਰਕਾਰਾਂ ਦੇ ਸਿਸਟਮ ਸ਼ਾਰਟਕੱਟ ਬਹੁਤ ਨੇ ਵੀ ਜੇ ਸਿੱਧਾ ਨਾ ਸਕਿਆ ਸ਼ਾਰਟਕੱਟ ਆ ਜੀ ਸ਼ਾਰਟਕੱਟ ਮਤਲਬ ਦੋ ਨੰਬਰ ਇੱਕ ਨੰਬਰ 'ਚ ਕੰਮ ਨਾ ਹੋਇਆ ਦੋ ਨੰਬਰ 'ਚ ਹੋ ਜੂ ਪਰ ਰੱਬ ਕੋਈ ਸ਼ਾਰਟਕੱਟ ਨਹੀਂ ਮਾਰਨ ਦਿੰਦਾ ਪਰਮਾਤਮਾ ਆਪਣੇ ਨਿਯਮ ਉਹਦੇ ਬਣਾਏ ਹੋਏ ਆ ਉਹ ਨਿਯਮਾਂ ਦੇ ਰੂਪ ਵਿੱਚ ਸਾਰੇ ਪਾਸੇ ਫੈਲਿਆ ਹੋਇਆ ਉਹ ਕਹਿੰਦਾ ਕੋਈ ਸ਼ਾਰਟਕੱਟ ਨਹੀਂ ਚੱਲਣਾ ਜਿੱਧਰ ਦੀ ਆਉਣਾ ਪਊ ਉੱਧਰ ਦੀ ਹੀ ਆਉਣਾ ਪਊ ਐ ਨਹੀਂ ਸ਼ਾਰਟਕੱਟ ਵੱਜਣਾ ਇੱਥੇ ਜੇ ਐ ਸ਼ਾਰਟਕੱਟ ਵੱਜਣ ਲੱਗ ਗਿਆ ਚਾਪਲੂਸ ਤੇ ਫਿਰ ਇਦਾਂ ਹੀ ਕਰੀ ਜਾਣਗੇ ਸਾਰਾ ਕੁਛ ਜਿਹੜੇ ਰੱਬ ਦੇ ਚਾਪਲੂਸ ਬਣ ਜਾਣਗੇ ਜਿਵੇਂ ਮੰਤਰੀਆਂ ਦੇ ਚਾਪਲੂਸ ਬਾਹਰ ਦੀ ਬਾਹਰ ਹੀ ਕੰਮ ਕਰਾ ਲੈਂਦੇ ਆ ਇਦਾਂ ਹੀ ਫਿਰ ਇਹ ਕੰਮ ਕਰਾਈ ਜਾਣਗੇ ਆਪਣੇ ਐ ਨਹੀਂ ਹੁੰਦੇ ਪਰਮਾਤਮਾ ਚਾਪਲੂਸਾਂ ਦੀ ਨਹੀਂ ਸੁਣਦਾ ਉਹਦੇ ਨਿਯਮ ਜਿਹੜੇ ਨੇ ਉਹ ਸਾਰਿਆਂ ਲਈ ਇੱਕੋ ਜਿਹੇ ਐ ਚਾਹੇ ਪੰਜਾਬ 'ਚ ਰਹਿੰਦੇ ਹੋ ਚਾਹੇ ਅਮਰੀਕਾ 'ਚ ਰਹਿੰਦੇ ਹੋ ਸਾਰੇ ਪਾਸੇ ਇੱਕੋ ਜਿਹਾ ਕਾਨੂੰਨ ਵਰਤਦਾ ਉਹਦਾ ਉਹਦੇ ਨਿਯਮ ਨੇ ਤੇ ਮੇਰੇ ਵੀਰੋ ਭਾਈਓ ਉਹਦੇ ਨਿਯਮ ਦੀ ਸ਼ਰਨ ਵਿੱਚ ਗਏ ਹੁਣ ਨਹੀਂ ਤੱਤੀ ਵਾਰ ਲੱਗਦੀ ਨਿਯਮ ਨੂੰ ਫੋਲੋ ਕੀਤਾ ਬੱਚਾ ਨਹੀਂ ਸੀ ਤੱਤੀ ਵਾਰ ਲੱਗਦੀ ਸੀ ਤੱਤੀ ਵਾਰ ਹੀ ਹੈ ਬੱਚਾ ਨਾ ਹੋਇਆ ਔਖੇ ਸੀ ਪਰ ਜਿਹੜਾ ਕੁਦਰਤ ਦਾ ਨਿਯਮ ਸੀ ਉਹ ਫੋਲੋ ਕੀਤਾ ਡਾਕਟਰ ਨੇ ਸਲਾਹ ਦਿੱਤੀ ਐਦਾਂ ਪਤੀ ਚਾਹੀਦਾ ਐਦਾਂ ਪਤਨੀ ਚਾਹੀਦੀ ਹੈ ਆਹ ਪ੍ਰੋਬਲਮ ਹੈ ਨਿਯਮ ਹਿੱਲ ਗਿਆ ਤੁਹਾਡਾ ਇਸ ਕਾਰਨ ਕਰਕੇ ਬੱਚਾ ਨਹੀਂ ਹੋ ਰਿਹਾ ਉਹ ਨਿਯਮ ਨੂੰ ਫੋਲੋ ਕੀਤਾ ਪਾਰ ਬ੍ਰਹਮ ਉਹ ਨਿਯਮ ਦੀ ਸ਼ਰਨ ਵਿੱਚ ਗਏ ਤੇ ਮਿਹਰ ਹੋ ਗਈ ਕਈਆਂ ਨੇ ਸਾਰੀ ਜ਼ਿੰਦਗੀ ਅਰਦਾਸਾਂ ਕੀਤੀਆਂ ਪਰ ਨਿਯਮ ਨਹੀਂ ਮੰਨਿਆ ਬੱਚਾ ਨਹੀਂ ਹੋਇਆ ਤੇ ਕਈਆਂ ਨੇ ਕਦੇ ਅਰਦਾਸ ਨਹੀਂ ਕੀਤੀ ਇਸ ਸਾਲ ਭੋਲੂ ਆਇਆ ਅਗਲੇ ਸਾਲ ਗੋਲੂ ਆ ਗਿਆ ਇਦਾਂ ਹੀ ਹੈ ਨਾ ਪੁਰਾਣੇ ਵੇਲਿਆਂ 'ਚ ਲੋਕਾਂ ਦੇ ਹਮ ਦੋ ਹਮਾਰੇ 12 ਇਦਾਂ ਸੀ ਉਹ ਨਿਯਮ ਸਮਝ ਹੈ ਕਿਤੇ ਅਰਦਾਸ ਨਹੀਂ ਕਰਾਈ ਨਿਆਣੇ 12-12 ਆ ਪੁਰਾਣਿਆਂ ਦੇ ਤੇ ਜਿਹੜੇ ਬੰਦੇ ਨੇ ਨਿਯਮ ਨਹੀਂ ਮੰਨਣਾ ਉਹ 20 ਸਾਲ ਫਿਰਦਾ ਰਵੇ ਕਦੇ ਉੱਥੇ ਜਾ ਕਦੇ ਉੱਥੇ ਜਾ ਸਾਡੇ ਵਰਗੇ ਨਿਯਮ ਨਹੀਂ ਸਮਝਾਉਂਦੇ ਵੀ ਨਿਯਮ ਐ ਮੰਨਣਾ ਪੈਂਦਾ ਸਾਡੇ ਵਰਗੇ ਕਹਿੰਦੇ ਅਰਦਾਸ ਕਰਾ ਲੈ ਆ ਜਾ ਪਾਠ ਕਰਾ ਦੇ ਕਰਾ ਜੋ 5500 ਜਮਾ ਆਪੇ ਖੰਡ ਪਾਠ ਕਰ ਦਾਂਗੇ ਭੋਗ ਤੇ ਆ ਜੀ ਮਾੜਾ ਜਿਹਾ ਬਸ ਨਾਮ ਹੀ ਜਾਈ ਤੇਰੇ ਘਰੇ ਹੀ ਪੈਸੇ ਤੂੰ ਹੁਕਮਨਾਮਾ ਘਰੇ ਹੀ ਭੇਜ ਦੇਣਗੇ ਐ ਲੈਣਾ ਲਾ ਕੇ ਬੈਠੇ ਆ 50-50 ਪਾਠ ਇਕੱਠੇ ਕਰਦੇ ਇਦੋਂ ਵਧੀਆ ਬਿਜ਼ਨਸ ਕਿਹੜਾ ਮਰ ਜਾਂਦਾ ਬੰਦਾ ਖੇਤਾਂ 'ਚ ਕੰਮ ਕਰਦਾ ਸਾਲ ਦਾ 1-2 ਲੱਖ ਬਣਦਾ ਨਹੀਂ ਆ ਜ਼ਿਮੀਦਾਰਾਂ ਨੂੰ ਪੁੱਛ ਕੇ ਵੇਖ ਲਓ 10 ਕਿੱਲਿਆਂ ਵਾਲੇ ਨੂੰ ਬਚਦਾ ਨਹੀਂ 4 ਲੱਖ ਇਹਨਾਂ ਦਾ ਤੀਜੇ ਦਿਨ 4 ਲੱਖ ਤਿਆਰ ਹੈ ਆਖੋ ਸਤਨਾਮ ਇਹੋ ਜਿਹਾ ਬਿਜ਼ਨਸ ਕਿਹੜਾ ਹੈ ਬਿਜ਼ਨਸ ਕਿਹੜਾ ਹੈ ਨਿਯਮ ਨਹੀਂ ਸਮਝਾਉਂਦੇ ਨਿਯਮ ਨਹੀਂ ਸਮਝਾਉਂਦੇ ਵੀ ਨਿਯਮ ਕੀ ਹੈ ਰੱਬ ਕੀ ਹੈ ਉਹ ਲਾਅ ਆਫ ਨੇਚਰ ਕੀ ਹੈ ਉਹਨੂੰ ਉਹ ਉਹਦੀ ਰਿਕੁਆਇਰਮੈਂਟ ਹੈ ਤੈਨੂੰ ਪੂਰੀ ਕਰਨੀ ਪਊ ਕੁਦਰਤ ਦੀ ਰਿਕੁਆਇਰਮੈਂਟ ਪੂਰੀ ਕਰਨੀ ਪਊ ਤੈਨੂੰ ਉਹ ਯੋਗਤਾ ਬਣਾ ਲੈ ਸਭ ਕੁਝ ਹੋ ਜਾਣਾ ਪਰ ਇਹ ਕਿੱਥੇ ਸਮਝਾਉਂਦੇ ਆ ਹੋਰ ਹੀ ਕੁਝ ਦੱਸੀ ਜਾਂਦੇ ਆ ਹੁਣ ਜੇ ਮੰਨ ਲਓ ਮੈਂ ਸ਼ਨੀਵਾਰ ਦੇ ਦੀਵਾਨ ਤੇ ਵੀ ਬੇਨਤੀ ਕੀਤੀ ਸੀ ਵੀਰੋ ਜਰਾ ਧਿਆਨ ਨਾਲ ਸਮਝਿਓ ਇੱਕ ਇਹ ਬੱਚਾ ਇੱਛਾ ਰੱਖਦਾ ਹੈ ਇੱਛਾ ਕੀ ਰੱਖਦਾ ਮੇਰੇ 6-ਪੈਕ ਬਣ ਜਾਣ ਨੌਜਵਾਨ ਮੁੰਡਾ ਕਹਿੰਦਾ ਮੇਰੇ 6-ਪੈਕ ਬਣ ਜਾਣ ਤੇ ਮੈਂ ਉਹਨੂੰ ਸਮਝਾਵਾਂ ਵੀ ਆ ਜਾ ਲੈ ਤੇਰੀ ਅਰਦਾਸ ਮੈਂ ਕਰਦਾ ਲੈ ਤੇਰੇ ਬਣ ਜਾਣਗੇ ਮੈਂ ਸਮਝਾਵਾਂ ਸਮਝਾਉਣਾ ਮੈਨੂੰ ਕੀ ਚਾਹੀਦਾ ਹੈ ਵੀ ਜੇ 6-ਪੈਕ ਚਾਹੁੰਦਾ 2-2 ਘੰਟੇ ਜਿਮ ਵਿੱਚ ਪਸੀਨਾ ਵਹਾਇਆ ਕਰ ਲੱਗਣਗੇ ਭਾਈ 6 ਮਹੀਨੇ ਸਾਲ ਲੱਗਣਗੇ 2-2, 3-3 ਘੰਟੇ ਜਦੋਂ ਜ਼ੋਰ ਲਾਏਗਾ ਨਿਯਮ ਨੂੰ ਫੋਲੋ ਕਰੇਗਾ ਨਿਯਮ ਨੂੰ ਮੰਨੇਗਾ ਰਿਕੁਆਇਰਮੈਂਟ ਹੈ ਪੂਰੀ ਕਰਦੇ ਆ ਜਾਣਗੇ 6-ਪੈਕ ਬਣ ਜਾਣਗੇ ਢਿੱਡ ਤੇਰਾ ਅੰਦਰ ਨੂੰ ਵੜ ਜੂ ਐਂ ਹੋਊਗੇ ਨਹੀਂ ਪਿਆਰਿਓ ਤੇ ਪੁਜਾਰੀ ਨੇ ਢਾਂਚਾ ਐ ਖੜਾ ਕਰਤਾ ਉਹਨੇ ਇਹ ਨਹੀਂ ਸਮਝਾਇਆ ਪੁਜਾਰੀ ਨੇ ਇਹ ਨਹੀਂ ਸਮਝਾਇਆ ਵੀ ਤੈਨੂੰ ਕੰਮ ਕਰਨਾ ਪੈਣਾ ਜਿਮ 'ਚ ਜਾਣਾ ਪੈਣਾ 3 ਘੰਟੇ ਲਾਉਣੇ ਪੈਣਗੇ ਉਹ ਕਹਿੰਦਾ ਕੁਛ ਨਹੀਂ ਕਰਨਾ ਪੈਣਾ ਆ ਜਾ ਅਰਦਾਸ ਕਰਾਂਗੇ ਐਂ ਹੋ ਜੂ ਐ ਨਹੀਂ ਹੋਣਾ ਤੁਹਾਨੂੰ ਸਮਝਾਉਣਾ ਪੈਣਾ ਵੀ ਕੁਦਰਤੀ ਨਿਯਮ ਜਿਹੜਾ ਹੈ ਉਹ ਕੀ ਹੈ ਹੁਣ ਸਾਡਾ ਦਿਮਾਗ ਇਦਾਂ ਕੰਮ ਕਰਦਾ ਹੈ ਇੱਛਾ ਤੇ ਰੱਖਦੇ ਆ ਵੀ 6-ਪੈਕ ਬਣ ਜਾਣ ਪਰ ਔਕਾਤ 2 ਘੰਟੇ ਜਿਮ 'ਚ ਜਾਣ ਦੀ ਹੈ ਨਹੀਂ ਯੋਗਤਾ ਹੈ ਨਹੀਂ ਸਾਡੇ ਵਿੱਚ ਯੋਗਤਾ ਹੈ ਨਹੀਂ ਇੱਛਾ ਰੱਖਦੇ ਆ 6-ਪੈਕ ਬਣ ਜਾਣ ਐ ਨਹੀਂ ਬਣਨੇ ਤੈਨੂੰ ਯੋਗਤਾ ਵਧਾਉਣੀ ਪਊ 2-2 ਘੰਟੇ 3-3 ਘੰਟੇ ਜਿਮ 'ਚ ਲਾਉਣੇ ਪੈਣਗੇ ਇੱਛਾ ਤੇ ਪਾਲ ਲਈ ਤੈਂ ਤੇਰੀ ਇੱਛਾ ਨਾਲ ਕੀ ਹੋਣਾ ਹੈ ਤੇਰਾ ਇੱਛਾ ਤੇ ਤੇਰੀ ਹੈ ਵੀ ਕੈਨੇਡਾ ਜਾਵਾਂ ਪਰ 6-ਬੈਂਡ ਲੈਣ ਦੀ ਔਕਾਤ ਹੈ ਨਹੀਂ ਤੇ ਕਰਨਾ ਕੀ ਪਊ ਅਰਦਾਸਾਂ ਕਿ ਯੋਗਤਾ ਵਧਾਉਣੀ ਪਊ ਬੋਲੋ ਬਈ ਯੋਗਤਾ ਸਾਡੇ ਨਿਆਣਿਆਂ ਨੂੰ ਸਮਝਾਓ ਵੀ ਯੋਗਤਾ ਵਧਾ ਆਪਦੀ ਦਿਮਾਗ ਖੋਲ ਮਾੜਾ ਜਿਹਾ ਇਹਦੇ ਤੇ ਮਿਹਨਤ ਕਰਨੀ ਪੈਣੀ ਹੈ ਤੈਨੂੰ ਫਿਰ ਗੱਲ ਬਣੋ ਇੱਛਾ ਉਨੀ ਰੱਖੋ ਜਿੰਨੀ ਯੋਗਤਾ ਹੋਵੇ ਤੇ ਜੇ ਇੱਛਾ ਵੱਡੀ ਰੱਖਦਾ ਤੇ ਯੋਗਤਾ ਤੈਨੂੰ ਵਧਾਉਣੀ ਪੈਣੀ ਹੈ ਜੇ ਇੱਛਾ ਵੱਡੀ ਰੱਖਦੇ ਹੋ ਯੋਗਤਾ ਵਧਾਓ ਯੋਗਤਾ ਵਧਾਏਗਾ ਤਾਂ ਗੱਲ ਬਣਦੀ ਤੇ ਜੇ ਫਿਰ ਔਕਾਤ ਨਹੀਂ ਸਾਡੀ ਯੋਗਤਾ ਨਹੀਂ ਫਿਰ ਇੱਛਾ ਵੀ ਛੋਟੀ ਹੋਈ ਰੱਖੋ ਇੱਛਾ ਵੀ ਘਟਾਓ ਆਪਣੀ ਵੀ ਮੇਰੀ ਯੋਗਤਾ ਨਹੀਂ ਇੰਨੀ ਇਹਦਾ ਮਤਲਬ ਮੈਂ ਐਡੀ ਇੱਛਾ ਨਾ ਰੱਖਾਂ ਕੁਦਰਤ ਦਾ ਕਾਨੂੰਨ ਸਾਰਿਆਂ ਨੂੰ ਮੰਨਣਾ ਪੈਂਦਾ ਹੈ ਹੁਣ ਸਾਡੇ ਵਾਲੇ ਗੁੱਡੀਆਂ ਫੂਕਦੇ ਫਿਰਦੇ ਆ ਉਹ ਕਹਿੰਦੇ ਆ ਜੀ ਗੁੱਡੀ ਫੂਕ ਕੇ ਆਵਾਂਗੇ ਕਹਿੰਦੇ ਫਿਰ ਬਰਸਾਤ ਪੈ ਜੂ ਪਰਸੋਂ ਚੌਥੇ ਮੈਨੂੰ ਸਿੰਘ ਕਹਿੰਦਾ ਜੀ ਤੁਸੀਂ ਕਹਿੰਦੇ ਆ ਵੀ ਕੁਦਰਤ ਦਾ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਦਰਖਤ ਲਾਵਾਂਗੇ ਮੀਂਹ ਵੱਧ ਜੂ ਦਰਖਤ ਘਟਾਵਾਂਗੇ ਬਰਸਾਤਾਂ ਘਟ ਜਾਣਗੀਆਂ ਮੈਨੂੰ ਕਹਿੰਦਾ ਜੀ ਐਂ ਦੱਸੋ ਬਈ ਬਿਜਲੀ ਕਿਉਂ ਡਿੱਗਦੀ ਹੈ ਬੰਦੇ ਨੇ ਕੀ ਮਾੜਾ ਕਰਤਾ ਵੀ ਸਿੱਧੀ ਬਿਜਲੀ ਡਿੱਗ ਗਈ ਇਹ ਕਿਉਂ ਡਿੱਗਦੀ ਹੈ ਮੈਂ ਕਿਹਾ ਪਿਆਰਿਆ ਉਹਨਾਂ ਚਿਰ ਹੀ ਡਿੱਗਦੀ ਹੈ ਜਿੰਨਾ ਚਿਰ ਅਸੀਂ ਕੁਦਰਤ ਦੇ ਨਿਯਮ ਨਾਲ ਇੱਕ ਮਿੱਕ ਨਹੀਂ ਹੋਏ ਸਾਡੇ ਵਾਲੇ ਕੀ ਕਹਿੰਦੇ ਸੀ ਕਹਿੰਦੇ ਕੰਸ ਆਇਆ ਸੀ ਕ੍ਰਿਸ਼ਨ ਗਾਂ ਕ੍ਰਿਸ਼ਨ ਭਗਵਾਨ ਨੂੰ ਕਹਿੰਦੇ ਉੱਧਰ ਪਹੁੰਚਾਤਾ ਉੱਧਰ ਕਹਿੰਦੇ ਉਹ ਬੱਚੀ ਨੂੰ ਲੈ ਆਂਦਾ ਵਾਸੂਦੇਵ ਨੇ ਜਦੋਂ ਇਦਾਂ ਬੱਚੀ ਲਿਆ ਕੇ ਰੱਖਤੀ ਕੰਸ ਮਾਮਾ ਆਇਆ ਉਹ ਕ੍ਰਿਸ਼ਨ ਦੇ ਬਹਾਨੇ ਜਦੋਂ ਐਂ ਗੁੱਡੀਆ ਨੂੰ ਚੱਕਿਆ ਬੱਚੀ ਨੂੰ ਐਂ ਚੱਕਿਆ ਤੇ ਉਹ ਤਾਂ ਚੜ ਗਈ ਕਹਿੰਦੇ ਇਹ ਕੀ ਬਣ ਗਈ ਕਹਿੰਦੇ ਬਿਜਲੀ ਬਿਜਲੀ ਕਹਿੰਦੇ ਇਹ ਲਿਸ਼ਕਦੀ ਹੈ ਤਾਂ ਉੱਪਰ ਫਿਰ ਸਾਡੇ ਵਾਲਿਆਂ ਨੇ ਕੀ ਸਮਝਾਇਆ ਕਹਿੰਦੇ ਕ੍ਰਿਸ਼ਨ ਸੀ ਮਾਮਾ ਵਾਹਿਗੁਰੂ ਕੰਸ ਸੀ ਮਾਮਾ ਤੇ ਕ੍ਰਿਸ਼ਨ ਸੀ ਭਾਣਜਾ ਕਹਿੰਦੇ ਮਾਮੇ ਭਾਣਜੇ ਨਾ ਇਕੱਠੇ ਹੋਏ ਹੋਏ ਇਹਨੂੰ ਅੱਗ ਲੱਗ ਜਾਂਦੀ ਮਾਮਾ ਭਾਣਜਾ ਵੇਖ ਕੇ ਜਦੋਂ ਬਿਜਲੀ ਲਿਸ਼ਕਦੀ ਕਹਿੰਦੇ ਨੀ ਵੀ ਮਾਮੇ ਦੱਸਿਓ ਵੀ ਕਹਿੰਦੇ ਕਿ ਨਹੀਂ ਸਾਡੇ ਵਾਲੇ ਪਾਸੇ ਤੇ ਕਹਿੰਦੇ ਇੱਧਰ ਪਤਾ ਨੀ ਸ਼ਾਇਦ ਕਹਿੰਦੇ ਨੇ ਮਾਮਾ ਭਾਣਜਾ ਨਾ ਇਕੱਠੇ ਹੋ ਜਿਓ ਕਿਤੇ ਕਹਿੰਦੇ ਡਿੱਗ ਜਾਂਦੀ ਹੈ ਫਿਰ ਸਾਡੇ ਵਾਲਿਆਂ ਨੇ ਆਹ ਕਾਢ ਕੱਢੀ ਹੈ ਲੈ ਵੀ ਇਹ ਮਾਮਾ ਭਾਣਜਾ ਹੋਊ ਇਕੱਠੇ ਤੇ ਡਿੱਗੂ ਆਹ ਕਾਢ ਕੱਢੀ ਹੈ ਜੀ ਪਰ ਬਾਹਰਲਿਆਂ ਨੇ ਦਿਮਾਗ ਵਰਤਿਆ ਕਹਿੰਦੇ ਚੀਜ਼ ਕੀ ਹੈ ਉਹ ਹੌਲੀ ਹੌਲੀ ਪਤਾ ਲੱਗਿਆ ਪੱਥਰ ਪੁੱਥਰ ਰਗੜਦੇ ਆ ਉਹ ਸਾਰਾ ਉਹਨਾਂ ਨੇ ਸਮਝ ਕੇ ਢਾਂਚਾ ਕਹਿੰਦੇ ਇਹਨੂੰ ਅਰਥ ਦੇ ਦਿਓ ਉਹ ਕੁਦਰਤ ਦੇ ਨਿਯਮ ਨਾਲ ਇੱਕਮਿਕ ਹੋ ਗਏ ਇੱਕਮਿਕ ਹੋ ਕੇ ਉਹਨਾਂ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ ਤਾਂਬੇ ਦੀ ਤਾਰ ਪਾਤੀ ਅਰਥ ਦੇਤਾ ਕਦੇ ਨਹੀਂ ਡਿੱਗੀ ਜਿੱਥੇ ਅਰਥ ਦਿੱਤਾ ਹਰ ਕੋਠੀ ਤੇ ਅਰਥ ਦਿੰਦੇ ਨੇ ਹੁਣ ਵੱਡਾ ਵੱਡਾ ਵੱਡੇ ਵੱਡੇ ਨਿਸ਼ਾਨ ਸਾਹਿਬ ਲੱਗਦੇ ਐ ਉਹ ਤਾਂਬਾ ਪਾਤਾ ਵਿੱਚ ਉਹਦੇ 100 ਮੰਜ਼ਲੀ ਬਿਲਡਿੰਗ ਬਣਾ ਦਿਓ ਕਦੇ ਨਹੀਂ ਡਿੱਗਦੀ ਉਹਦੇ ਤੇ ਮਾਮੇ ਭਾਣਜੇ ਸਾਰੇ ਇਕੱਠੇ ਕਰਕੇ ਪਾ ਦਿਓ ਭਾਵੇਂ ਹੁਣ ਨਹੀਂ ਡਿੱਗਦੀ ਜਿੰਨੇ ਮਰਜ਼ੀ ਮਾਮੇ ਭਾਣਜੇ ਇਕੱਠੇ ਹੋਏ ਫਿਰ ਉਹ ਡਿੱਗਦੀ ਨਹੀਂ ਨਿਯਮ ਦਾ ਸਮਝ ਆ ਗਈ ਨਿਯਮ ਨਾਲ ਇੱਕਮਿਕ ਹੋ ਗਏ ਤੇ ਜਾਨ ਸੌਖੀ ਹੋ ਗਈ ਜਿੰਨਾ ਚਿਰ ਨਿਯਮ ਬਾਰੇ ਪਤਾ ਹੀ ਨਹੀਂ ਸੀ ਉਹਨਾਂ ਚਿਰ ਬਿਜਲੀ ਡਿੱਗੀ ਜਾਂਦੀ ਸੀ ਕਦੇ ਉਹ ਉੱਥੇ ਕਦੇ ਉੱਥੇ ਕਦੇ ਉੱਥੇ ਹੁਣ ਜਿਵੇਂ ਜਿਵੇਂ ਆਪਾਂ ਨੂੰ ਸਮਝ ਆ ਗਈ ਜਿੱਦੇ ਨਵਾਂ ਘਰ ਬਣਾਵਾਂਗੇ ਤਾਂਬੇ ਦੀ ਤਾਰ ਪਾਵਾਂਗੇ ਉਹਨਾਂ ਨੂੰ ਕਵਾਂਗੇ ਵੀ ਕਰਦੇ ਅਰਥ ਬਾਈ ਇੱਥੇ ਰਹਿ ਬਿਜਲੀ ਡਿੱਗ ਡਿੱਗਦੀ ਨਹੀਂ ਫਿਰ ਨਿਯਮ ਨੂੰ ਸਮਝਿਆ ਅਗਲਿਆਂ ਨੇ ਬਰਸਾਤਾਂ ਵਧਾ ਲਈਆਂ ਨਿਯਮ ਨੂੰ ਸਮਝਿਆ ਤੇ ਬਿਜਲੀ ਡਿੱਗਣੋਂ ਹਟ ਗਈ ਜਿੰਨਾ ਚਿਰ ਸਮਝ ਨਹੀਂ ਸੀ ਔਖੇ ਸੀ ਜਿੱਦੇ ਸਮਝ ਆ ਗਈ ਇੱਕਮਿਕ ਹੋ ਗਏ ਤਾਂ ਮੈਂ ਕਹਿੰਦਾ ਰੱਬ ਪੂਜਣਾ ਨਹੀਂ ਰੱਬ ਮੰਨਣਾ ਨਹੀਂ ਰੱਬ ਸਮਝਣਾ ਹੈ ਇੱਥੇ ਭੁਲੇਖਾ ਬਹੁਤ ਵੱਡਾ ਪੈ ਗਿਆ ਰੱਬ ਕੀ ਹੈ ਕੁਦਰਤ ਦਾ ਕਾਨੂੰਨ ਲਾਅ ਆਫ ਨੇਚਰ ਉਹਨੂੰ ਮੰਨਣਾ ਨਹੀਂ ਪੈਂਦਾ ਉਹਨੂੰ ਸਮਝਣਾ ਪੈਂਦਾ ਕੁਦਰਤ ਦੇ ਨਿਯਮ ਨੂੰ ਸਮਝੋ ਜਾਨ ਸੌਖੀ ਕਰੀ ਚੱਲੋ ਸਮਝੀ ਚੱਲੋ ਸੌਖੇ ਹੋਈ ਜਾਓ ਸਮਝੀ ਜਾਓ ਸੌਖੇ ਹੋਈ ਜਾਓ ਇੱਕਮਿਕ ਹੋ ਜਾਓ ਹੁਣ ਨਹੀਂ ਤੱਤੀ ਵਾਹ ਲੱਗਦੀ ਕਿਉਂਕਿ ਅਸੀਂ ਨਿਯਮਾਂ ਦੀ ਸ਼ਰਨ ਵਿੱਚ ਚਲੇ ਗਏ ਇੱਕ ਬਿਜਲੀ ਦੀ ਗੱਲ ਕਰ ਲਈ ਆਪਾਂ ਦੂਜੀ ਆਪਾਂ ਮੀਂਹ ਦੀ ਕਰ ਲਈ ਇਦਾਂ ਦੇ ਕਰੋੜਾਂ ਨਹੀਂ ਅਰਬਾਂ ਨਿਯਮ ਨੇ ਅਰਬਾਂ ਨਿਯਮ ਹੀ ਨਿਯਮ ਨੇ ਜਿਵੇਂ ਜਿਵੇਂ ਸਮਝੀ ਜਾਓਗੇ ਇੱਕਮਿਕ ਹੋਈ ਜਾਵਾਂਗੇ ਅੰਤ ਕੋਈ ਨਹੀਂ ਕਿਵੇਂ ਬਣੇ ਆ ਕੀ ਹੋਇਆ ਇਹ ਨਹੀਂ ਇਹ ਪੁਆਇੰਟ ਨਹੀਂ ਵੀ ਉਹ ਤੇ ਬੇਅੰਤ ਹੈ ਇਹ ਨਿਯਮ ਕਿਵੇਂ ਆਏ ਸਾਡੇ ਲਈ ਸਮਝ ਕੇ ਆਪਣੀ ਜ਼ਿੰਦਗੀ ਸੋਹਣੀ ਜਿਉਣਾ ਇਹ ਮਤਲਬ ਹੈ ਇੰਨਾ ਸਮਝ ਬਸ ਇਹ ਪੁਆਇੰਟ ਨੋਟ ਕਰੀਏ ਆਪਾਂ ਜ਼ਿੰਦਗੀ ਨੂੰ ਸੋਹਣਾ ਕਿੱਦਾਂ ਜਿਉਣਾ ਹੈ ਅਸੀਂ ਸੌਖੇ ਕਿਵੇਂ ਹੋਣਾ ਹੈ
ਦਾਤੀ ਵਾਉ ਤੋਂ ਬਚ ਜਾਏਗਾ ਜੇ ਪਾਰ ਬ੍ਰਹਮ ਦੀ ਸ਼ਰਨ ਵਿੱਚ ਰਹੇਗਾ ਤੇ ਪਾਰ ਬ੍ਰਹਮ ਕੀ ਹੈ ਸਾਰੇ ਪਾਸੇ ਫੈਲਿਆ ਹੋਇਆ ਕੁਦਰਤ ਦੇ ਵਿਚਲਾ ਉਹ ਕਾਨੂੰਨ ਰੱਬ ਕਿੱਥੇ ਰਹਿੰਦਾ ਜੀ ਬਾਹਰ ਰਹਿੰਦਾ ਕਿ ਕੁਦਰਤ ਦੇ ਵਿੱਚ ਹੈ ਕੁਦਰਤ ਦੇ ਵਿੱਚ ਹੈ ਰੱਬ ਕੋਈ ਦੂਰ ਥੋੜਾ ਹੈ ਉਹ ਤਾਂ ਤੇਥੋਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ ਨਿਜਮ ਦੇ ਰੂਪ ਵਿੱਚ ਤੇਰੇ ਵਿੱਚ ਵਿੱਚ ਉਹ ਦੂਰ ਥੋੜਾ ਸੀ ਤੇਰੇ ਵਿੱਚ
ਜਿਹਦੀਆਂ ਬਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਬਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ ਜਿਹਦੀਆਂ ਬਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਜਿਹਦੀਆਂ ਬਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ ਬਾਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਜਿਹਦੀਆਂ ਬਾਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਜਿਹਦੀਆਂ ਬਾਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਜਿਹਦੀਆਂ ਬਾਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਜਿਹਦੀਆਂ ਬਾਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਜਿਹਦੀਆਂ ਬਾਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ
ਫੜੋ 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 ਜਿਹਦੀਆਂ ਬਾਰ ਨਿਜਮਾਂ ਦੇ ਰੂਪ ਵਿੱਚ ਵਸਦਾ
ਵਸਦਾ ਤੇਰੇ ਅੰਦਰ ਜੀ ਵਸਦਾ ਤੇਰੇ ਅੰਦਰ ਵਸਦਾ ਤੇਰੇ ਅੰਦਰ ਵਸਦਾ ਤੇਰੇ ਅੰਦਰ ਹਾਂ ਵਸਦਾ ਤੇਰੇ ਵਸਦਾ ਤੇਰੇ ਅੰਦਰ ਜੀ ਵਸਦਾ ਤੇਰੇ ਅੰਦਰ ਵਸਦਾ ਤੇਰੇ ਅੰਦਰ ਹਾਂ ਵਸਦਾ ਤੇਰੇ ਅੰਦਰ ਉਹ ਤਾਂ ਵਸਦਾ ਤੇਰੇ ਅੰਦਰ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ ਬਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਓਏ ਜਿਹਦੀਆਂ ਬਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਜਿਹਦੀਆਂ ਬਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ
ਜਿਹਦੀਆਂ ਬਾਰ ਤਲਾਸ਼ਾਂ ਕਰਦਾ ਉਸ ਨਿਯਮ ਨੂੰ ਸਮਝ ਕੇ ਇੱਕਮਿਕ ਹੋ ਜਾ ਜਾਨ ਸੌਖੀ ਕਰ ਲੈ ਕਿਸੇ ਡਾਕਟਰ ਨੇ ਦਿਲ ਦਾ ਆਪਰੇਸ਼ਨ ਕਰਨਾ ਸ਼ੁਰੂ ਕੀਤਾ ਹੈ ਪਰ ਕਿਵੇਂ ਕੀਤਾ ਹੈ ਪਹਿਲਾਂ ਦਿਲ ਕੰਮ ਕਿਵੇਂ ਕਰਦਾ ਨਿਯਮ ਨੂੰ ਸਮਝਿਆ ਉਹ ਪਹਿਲਾਂ ਬੰਦੇ ਨੇ ਪੜ੍ਹਾਈ ਕੀਤੀ ਹੈ ਖੋਜ ਕੀਤੀ ਹੈ ਨਿਯਮ ਨੂੰ ਸਮਝ ਕੇ ਤਾਂ ਹੀ ਆਪਰੇਸ਼ਨ ਦੀ ਕਾਢ ਕੱਢੀ ਹੈ ਕੁਦਰਤ ਦਾ ਜਿਹੜਾ ਨਿਯਮ ਹੈ ਉਹ ਬਾਡੀ ਦੇ ਵਿੱਚ ਦਿਲ ਕੰਮ ਕਿਵੇਂ ਕਰਦਾ ਇਹ ਸਮਝਿਆ ਕੋਈ ਬੰਦਾ ਬ੍ਰੇਨ ਦਾ ਆਪਰੇਸ਼ਨ ਕਰਦਾ ਕੱਲੀ ਕੱਲੀ ਚੀਜ਼ ਸਮਝੀ ਹੈ ਵੀ ਜਦੋਂ ਅਸੀਂ ਜ਼ਖਮ ਕਰਾਂਗੇ ਇਹ ਕਿੰਨੇ ਦਿਨਾਂ 'ਚ ਇੱਕ ਹੋ ਜੂ ਇਹ ਦੁਬਾਰਾ ਠੀਕ ਕਿੰਨੇ ਦਿਨਾਂ 'ਚ ਹੋਊ ਇਹ ਮਾਸ ਪਾਰਟ ਦਾ ਕਿਵੇਂ ਇਹਨੂੰ ਜੋੜਨਾ ਕਿੱਦਾਂ ਹੈ ਨਿਯਮ ਨੇ ਉਹਨਾਂ ਨੇ ਸਮਝ ਲਏ ਕਿੰਨੇ ਕਿੰਨੇ ਡਾਕਟਰ ਕਿੱਦਾਂ ਕਿੱਦਾਂ ਦੇ ਆਪਰੇਸ਼ਨ ਲੱਗ ਗਏ ਕਰਨ ਹੁਣ ਤੇ ਦਿਲ ਕੱਢ ਕੇ ਬਾਹਰ ਰੱਖ ਦਿੰਦੇ ਆ ਅਗਲੇ ਨਿਯਮਾਂ ਨੂੰ ਸਮਝ ਕੇ ਇਲਾਜ ਲੱਗ ਪਏ ਕਰਨ ਉਹਦਾ ਨਿਯਮਾਂ ਨਾਲ ਇੱਕਮਿਕ ਹੋਣਾ ਹੀ ਰੱਬ ਨਾਲ ਇੱਕਮਿਕ ਹੋਣਾ ਹੈ ਜਿੰਨੀ ਨਿਯਮ ਦੀ ਸਮਝ ਆਈ ਗਈ ਰੱਬ ਦੀ ਸਮਝ ਆਈ ਗਈ ਜੋਤ ਨਾਲ ਜੋਤ ਰਲ ਗਈ ਭਾਈ ਨਿਯਮ ਨਾਲ ਇੱਕਮਿਕ ਹੋ ਗਿਆ ਕੁਦਰਤ ਦਾ ਕਾਨੂੰਨ ਹੈ ਜਿਹੜਾ ਉਹ ਨਿਯਮ ਹੈ ਜਿਹੜਾ ਉਹ ਟੁੱਟਦਾ ਨਹੀਂ ਉਹ ਨਿਯਮ ਤੇਰੇ ਵਿੱਚ ਹੈ ਮੈਂ ਸ਼ਨੀਵਾਰ ਦੇ ਦੀਵਾਨ ਤੇ ਵੀ ਕਿਹਾ ਸੀ ਕਿ ਵੇਖੋ ਮੈਂ 35 ਸਾਲ ਦਾ ਮੈਨੂੰ 36ਵਾਂ ਸਾਲ ਲੱਗਿਆ ਤੇ ਮੇਰੇ ਪਿਤਾ ਨੂੰ 62 ਸਾਲ ਦੇ ਹੋਣਗੇ ਮੇਰਾ ਖਿਆਲ 62ਵਾਂ ਸਾਲ ਲੱਗਿਆ ਹੋਏਗਾ 62 ਸਾਲ ਦੀ ਉਮਰ ਵਿੱਚ ਸਰੀਰ ਘਟਣ ਲੱਗਦਾ ਹੈ ਕਿ ਵੱਧਦਾ ਬੋਲੋ ਬੋਲੋ ਜੀ ਘਟਦਾ ਹੈ ਪਰ 35-36 ਸਾਲ ਤੱਕ ਵੱਧਦਾ 40 ਤੱਕ 40 ਸੀ ਪੁਰ ਹੋਏ 85 ਪੱਗ ਖਿੱਸੇ 60 ਕੇ ਬੜੇਪਾ ਆਵੇ 60 ਸਾਲ ਤੇ ਘਟਦਾ ਹੈ ਅਜੇ ਵੱਧਦਾ ਹੈ 4-5 ਸਾਲ ਵੱਧਦਾ ਫਿਰ ਖੜ ਜਾਂਦਾ ਹੁਣ ਇਹ ਨਿਜਮ ਹੈ ਇਹ ਨਿਜਮ ਨਾਲ ਮੈਂ ਇੱਕਮਿਕ ਹੋਵਾਂ ਹੁਣ ਜਿੱਦੇ ਘਟਣ ਲੱਗ ਪਿਆ 60 ਤੇ ਪਹੁੰਚਿਆ ਮੰਨ ਲਓ ਪਹੁੰਚ ਗਿਆ ਜੇ 50 ਤੇ ਪਹੁੰਚ ਗਿਆ ਘਟਣ ਲੱਗ ਪਿਆ ਝੁਰੜੀਆਂ ਪੈਣ ਲੱਗ ਗਈਆਂ ਦੰਦ ਟੁੱਟਣ ਲੱਗ ਗਏ ਦਾੜੀ ਚਿੱਟੀ ਹੋਣ ਲੱਗ ਗਈ ਹੁਣ ਨਿਜਮ ਪਹਿਲਾਂ ਵਧਾ ਰਿਹਾ ਸੀ ਹੁਣ ਲਾਅ ਆਫ ਨੇਚਰ ਕੀ ਹੈ ਨਿਜਮ ਨਾਲ ਮੈਂ ਇੱਕਮਿਕ ਹੋ ਕੇ ਰਵਾਂ ਯਾਰ ਜੋਤ ਨਾਲ ਜੋਤ ਰਲੀ ਪਈ ਹੈ ਬੰਦਾ ਜਮਾਂ ਹੀ ਔਖਾ ਨਹੀਂ ਪਤਾ ਇਹਨੂੰ ਵੀ ਹੁਣ ਮਰਨਾ ਤੇ ਹੈ ਹੀ ਆ ਆਖੋ ਸਤਨਾਮ ਆਹ ਹੈ ਜੋਤ ਨਾਲ ਜੋਤ ਰਲਣੀ ਸਾਡੇ ਕਹਿੰਦੇ ਮਹਾਂਪੁਰਖਾਂ ਦੀ ਜੋਤ ਨਾਲ ਜੋਤ ਰਲ ਗਈ ਬਾਕੀ ਤੇ ਸਾਰੀ ਦੁਨੀਆ ਐਵੇਂ ਤੁਰੀ ਫਿਰਦੀ ਬਾਕੀ ਕਮਲੇ ਹੀ ਤੁਰੇ ਫਿਰਦੇ ਨੇ ਜੋਤ ਨਾਲ ਜੋਤ ਤੇ ਬਾਬਿਆਂ ਦੀ ਰਲੀ ਹੈ ਜਦੋਂ ਚੜ੍ਹਾਈ ਕਰ ਜਾਂਦੇ ਨੇ ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਲਓ ਜੀ ਜੋਤ ਨਾਲ ਜੋਤ ਰਲ ਗਈ ਪਿਆਰਿਓ ਹਰੇਕ ਬੰਦੇ ਦੀ ਜੋਤ ਨੇ ਉਹ ਕੁਦਰਤੀ ਜੋਤ ਨਾਲ ਰਲ ਕੇ ਰਹਿਣਾ ਹੈ ਇਹੀ ਨਿਜਮ ਹੈ ਨਿਜਮ ਨਾਲ ਇੱਕ ਮਿਕ ਰਲ ਹੋ ਕੇ ਰਹਿ ਬਸ ਪੱਕਾ ਮੰਨ ਲੈ ਵੀ ਲੈ ਹੁਣ ਹੋ ਗਿਆ ਯਾਰ 50 ਦਾ ਹੁਣ ਥੱਲੇ ਨੂੰ ਜਾਊਂ ਹੀ ਜਾਊਂ ਹੁਣ ਰੋਣਾ ਕਿਉਂ ਹੈ 50 ਸਾਲ ਤਾਂ ਜਾਈ ਗਿਆ ਹੁਣ ਥੱਲੇ ਨੂੰ ਚੱਲ ਖੁਸ਼ੀ ਖੁਸ਼ੀ ਚੱਲ ਜਿੱਦੇ ਸ਼ਰੀ ਲੱਤਾਂ ਜੀਆਂ ਕੰਬਣ ਲੱਗ ਗਈਆਂ ਹੁਣ ਕੰਬਣਗੀਆਂ ਹੀ ਹੁਣ 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 ਜਵਾਨ ਕਿੱਥੋਂ ਹੋ ਜਾਏਗਾ ਬੋਲਾ ਹੋ ਗਿਆ ਥੋੜ੍ਹਾ ਜਿਹਾ ਕੋਈ ਨਹੀਂ ਫਿਰ ਹੋਣਾ ਹੀ ਹੈ ਦੰਦ ਟੁੱਟ ਰਹੇ ਨੇ ਟੁੱਟ ਲੈਣ ਦੇ ਦਾੜੀ ਚਿੱਟੀ ਹੋ ਗਈ ਕਾਹਨੂੰ ਐਵੇਂ ਬੁਰਛੀਆਂ ਜੀਆਂ ਚੱਕੀ ਫਿਰਦਾ ਹੋ ਲੈਣ ਦੇ ਹੁਣ ਇੱਕਮਿਕ ਹੋ ਜਾ ਰੋ ਕੇ ਨਾ ਹੋ ਖੁਸ਼ੀ ਨਾਲ ਹੋ ਹੋਣਾ ਤੇ ਉਦਾਂ ਹੀ ਹੈ ਜੋ ਕੁਦਰਤ ਦਾ ਕਾਨੂੰਨ ਬਣਿਆ ਹੋਇਆ ਤੇਰੀ ਚੱਲਣੀ ਨਹੀਂ ਇੱਕਮਿਕ ਹੋ ਕੇ ਰਹਿ ਨਿਜਮ ਨੂੰ ਸਮਝ ਇੱਕਮਿਕ ਹੋ ਜਾ ਤਾਂ ਕਰਕੇ ਭਾਈ ਜਿੰਨੀ ਉਹਦੇ ਨਾਲ ਇੱਕਮਿਕਤਾ ਸਾਡੀ ਵੱਧਦੀ ਗਈ ਓਨੇ ਅਸੀਂ ਸੌਖੇ ਹੋ ਜਾਵਾਂਗੇ ਜਿੰਨੀ ਦੂਰੀ ਬਣੀ ਗਈ ਨਿਜਮ ਤੋਂ ਦੂਰ ਹੋਈ ਜਾਓ ਓਨੇ ਔਖੇ ਜਿੰਨਾ ਕੁਦਰਤੀ ਕਾਨੂੰਨ ਦੇ ਨੇੜੇ ਆਈ ਜਾਓ ਓਨੇ ਸੌਖੇ ਮੈਂ ਫਿਰ ਬੇਨਤੀ ਕਰਦਾ ਬਾਹਰਲਿਆਂ ਨੇ ਕੁਦਰਤ ਦੇ ਨਿਜਮ ਦੇ ਨੇੜੇ ਚਲੇ ਗਏ ਆਪਣੇ ਵਾਲੇ ਔਖੇ ਹੀ ਹੋਈ ਗਏ ਦੂਰ ਜਾ ਕੇ ਵੀ ਇਹ ਮਾਮਾ ਭਾਣਜਾ ਇਕੱਠੇ ਨਾ ਹੋਇਓ ਬਿਜਲੀ ਹੈ ਜੀ ਫਲਾਣਾ ਹੈ ਜੀ ਸਾਡੇ ਗੁੱਡੀਆਂ ਸਾੜਦੇ ਰਹੇ ਸਾਡੇ ਇਹਨੂੰ ਕਹਿੰਦੇ ਰਹੇ ਇਹ ਬਿਜਲੀ ਲਿਸ਼ਕਦੀ ਹੈ ਉੱਪਰ ਚੜ੍ਹ ਗਈ ਸੀ ਇਦਾਂ ਦੀਆਂ ਗੱਲਾਂ ਕਰਦੇ ਰਹੇ ਬਾਹਰਲੇ ਇਸ ਨਿਜਮ ਨਾਲ ਇੱਕਮਿਕ ਹੋ ਕੇ ਅਗਲਿਆਂ ਨੇ ਅਰਥ ਦੇ ਦਿੱਤਾ ਖਤਰਾ ਹੀ ਟਲ ਗਿਆ ਕਹਿੰਦੇ ਹੁਣ ਆ ਕੇ ਵਿਖਾ ਨਿਜਮ ਨੂੰ ਸਮਝ ਆਪਾਂ ਸਮਝਣਾ ਜਾਣ ਸੌਖੀ ਕਰੋ ਬੜੇ ਏਦਾਂ ਦਾ ਕੁਦਰਤ ਦਾ ਕਾਨੂੰਨ ਹੈ ਜਿਹੜਾ ਉਹਨੂੰ ਸਮਝ ਕੇ ਅੱਗੇ ਵਧੋ ਏਦਾਂ ਹੀ ਬ੍ਰੇਨ ਦਾ ਢਾਂਚਾ ਹੈ ਹਿਊਮਨ ਸਾਈਕੀ ਕਿੱਦਾਂ ਦੀ ਚਾਹੀਦੀ ਹੈ ਬੱਚੇ ਦਾ ਬ੍ਰੇਨ ਕਿਵੇਂ ਘੜਨਾ ਚਾਹੀਦਾ ਹੈ ਬੱਚੇ ਦੇ ਅੰਦਰ ਕੋਈ ਡਰ ਨਾ ਪੈ ਜੇ ਦਹਿਲ ਨਾ ਪੈ ਜੇ ਕਮਜ਼ੋਰੀ ਨਾ ਆ ਜੇ ਉਹਦੇ ਲਈ ਵੀ ਇੱਕ ਕਾਨੂੰਨ ਹੈ ਉਹਨੂੰ ਸਮਝ ਕੇ ਬੱਚਿਆਂ ਨੂੰ ਪਾਲਦੇ ਆ ਬਾਹਰਲੇ ਆਪਾਂ ਐਂ ਪਾਲਦੇ ਹਾਂ ਆਪਾਂ ਤੇ ਆਪ ਡਰਾਉਂਦੇ ਹਾਂ ਨਿੱਕੇ ਨਿੱਕੇ ਨਿਆਣਿਆਂ ਨੂੰ ਸਾਨੂੰ ਅਸੀਂ ਕਦੇ ਨਹੀਂ ਸੋਚਿਆ ਵੀ ਜਦੋਂ ਬੱਚੇ ਨੂੰ ਐਂ ਕਹਿੰਦੇ ਆ ਨਾ ਵੀ ਸੌਂ ਜਾ ਭਾਊ ਆ ਜੂ ਅੱਜ ਤੱਕ ਭਾਊ ਆਇਆ ਵੇਖਿਆ ਕਿਸੇ ਨੇ ਪਰ ਸਾਡੇ ਨਿਆਣਿਆਂ ਨੂੰ ਡਰਾਉਂਦੇ ਆ ਡਰਾ ਡਰਾ ਕੇ ਬੱਚਿਆਂ ਨੂੰ ਪਾਲਿਆ ਜਾਂਦਾ ਤੇ ਬਾਹਰਲਿਆਂ ਦੇਸ਼ਾਂ ਵਿੱਚ ਉਹਨਾਂ ਨੂੰ ਪਤਾ ਹੈ ਵੀ ਬ੍ਰੇਨ ਨੂੰ ਘਾੜਤ ਇਹਦੀ ਘੜਨ ਵਾਸਤੇ ਕਿੱਦਾਂ ਦੇ ਨਿਯਮ ਨੇ ਬ੍ਰੇਨ ਕਿਵੇਂ ਵੱਧਦਾ ਹੈ ਡਰ ਨਾ ਪਾਇਓ ਨਿਆਣੇ ਨੂੰ ਨਿੱਕੇ ਨਿੱਕੇ ਨਿਆਣਿਆਂ ਨੂੰ ਸਮੁੰਦਰਾਂ 'ਚ ਵਾੜਦੇ ਆ ਕਹਿੰਦੇ ਵੜ ਜਾ ਡਰ ਕੱਢ ਆਪਦਾ ਤੇਰੇ ਕੋਲੇ ਖੜੇ ਆ ਡੀ ਡੁੱਬਦਾ ਧੱਕ ਦਿੰਦੇ ਆ ਨਿਆਣਿਆਂ ਨੂੰ ਵਿੱਚ ਸਮੁੰਦਰਾਂ ਦੇ ਪੋਹ ਦੇ ਮਹੀਨੇ 'ਚ ਠੰਡ 'ਚ ਵਾੜ ਦਿੰਦੇ ਵੜ ਵੜ ਵਿੱਚ ਕੋਈ ਨਹੀਂ ਤੇਰਾ ਡਰ ਜਾ ਲੈ ਜੇ ਉਹਨਾਂ ਨੂੰ ਪਤਾ ਦਿਮਾਗ ਐ ਡਰ ਕੱਢਦੇ ਨੇ ਦਿਮਾਗ ਦੇ ਬੱਚੇ ਦੇ ਸਾਡੇ ਵਾਲਾ ਜੇ ਛੱਪੜ 'ਚ ਵੜ ਜੇ ਫੇਰ ਉੱਥੋਂ ਹੀ ਜੁੱਤੀ ਲਾ ਉੱਥੋਂ ਹੀ ਕੁੱਟਦਾ ਹੀ ਆਉਂਦਾ ਬੁੜਾ ਘਰ ਨੂੰ ਵੀ ਖੜ ਜਾ ਹੁਣ ਵੜ ਕੇ ਦਿਖਾਈ ਦੇ ਆਪਾਂ ਡਰ ਪਾਉਂਦੇ ਹਾਂ ਉਹ ਡਰ ਕੱਢਦੇ ਆ ਉਹਨਾਂ ਨੂੰ ਪਤਾ ਹੈ ਵੀ ਇਹਦਾ ਨਿਯਮ ਸਮਝ ਗਏ ਉਹ ਵੀ ਦਿਮਾਗ ਐ ਕੰਮ ਕਰਦਾ ਸਾਈਕੀ ਐ ਬਣਾਉਣੀ ਬ੍ਰੇਨ ਇਦਾਂ ਕੰਮ ਕਰਦਾ ਹੈ ਇਹਨੂੰ ਇਹਨੂੰ ਬਣਾਉਣਾ ਕਿਵੇਂ ਹੈ ਇਹਦੀ ਘਾੜਤ ਕਿਵੇਂ ਘੜਨੀ ਹੈ ਦਿਮਾਗ ਦੀ ਉਹ ਉਦਾਂ ਦਿਮਾਗ ਘੜਦੇ ਹੈ ਤਾਂ ਕਰਕੇ ਭਾਈ ਅਸੀਂ ਉਹਦੀ ਸ਼ਰਨ ਚੋਂ ਬਾਹਰ ਨਾ ਜਾਈਏ ਤਾਂ ਹੀ ਤੱਤੀ ਬਾਹ ਤੋਂ ਬਚੇ ਰਹਾਂਗੇ ਜੇ ਜ਼ਿੰਦਗੀ ਵਿੱਚ ਉਹਦੇ ਨਿਯਮ ਤੋਂ ਉਲਟ ਚਲੇ ਗਏ ਫਿਰ ਜਾਨ ਬਹੁਤ ਔਖੀ ਹੋਊ ਵਿੱਚ ਰੱਖਿਓ ਆਪਣੀ ਜ਼ਿੰਦਗੀ ਦੇ ਨਿਯਮਾਂ ਨੂੰ ਵਿੱਚ ਕਰਤਾ ਪੁਰਖ ਖਲੋਆ ਫਿਰ ਕੀ ਹੋਊ ਵਾਲ ਨਾ ਵਿੰਗਾ ਹੋਊਗਾ ਜੇ ਨਿਯਮਾਂ 'ਚ ਚੱਲੇਗਾ ਫਿਰ ਤੇਰਾ ਵਾਲ ਵਿੰਗਾ ਨਹੀਂ ਹੋ ਸਕਦਾ ਇੱਕਮਿਕ ਨਹੀਂ ਜੇ ਨਿਯਮ ਤੋੜ ਗਿਆ ਹੁਣ ਵੇਖਿਓ ਵਾਲ ਵਿੰਗਾ ਹੋ ਗਿਆ ਕੀ ਹੋ ਗਿਆ ਕਹਿੰਦੇ ਸਰੀਰ ਚ ਆ ਵੀ ਵੱਧ ਗਿਆ ਆ ਵੀ ਵੱਧ ਗਿਆ ਆ ਵੀ ਵੱਧ ਗਿਆ ਕੋਲੇਸਟ੍ਰੋਲ ਵਧਿਆ ਪਿਆ ਯੂਰਿਕ ਐਸਿਡ ਵਧਿਆ ਪਿਆ ਟੀਜੀ ਵਧਿਆ ਪਿਆ ਸ਼ੂਗਰ ਵਧੀ ਪਈ ਹੈ ਤੇ ਇੱਕ ਬੰਦਾ ਸ਼ੁਰੂ ਤੋਂ ਹੀ ਵੀ ਦੋ ਕੁ ਫੁਲਕੇ ਬਹੁਤ ਨੇ ਮਿੱਠਾ ਘੱਟ ਹੀ ਠੀਕ ਹੈ ਜੇ ਖਾਣਾ ਵੱਧ ਤੇ ਕੰਮ ਜ਼ਿਆਦਾ ਕਰੀਏ ਨਿਜਮਾਂ ਦੇ ਵਿੱਚ ਰਿਹਾ 70 ਸਾਲ ਦਾ ਵੀ ਘੋੜੇ ਵਾਂਗੂ ਫਿਰਦਾ ਵਾਲ ਨਹੀਂ ਵਿੰਗਾ ਹੋਇਆ ਕਿਉਂ ਕਿਉਂਕਿ ਇਹਨੇ ਜ਼ਿੰਦਗੀ ਦੇ ਵਿੱਚ ਨਿਜਮਾਂ ਦੇ ਮੁਤਾਬਕ ਚੱਲਿਆ ਵਿੱਚ ਰੱਖਿਆ ਕਿਹਨੂੰ ਕਰਤਾ ਪੁਰਖ ਨੂੰ ਵਿੱਚ ਕਰਤਾ ਪੁਰਖ ਖਲੋਵਾ ਆ ਵੇਖ ਲਓ ਵਾਲ ਨਾ ਵਿੰਗਾ ਹੋਵਾ ਚੰਗਾ ਭਲਾ ਹੈ ਤੇ ਇੱਕ ਉਹ ਸੀ ਜਿਹਨੇ ਛੱਡਿਆ ਹੀ ਕੱਖ ਨਹੀਂ ਵਿਹਲਾ ਬੈਠੇ ਰਹਿਣਾ ਤਰ੍ਹਾਂ ਤਰ੍ਹਾਂ ਦਾ ਖਾਂਦਾ ਰਿਹਾ ਤੇ ਸਾਰੀਆਂ ਬਿਮਾਰੀਆਂ ਸਹੇੜ ਲਈਆਂ ਸਾਰੇ ਰੋਗ ਲੱਗ ਗਏ ਨਿਜਮਾਂ ਵਿੱਚ ਚੱਲੋਗੇ ਜਾਨ ਸੌਖੀ ਹੈ ਵਿੱਚ ਰੱਖੋ ਆਪਣੀ ਜ਼ਿੰਦਗੀ ਦੇ ਵਿੱਚ ਰੱਬ ਨੂੰ ਰੱਖੋ ਰੱਬ ਨੂੰ ਮਤਲਬ ਲਾਅ ਆਫ ਨੇਚਰ ਉਹਨੂੰ ਵਿੱਚ ਰੱਖੋ ਉਹਦੇ ਮੁਤਾਬਕ ਚੱਲੀਏ ਸੌਖੇ ਰਹਾਂਗੇ ਬਸ ਸਿੱਧੀ ਜੀ ਗੱਲ ਨੂੰ ਉਲਝਾਈਏ ਨਾ ਉਹਨੂੰ ਖੁਸ਼ ਨਹੀਂ ਕਰਨਾ ਉਹਨੂੰ ਸਮਝਣਾ ਹੈ ਉਹਨੂੰ ਮਨਾਉਣਾ ਨਹੀਂ ਉਹਨੂੰ ਸਮਝਣਾ ਹੈ ਉਹਨੂੰ ਪੂਜਣਾ ਨਹੀਂ ਉਹਨੂੰ ਸਮਝਣਾ ਹੈ ਤੇਰੇ ਨਾਲ ਤੇਰੇ ਵਿੱਚ ਤੇਰੇ ਕੋਲ ਉਹਨੂੰ ਸਮਝ ਕੇ ਜ਼ਿੰਦਗੀ ਜੀ ਤੇ ਸਮਝਣ ਲਈ ਕੀ ਚਾਹੀਦਾ ਜੀ ਗਿਆਨ ਤੇ ਗਿਆਨ ਕੀ ਹੈ ਸਾਡਾ ਗੁਰੂ ਸਮਝਣ ਲਈ ਕੀ ਚਾਹੀਦਾ ਗਿਆਨ ਤੇ ਗਿਆਨ ਨੂੰ ਅਸੀਂ ਗੁਰੂ ਕਹਿੰਦੇ ਇਹਨੂੰ ਗਿਆਨ ਲੈ ਕੇ ਅਕਲ ਲੈ ਕੇ ਉਹਦੇ ਨਿਜਮਾਂ ਨੂੰ ਸਮਝ ਲਈਏ ਫਿਰ ਕਮਾਲ ਹੋਏਗੀ ਲੋਕ ਗਾ ਲਈਏ ਸ਼ਬਦ ਤਾਤੀ ਵਾਓ
ਤਾਤੀ ਵਾਓ ਨਾ ਲਗਈ ਪਾਰ ਬ੍ਰਹਮ ਸ਼ਰਨਾਈ ਤਾਤੀ ਵਾਓ ਨਾ ਲਗਈ ਪਾਰ ਬ੍ਰਹਮ ਸ਼ਰਨਾਈ ਚੌਂ ਗਿਰਦੂ ਹਮਾਰੇ ਰਾਮ ਕਾ ਚੌਂ ਗਿਰਦੂ ਤਾਤੀਵਾਉ ਨਾ ਲਗਈ ਪਾਰ ਬ੍ਰਹਮ ਸ਼ਰਨਾਈ ਤਾਤੀਵਾਉ ਨਾ ਲਗਈ ਪਾਰ ਬ੍ਰਹਮ ਸ਼ਰਨਾਈ ਸਤਿਗੁਰ ਪੂਰਾ ਸਤਿਗੁਰ ਪੂਰਾ ਪੇਟਿਆ
ਸੱਚਾ ਗਿਆਨ ਹੋਣ ਕਰਕੇ ਹੀ ਬਣਤ ਬਣੀ ਨਾ ਮੈਂ ਤੇ ਨਿਜਮਾਂ ਤੋਂ ਬਾਹਰ ਹੀ ਤੁਰਿਆ ਫਿਰਦਾ ਸੀ ਪਾਰ ਬ੍ਰਹਮ ਦੀ ਸ਼ਰਨ ਤੋਂ ਮੈਂ ਬਾਹਰ ਸੀ ਮੈਂ ਤੇ ਦੂਰ ਦੂਰ ਭੱਜਿਆ ਫਿਰਦਾ ਸੀ ਬਾਹਰ ਬਾਹਰ ਰਹਿੰਦਾ ਸੀ ਸੱਚਾ ਗਿਆਨ ਹੋਣ ਕਰਕੇ ਇਹ ਬਣਤ ਬਣ ਗਈ ਮੈਂ ਨਿਜਮਾਂ ਦੇ ਵਿੱਚ ਚੱਲ ਪਿਆ ਏਦਾਂ ਆਪਾਂ ਸਮਝਣਾ ਸਾਰਿਆਂ ਵੀ ਮੈਂ ਪਹਿਲਾਂ ਐ ਸੀ ਹੁਣ ਸਮਝ ਆ ਗਈ ਏਦਾਂ ਆਪਾਂ ਸੋਚੀਏ ਨਿਜਮਾਂ ਦੇ ਵਿੱਚ ਆਈਏ ਫਿਰ ਇਹ ਸ਼ਬਦ ਪੜਨ ਦਾ ਸਵਾਦ ਆਊ ਲਓ ਪੜੋ
ਸਤਿਗੁਰ ਪੂਰਾ ਪੇਟਿਆ ਸਤਿਗੁਰ ਪੂਰਾ ਪੇਟਿਆ ਜਿਨ ਬਣ ਰਾਮ ਨਾਮ ਔਖਦ ਦੀਆ ਰਾਮ ਨਾਮ ਔਖਦ ਦੀਆ ਏ ਕਾਲ ਬੁਲਾਈ ਏ ਕਾਲ ਬੁਲਾਈ ਏ ਕਾਲ ਤਾਤੀਵਾਉ ਨਾ ਲਗਈ ਪਾਰ ਬ੍ਰਹਮ ਸ਼ਰਨਾਈ ਤਾਤੀਵਾਉ ਨਾ ਲਗਈ ਪਾਰ ਬ੍ਰਹਮ
शरणाई चौगिर्द हमारे राम का चौगिर्द हमारे राम का दुख लगे ना भाई ताती वाओ ना लगई पार ब्रह्म
पढ़ो साथ
ताती
फिर पढ़ो
ताती बाओ नान गई पार ब्रह्म
बस ये चेता रखिए ताती बाओ तो उन्हें ही बचना जेड़ा उदी शरण विच रहू ਉਹਦੀ ਸ਼ਰਨ ਵਿੱਚ ਰਹਿਣਾ ਉਹਨੂੰ ਸਮਝਣਾ ਤੇ ਸਮਝ ਕੇ ਉਹਦੇ ਮੁਤਾਬਕ ਚੱਲੋ ਜਾਨ ਸੌਖੀ ਕਰ ਲਓ ਨਿਜਮਾਂ ਨੂੰ ਸਮਝੀ ਚੱਲੋ ਤੇ ਸੌਖੇ ਹੋ ਜਾਓ ਨਿਜਮਾਂ ਤੋਂ ਬਾਹਰ ਚੱਲਾਂਗੇ ਤੇ ਬਹੁਤ ਔਖੇ ਹੋਵਾਂਗੇ ਤਾਂ ਕਰਕੇ ਪਿਆਰਿਓ ਨਿਜਮਾਂ 'ਚ ਰਹਿਣਾ ਉਹਦੇ ਗੁਣ ਗਾਉਣਾ ਉਹਦੇ ਤੋਂ ਬਾਹਰ ਜਾਣਾ ਦੂਰ ਹੋ ਜਾਣਾ ਬਸ ਫਿਰ ਗੁਣ ਗਾਉਣੇ ਛੱਡਤੇ ਭਾਈ ਇਹਨੇ ਉਹਨਾਂ ਉਹਦੇ ਉਹਦੇ ਗੁਣਾਂ ਦੇ ਮੁਤਾਬਕ ਜਿਉਣਾ ਛੱਡਤਾ ਫਿਰ ਜਾਨ ਔਖੀ ਹੋ ਗਈ ਉਹਦੇ ਨਿਜਮਾਂ ਨਾਲੋਂ ਦੂਰ ਹੋ ਗਿਆ ਉਹਦੇ ਤੋਂ ਦੂਰ ਹੋ ਗਿਆ ਜਿੰਨਾ ਦੂਰ ਜਾਈ ਜਾਵਾਂਗੇ ਓਨੀਆਂ ਪਰੇਸ਼ਾਨੀਆਂ ਮੁਸ਼ਕਲਾਂ ਵੱਧਦੀਆਂ ਜਾਣਗੀਆਂ ਇਹ ਹੈ ਗੁਣ ਗਾਉਣਾ ਹੁਣ ਬੜੇ ਬੰਦੇ ਕੁਦਰਤੀ ਕਾਨੂੰਨ ਦੇ ਵਿੱਚ ਰਹਿੰਦੇ ਐ ਸਾਰੀ ਜ਼ਿੰਦਗੀ ਉਹਨਾਂ ਨੇ ਰੱਬ ਦਾ ਕਾਨੂੰਨ ਤੋੜਿਆ ਨਹੀਂ ਨਿਜਮਾਂ ਦੇ ਮੁਤਾਬਕ ਜ਼ਿੰਦਗੀ ਜਿਉ ਰਹੇ ਐ ਅੱਜ ਵੀ ਇਹੀ ਗੁਣ ਗਾਉਣਾ ਹੈ ਗੁਣ ਗਾਉਣਾ ਇਕੱਲਾ ਸਟੇਜੀ ਤੇ ਸਟੇਜੀ ਗਾਉਣਾ ਨਹੀਂ ਵੀ ਇੱਥੇ ਬਹਿ ਕੇ ਗਾਇਆ ਜਾਂਦਾ ਹੈ ਉਹਦੇ ਨਿਜਮਾਂ ਵਿੱਚ ਰਹਿਣਾ ਬਸ ਇਹੀ ਗਾਉਣਾ ਹੈ ਸਾਡੇ ਵਰਗੇ ਤੇ ਸਿਰ ਤੇ ਬੈਠੇ ਐ ਮੇਰੇ ਵਰਗਾ ਬੰਦਾ ਜੈਨੂਅਨ ਗੱਲ ਕਰੇ ਕੋਈ ਬੰਦਾ ਖੇਤੀ 'ਚ ਚਲਿਆ ਗਿਆ ਕੋਈ ਬਿਜ਼ਨਸ ਵਿੱਚ ਚਲਿਆ ਗਿਆ ਕੋਈ ਬੰਦਾ ਬਾਹਰ ਚਲਿਆ ਗਿਆ ਕੋਈ ਟੀਚਰ ਬਣ ਗਿਆ ਕੋਈ ਆਰਮੀ 'ਚ ਭਰਤੀ ਹੋ ਗਿਆ ਕੋਈ ਪੁਲਿਸ ਵਿੱਚ ਭਰਤੀ ਹੋ ਗਿਆ ਕੋਈ ਬੰਦਾ ਕਿਸੇ ਲਾਈਨ 'ਚ ਚਲਿਆ ਗਿਆ ਕੋਈ ਕਿਸੇ ਲਾਈਨ 'ਚ ਚਲਿਆ ਗਿਆ ਇੱਦਾਂ ਭਾਈ ਅਸੀਂ ਕੀਰਤਨ ਸਿੱਖ ਲਿਆ ਜੈਨੂਅਨ ਗੱਲ ਹੋਈ ਨਾ ਠੀਕ ਠੀਕ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਕਿਸੇ ਨੇ ਕਥਾ ਸਿੱਖ ਲਈ ਜੈਨੂਅਨ ਗੱਲ ਪਰ ਇਹ ਤਾਂ ਨਹੀਂ ਕਿਸੇ ਦੇ ਸਿਰ ਤੇ ਬੈਠੀਏ ਵੇਖਿਆ ਜਾਂਦਾ ਪੂਰਾ ਸਨਾਰੀਓ ਕਿਸੇ ਦੀ ਜ਼ਿੰਦਗੀ ਕਿੱਦਾਂ ਦੀ ਹੈ ਇਹ ਗੁਣ ਗਾਉਂਦਾ ਹੈ ਕਿ ਨਹੀਂ ਕੁਦਰਤੀ ਗੁਣਾਂ ਦੇ ਮੁਤਾਬਕ ਜ਼ਿੰਦਗੀ ਜਿਉ ਰਿਹਾ ਜਿਹੜੇ ਕੁਦਰਤ ਨੇ ਡਿਊਟੀ ਲਾਈ ਹੈ ਫਰਜ਼ ਨਿਭਾ ਰਿਹਾ ਆਪਣੇ ਮਾਂ ਪੁੱਤ ਪ੍ਰਤੀ ਫਰਜ਼ ਨਿਭਾਉਂਦੀ ਹੈ ਪੁੱਤ ਮਾਂ ਪ੍ਰਤੀ ਨਿਭਾਵੇ ਘਰ ਵਾਲੀ ਨੇ ਤੇਰੇ ਪ੍ਰਤੀ ਫਰਜ਼ ਨਿਭਾਏ ਨੇ ਤੂੰ ਘਰ ਵਾਲੀ ਪ੍ਰਤੀ ਨਿਭਾ ਬੱਚਿਆਂ ਪ੍ਰਤੀ ਤੇਰੇ ਫਰਜ਼ ਨੇ ਨਿਭਾ ਬੱਚੇ ਤੇਰੇ ਪ੍ਰਤੀ ਨਿਭਾਉਣ ਉਹ ਸਾਡੇ ਫਰਜ਼ ਸਾਡੀ ਜ਼ਿੰਮੇਵਾਰੀ ਉਹਦੇ ਮੁਤਾਬਕ ਕੌਣ ਚੱਲਿਆ ਇਹ ਸਨਾਰੀਓ ਪੂਰੇ ਦਾ ਪੂਰਾ ਵੇਖਣਾ ਪੈਂਦਾ ਹੈ ਪਰ ਸਾਡੇ ਬੰਦੇ ਤੇ ਬੋਝ ਬਣ ਜਾਂਦੇ ਆ ਜੀ ਮੈਂ ਵੇਖਦਾ ਹੁਣ ਮੰਨ ਲਓ ਕੋਈ ਬਾਬਾ ਨਗਨ ਰਹਿੰਦਾ ਮੰਨ ਲਓ ਕੱਪੜੇ ਨਹੀਂ ਪਾਏ ਤੇ ਹੁਣ ਆਮ ਹੀ ਸਾਡੇ ਭਾਰਤ ਦੀ ਸੱਭਿਅਤਾ ਹੈ ਇੱਥੇ ਜੇ ਕੋਈ ਬੰਦਾ ਨਗਨ ਰਹਿੰਦਾ ਤੇ ਉਹਨੂੰ ਕਹਿੰਦੇ ਜੀ ਬੜਾ ਸਾਧੂ ਹੈ ਬੜਾ ਮਹਾਂਪੁਰਖ ਹੈ ਸੁਣਿਓ ਆਸ਼ੀਰਵਾਦ ਦੇਣ ਨੂੰ ਉਹ ਆਪਣਾ ਹੱਕ ਸਮਝਦਾ ਹੈ ਆ ਜਿਹੜੇ ਦਿਗੰਬਰ ਸਾਧੂ ਤੁਸੀਂ ਵੇਖੋਗੇ ਨਗਨ ਫਿਰਦੇ ਐ ਉਹ ਬਾਬੇ ਬਹੁਤੇ ਏਦਾਂ ਹੱਥ ਕਰਦੇ ਆ ਤੁਸੀਂ ਜਦੋਂ ਉਹਨਾਂ ਨੂੰ ਮਿਲਣਾ ਹੈ ਉਹਨਾਂ ਨੇ ਆਸ਼ੀਰਵਾਦ ਦੇਣਾ ਏਦਾਂ ਕਰਨਾ ਏਦਾਂ ਹੱਥ ਕਰਨਾ ਹੀ ਕਰਨਾ ਐ ਨਹੀਂ ਕਰਨਾ ਏਦਾਂ ਕਰਨਗੇ ਵੀ ਹਾਂ ਆਸ਼ੀਰਵਾਦ ਹੈ ਮੇਰਾ ਤੈਨੂੰ ਕਿਉਂ ਉਹ ਕਹਿੰਦੇ ਅਸੀਂ ਖਾਸ ਹਾਂ ਤੁਸੀਂ ਕੱਪੜਿਆਂ ਵਾਲੇ ਹੋ ਮੈਂ ਕੱਪੜਿਆਂ ਤੋਂ ਬਿਨਾਂ ਇਸ ਕਰਕੇ ਮੈਂ ਖਾਸ ਇਸੇ ਤਰ੍ਹਾਂ ਹੁਣ ਆਪਾਂ ਕਹਿੰਦੇ ਹਾਂ ਮੈਂ ਕੀਰਤਨ ਕਰਦਾ ਤੁਸੀਂ ਨਹੀਂ ਕਰਦੇ ਮੈਂ ਖਾਸ ਹਾਂ ਸਾਡੇ ਆਮ ਹੈ ਇੱਕ ਬੰਦਾ 3 ਵਜੇ ਉੱਠਦਾ ਹੈ 3 ਵਜੇ ਉੱਠ ਕੇ ਬਹਿ ਜਾਂਦਾ ਹੈ ਉਹ ਸਾਰਿਆਂ ਨੂੰ ਕਹਿੰਦਾ ਤੁਸੀਂ ਤੇ ਨਿਕੰਮੇ ਤੁਰੇ ਫਿਰਦੇ ਆ ਅੰਮ੍ਰਿਤ ਵੇਲੇ ਤੇ ਜਾਗਦਾ ਹੀ ਕੋਈ ਨਹੀਂ ਕਮਲੇ ਹੋ ਪਾਗਲ ਹੋ ਉਹ ਕਹਿੰਦਾ ਮੈਂ 3 ਵਜੇ ਉੱਠਦਾ ਤਾਂ ਕਰਕੇ ਮੇਰੀ ਮੰਨੋ ਮੈਂ ਤੁਹਾਡੇ ਸਾਰਿਆਂ ਨਾਲੋਂ ਖਾਸ ਤੁਸੀਂ ਸਾਰੇ ਐਵੇਂ ਹੀ ਹੋ ਮੈਂ ਖਾਸ ਹਾਂ ਮੈਂ ਬੇਨਤੀ ਬਹੁਤ ਵਾਰ ਕੀਤੀ ਹੈ ਵੀ ਪਿਆਰਿਓ ਤੂੰ ਨਗਨ ਰਹਿਣਾ ਚਾਹੁੰਦਾ ਤੇਰਾ ਸ਼ੌਂਕ ਹੈ ਤੂੰ ਮਸਤ ਰਹਿਣਾ ਚਾਹੁੰਦਾ ਰਹਿ ਆਪਣੀ ਮਰਜ਼ੀ ਨਾਲ ਕੱਪੜੇ ਲਾਹ ਦੇ ਪਰ ਸਿਰ ਸਾਡੇ ਸਿਰ ਤੇ ਨਾ ਬਹਿ ਆਖੋ ਸਤਨਾਮ ਸਾਡੇ ਸਿਰ ਤੇ ਕਿਉਂ ਬੈਠਦਾ ਹੈ ਬਾਕੀਆਂ ਨੇ ਪਾਏ ਆ ਤੇਰਾ ਜੀ ਕੀਤਾ ਤੂੰ ਲਾਹ ਤੇ ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਕੋਈ ਖਾਸ ਹੋ ਗਿਆ ਵੇਖਿਆ ਇਹ ਜਾਣਾ ਜ਼ਿੰਦਗੀ 'ਚ ਕੀਤਾ ਕੀ ਫਰਜ਼ ਕਿੰਨੇ ਨਿਭਾਏ ਡਿਊਟੀ ਕਿੱਦਾਂ ਦੀ ਕੀਤੀ ਜਿਹੜੀਆਂ ਜ਼ਿੰਮੇਵਾਰੀਆਂ ਤੈਨੂੰ ਕੁਦਰਤ ਨੇ ਸੌਂਪੀਆਂ ਕੀਤੀਆਂ ਕਿ ਨਹੀਂ ਹਵਾ ਜ਼ਿੰਮੇਵਾਰੀ ਜਿਹੜੀ ਮਿਲੀ ਹੈ ਨਿਭਾ ਰਹੀ ਹੈ ਪਾਣੀ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਨਿਭਾ ਰਿਹਾ ਕੁਦਰਤ ਨੇ ਜਿਹੜੇ ਤੈਨੂੰ ਜ਼ਿੰਮੇਵਾਰੀ ਦਿੱਤੀ ਸੀ ਤੂੰ ਨਿਭਾਉਂਦਾ ਕਿ ਨਹੀਂ ਨਿਭਾਉਂਦਾ ਵੇਖਿਆ ਇਹ ਜਾਣਾ ਹੈ ਕੱਪੜੇ ਲਾ ਕੇ ਤੂੰ ਮਹਾਨ ਨਹੀਂ ਬਣ ਜਾਂਦਾ ਜੇ ਕੋਈ ਬੰਦਾ ਸਵੇਰੇ ਉੱਠਦਾ ਚੰਗੀ ਗੱਲ ਹੈ ਜਿਹੜਾ 3 ਵਜੇ ਉੱਠਿਆ ਸੁੱਤਾ ਵੀ ਤੇ 8 ਵਜੇ ਹੋਊ ਵੀ ਠੀਕ ਹੈ ਵੇਲੇ ਨਾਲ ਸੌਂ ਗਿਆ ਸੀ ਵੇਲੇ ਨਾਲ ਉੱਠ ਪਿਆ ਭਾਈ ਚੰਗੀ ਗੱਲ ਹੈ ਸਵੇਰੇ ਸਵੇਰੇ ਉੱਠਿਆ ਕਰੋ ਬਹੁਤ ਵਧੀਆ ਪਰ ਵੇਖਿਆ ਇਹ ਜਾਣਾ ਜ਼ਿੰਦਗੀ 'ਚ ਕੀਤਾ ਕੀ ਹੈ ਤੈਂ ਇਹਦਾ ਮਤਲਬ ਇਹ ਨਹੀਂ ਵੀ ਜੇ 3 ਵਜੇ ਉੱਠਦਾ 4 ਵਜੇ ਉੱਠਦਾ ਤੇ ਬਾਕੀ ਸਾਰਿਆਂ ਦੇ ਸਿਰ ਤੇ ਬੈਠੇਗਾ ਵੀ ਮੈਂ ਤੇ ਜੀ ਸਾਰੀ ਜ਼ਿੰਦਗੀ 3 ਵਜੇ ਉੱਠਿਆ ਮੈਂ ਤੇ 4 ਵਜੇ ਉੱਠਦਾ ਰਿਹਾ ਪਰ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਤੈਂ ਕਦੇ ਪੁੱਛਿਆ ਵੀ ਆਟਾ ਭਿਉਣ ਵਾਲਾ ਮੈਂ ਜਾਣਾ ਆ ਕੰਮ ਮੈਂ ਕਰ ਲੈਂਦਾ ਮੈਂ ਸਾਨੂੰ ਕੱਖ ਪੱਠੇ ਮੈਂ ਪਾ ਲੈਂਦਾ ਇੱਕ ਬੰਦਾ ਹੋ ਸਕਦਾ 6 ਵਜੇ ਉੱਠਦਾ ਹੋਵੇ ਪਰ ਘਰ ਦੇ ਸਾਰੇ ਕੰਮ ਕਰਦਾ ਜ਼ਿੰਮੇਵਾਰੀ ਨਿਭਾਉਂਦਾ ਹੈ ਫਰਜ਼ ਨਿਭਾਉਂਦਾ ਹੈ ਉਲੰਭਾ ਕੋਈ ਨਹੀਂ ਆਇਆ ਜ਼ਿੰਦਗੀ ਦੇ ਵਿੱਚ ਪੂਰੇ ਦਾ ਪੂਰਾ ਸਿਨੈਰੀਓ ਵੇਖਣਾ ਪੈਂਦਾ ਹੈ ਇਹਨੇ ਜ਼ਿੰਦਗੀ ਵਿੱਚ ਕੀਤਾ ਕੀ ਹੈ ਆਪਣੇ ਫਰਜ਼ਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਕਿੱਦਾਂ ਹੈ ਪਰ ਸਾਡੇ ਬੰਦਿਆਂ ਦਾ ਸੁਭਾਅ ਬਹੁਤਾ ਇਹ ਹੁੰਦਾ ਹੈ ਵੀ ਜੇ ਮੈਂ ਮੰਨ ਲਓ ਸਵੇਰੇ ਉੱਠਦਾ ਜੀ ਬਾਕੀ ਤੇ ਸਾਰੇ ਪਾਪੀ ਤੁਰੇ ਫਿਰਦੇ ਆ ਹੁਣ ਆਪਾਂ ਮਾਸਕ ਨਹੀਂ ਖਾਂਦੇ ਕਿੰਨੇ ਬੰਦੇ ਆਪਣੇ 'ਚ ਮਾਸਕ ਨਹੀਂ ਖਾਂਦੇ ਠੀਕ ਹੈ ਮਾਸਕ ਨਹੀਂ ਖਾਂਦੇ ਠੀਕ ਹੈ ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਦੂਜਿਆਂ ਦੇ ਸਿਰ ਤੇ ਬਹਿ ਜਾਓਗੇ ਵੀ ਤੂੰ ਪਾਪੀ ਹੋ ਗਿਆ ਤੂੰ ਪੁੰਨੀ ਹੋ ਗਿਆ ਐ ਨਾ ਕਰਦਾ ਫਿਰ ਹੋ ਸਕਦਾ ਸਾਲ ਤੇਰੇ ਭਈਆ ਕੰਮ ਕਰਕੇ ਗਿਆ ਹੋਵੇ ਉਹਦਾ ਖੂਨ ਪਸੀਨੇ ਦੀ ਕਮਾਈ ਤਾਂ ਦਿੱਤੀ ਹੋਈ ਨਾ ਹੋਵੇ ਬੰਦੇ ਦਾ ਖੂਨ ਪੀ ਗਿਆ ਉਦਾਂ ਕਹਿੰਦਾ ਮੈਂ ਵੈਜੀਟੇਰੀਅਨ ਆਖੋ ਸਤਨਾਮ ਐ ਨਹੀਂ ਸਿਨੈਰੀਓ ਵੇਖਣਾ ਪੈਣਾ ਨਹੀਂ ਖਾਂਦਾ ਤੇਰੀ ਮਰਜ਼ੀ ਹੈ ਮੈਂ ਨਹੀਂ ਖਾਂਦਾ ਮੰਨ ਲਓ ਆਪਾਂ ਕਹੀਏ ਵੀ ਯਾਰ ਮੈਂ ਮਾਸ ਨਹੀਂ ਖਾਂਦਾ ਬਸ ਗੱਲ ਠੀਕ ਹੈ ਪਰ ਜੇ ਐ ਕਹੇਗਾ ਵੀ ਹੁਣ ਮੈਂ ਖਾਸ ਹੋ ਗਿਆ ਐ ਨਹੀਂ ਖਾਸੀਅਤ ਤੇ ਤੇਰੀ ਵੇਖਾਂਗੇ ਤੇਰੀ ਪ੍ਰੈਕਟੀਕਲਿਟੀ ਕਿੱਦਾਂ ਦੀ ਹੈ ਲਾਈਫ ਸਟਾਈਲ ਕਿੱਦਾਂ ਦਾ ਤੇਰਾ ਵਿਹਾਰ ਕਿੱਦਾਂ ਦਾ ਜਿੱਥੇ ਕੰਮ ਕਰਦਾ ਹੈ ਨੌਕਰੀ ਲੱਗਿਆ ਸਰਕਾਰੀ ਤਨਖਾਹ ਲੈਂਦਾ 40,000 4,000 ਦਾ ਕੰਮ ਨਹੀਂ ਕਰਦਾ ਤੂੰ ਫਿਰ ਤੈਨੂੰ ਵੈਜੀਟੇਰੀਅਨ ਕਿਵੇਂ ਮੰਨ ਲਈਏ ਫਿਰ ਕਿਸੇ ਦਾ ਹੱਕ ਖਾਂਦਾ ਫਿਰ ਤੈਨੂੰ ਵੈਜੀਟੇਰੀਅਨ ਕਿਵੇਂ ਮੰਨ ਲਈਏ ਗੁਰਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ ਹੱਕ ਪਰਾਇਆ ਨਾਨਕਾ ਕਹਿੰਦੇ ਹਿੰਦੂ ਨਹੀਂ ਖਾਂਦੇ ਗਾਂ ਤੇ ਮੁਸਲਮਾਨ ਨਹੀਂ ਖਾਂਦੇ ਖਾਂਦੇ ਸੂਰ ਪਰ ਕਹਿੰਦੇ ਜਿਹੜਾ ਪਰਾਇਆ ਹੱਕ ਖਾਂਦਾ ਹਿੰਦੂ ਹੋਏਗਾ ਸਮਝ ਲਓ ਉਹਨੇ ਗਾਂ ਖਾ ਲਈ ਤੇ ਜੇ ਮੁਸਲਮਾਨ ਨੇ ਪਰਾਇਆ ਹੱਕ ਖਾ ਲਿਆ ਉਹਨੇ ਸਮਝ ਲਓ ਸੂਰ ਖਾ ਲਿਆ ਉਦੋਂ ਕਹਿੰਦਾ ਮੈਂ ਸੂਰ ਨਹੀਂ ਖਾਂਦਾ ਪਰ ਪਰਾਇਆ ਹੱਕ ਖਾਧਾ ਤੇ ਸਮਝ ਲੈ ਤੈਂ ਸੂਰ ਖਾ ਲਿਆ ਕਈ ਜਾਂ ਮੈਂ ਗਾਂ ਨਹੀਂ ਖਾਂਦਾ ਪਰਾਇਆ ਹੱਕ ਖਾਣ ਵਾਲਿਆ ਖਾ ਲਈ ਤੈਂ ਗਾਂ ਫਿਰ ਨਹੀਂ ਤੂੰ ਰਹਿ ਗਿਆ ਵੈਜੀਟੇਰੀਅਨ ਇੱਥੇ ਇਸੇ ਤਰ੍ਹਾਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਸਿਰ ਤੇ ਨਾ ਬੈਠੋ ਨਹੀਂ ਖਾਂਦੇ ਠੀਕ ਹੈ ਗੱਲ ਇੱਕ ਸਿੱਧੀ ਗੱਲ ਹੋ ਗਈ ਵੀ ਇੱਕ ਮਾਸ ਖਾਂਦਾ ਇੱਕ ਨਹੀਂ ਖਾਂਦਾ ਬਸ ਇਹਨੂੰ ਇੰਨਾ ਹੀ ਰੱਖ ਲਓ ਇੰਨਾ ਹੀ ਬਹੁਤ ਹੈ ਬਾਕੀ ਰਹੀ ਗੱਲ ਅਗਲਾ ਨੇ ਜਦੋਂ ਸਵਾਲ ਕਰਨੇ ਨੇ ਫਿਰ ਅੱਗੇ ਬੜੇ ਸਵਾਲ ਖੜੇ ਹੋ ਜਾਣੇ ਵੀ ਭਾਈ ਜਿਹੜੀ ਦਾਲ ਖਾਂਦਾ ਹੈ ਇਹਨੂੰ ਪੁੰਗਰਨ ਵਾਸਤੇ ਰੱਖਦੇ ਪਾਣੀ 'ਚ ਪਾ ਕੇ ਰੱਖਦੇ ਸਾਬਤ ਮੂੰਗੀ ਪਰਸੋਂ ਨੂੰ ਵੇਖੀ ਜੀਵ ਐਂ ਤਰਸਦੇ ਨੇ ਵੀ ਆਉਣ ਦੇ ਬਾਹਰ ਨੂੰ ਸਾਨੂੰ ਐਂ ਆ ਜਾਣੀ ਪੁੰਗਰ ਕੇ ਆ ਜਾਣਾ ਸਾਰਾ ਬਾਹਰ ਵੀ ਬਾਹਰ ਆਉਣਾ ਅਸੀਂ ਬੂਟੇ ਬਣਨਾ ਦਰਖਤ ਬਣਨਾ ਹੈ ਹਰੇਕ ਨਿੱਕੇ ਨਿੱਕੇ ਬੀਜ ਦੇ ਵਿੱਚੋਂ ਉਹ ਬਾਹਰ ਆਉਣਾ ਚਾਹੁੰਦਾ ਹੈ ਤੋੜ ਕੇ ਆਉਂਦਾ ਬੀਜ ਨੂੰ ਬਾਹਰ ਵਧਣ ਦੇ ਉਹਦੇ ਵਿੱਚ ਹੈ ਫਿਰ ਸਵਾਲ ਖੜੇ ਹੋਣੇ ਨੇ ਵੀ ਜੀਵ ਤੇ ਸਾਰਿਆਂ 'ਚ ਨੇ ਜੇਤੇ ਦਾਣੇ ਅੰਨ ਕੇ ਜੀਆਂ ਬਾਜਣਾ ਹੋਏ ਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਹਿੰਦੇ ਕਿਉਂ ਮੂਰਖਾਂ ਵਾਲਾ ਝਗੜਾ ਕਰਦੇ ਹੋ ਇਹ ਖਾਣ ਦਾ ਤੇ ਪਹਿਨਣ ਦਾ ਇਹ ਝਗੜਾ ਜਿਹੜਾ ਆ ਇਹ ਮੂਰਖਾਂ ਦਾ ਝਗੜਾ ਹੈ ਕੀ ਖਾਣਾ ਹੈ ਕੀ ਪਹਿਨਣਾ ਇਹ ਤੇਰੀ ਮਰਜ਼ੀ ਹੈ ਗੱਲ ਇਹ ਹੈ ਵੀ ਤੂੰ ਕੀਤਾ ਕੀ ਹੈ ਜ਼ਿੰਦਗੀ ਦੇ ਵਿੱਚ ਇਹ ਵੇਖਣਾ ਪੈਣਾ ਜੇ ਅੱਜ ਬਾਜਾਂ ਵਾਲੇ ਆ ਜਾਣਾ ਇੱਥੇ ਇੱਥੇ ਆ ਜਾਣਾ ਅੱਜ ਉਹ ਸਾਡੇ ਢਿੱਡ ਨਹੀਂ ਚੈੱਕ ਕਰਦੇ ਫਿਰਨਗੇ ਵੀ ਲਿਆ ਵੇਖੀਏ ਤੇਰੇ ਢਿੱਡ 'ਚ ਕੀ ਹੈ ਤੇਰੇ ਢਿੱਡ 'ਚ ਮੂੰਗੀ ਹੈ ਇਹਦੇ ਢਿੱਡ 'ਚ ਸਾਗ ਹੈ ਇਹਦੇ ਢਿੱਡ 'ਚ ਕੱਦੂ ਹੈ ਇਹਦੇ ਢਿੱਡ 'ਚ ਆਮਲੇਟ ਹੈ ਉਹ ਇਹ ਵੇਖਣਗੇ ਵੀ ਤੇਰੀ ਪ੍ਰੈਕਟੀਕਲਟੀ ਕੀ ਹੈ ਤੇਰਾ ਲਾਈਫ ਸਟਾਈਲ ਕੀ ਹੈ ਅੱਜ ਤੱਕ ਤੈਂ ਕਰਿਆ ਕੀ ਹੈ ਆਖੋ ਸਤਨਾਮ ਕਰਿਆ ਤੈਂ ਕੀ ਹੈ ਇਹ ਦੱਸ ਆ ਇਸ਼ੂ ਨਾ ਬਣਾ ਕੇ ਬੈਠ ਇਹ ਨਹੀਂ ਮਸਲਾ ਮੂਰਖਾਂ ਦਾ ਝਗੜਾ ਪਾ ਕੇ ਬਹਿ ਗਿਆ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਗਿਆਨ ਧਿਆਨ ਦਾ ਪਤਾ ਨਹੀਂ ਕਮਲਿਆਂ ਵਾਲਾ ਝਗੜਾ ਪਾ ਕੇ ਬਹਿ ਗਿਆ ਤੂੰ ਇਹ ਵਿਸ਼ਾ ਨਹੀਂ ਵਿਸ਼ਾ ਇਹ ਹੈ ਵੀ ਜ਼ਿੰਦਗੀ 'ਚ ਕਰਦੇ ਕੀ ਹੋ ਤੁਸੀਂ ਜਿੱਦਣ ਵੇਖਿਆ ਜਾਣਾ ਨਾ ਇੱਕ ਬੰਦੇ ਨੇ ਮੋਬਾਈਲ ਦੀ ਕਾਢ ਕੱਢੀ ਹੈ ਉਹ ਕੀ ਖਾਂਦਾ ਸੀ ਕੀ ਪਹਿਨਦਾ ਸੀ ਟੌਪਿਕ ਇਹ ਨਹੀਂ ਆਉਣਾ ਇਹ ਆਉਣਾ ਵੀ ਬੰਦੇ ਨੇ ਜ਼ਿੰਦਗੀ 'ਚ ਬਣਾਇਆ ਵੇਖੋ ਕੀਤਾ ਵੇਖੋ ਵੇਖਿਆ ਇਹ ਜਾਂਦਾ ਹੈ ਐ ਨਹੀਂ ਵੇਖਿਆ ਜਾਣਾ ਸੱਚ ਬੋਲਿਆ ਕਿ ਝੂਠ ਬੋਲਿਆ ਆਪਾਂ ਪੱਖੋਵਾਲ ਬੇਨਤੀ ਕੀਤੀ ਸੀ ਗੰਗੂ ਦੱਸੋ ਪਿਆਰਿਓ ਬੋਲ ਕੇ ਦੱਸਿਓ ਗੰਗੂ ਨੇ ਜਦੋਂ ਸਰਹੰਦ ਗਿਆ ਜਾ ਕੇ ਕਿਹਾ ਸਾਹਿਬਜ਼ਾਦੇ ਮੋਰਿੰਡੇ ਜਾ ਕੇ ਕਹਿੰਦਾ ਮੇਰੇ ਘਰੇ ਹੈ ਫੜ ਲਿਆਓ ਇਹ ਸੱਚ ਹੈ ਕਿ ਝੂਠ ਹੈ ਬੋਲੋ ਪਿਆਰਿਓ ਗੱਜ ਕੇ ਸੱਚ ਹੈ ਤੇ ਜਾਨੀ ਗਨੀ ਖਾਂ ਤੇ ਨਵੀ ਖਾਂ ਗੁਰੂ ਗੋਬਿੰਦ ਸਿੰਘ ਨੂੰ ਉੱਚ ਦਾ ਪੀਰ ਬਣਾ ਕੇ ਲਈ ਜਾਂਦੇ ਹੈ ਉਹ ਪੁੱਛਦੇ ਆ ਕੌਣ ਹੈ ਕੌਣ ਸੀ ਬੋਲੋ ਬੋਲੋ ਗੁਰੂ ਗੋਬਿੰਦ ਸਿੰਘ ਤੇ ਦੱਸਿਆ ਕੀ ਉੱਚ ਦਾ ਪੀਰ ਦੱਸਿਆ ਨਾ ਇਹ ਸੱਚ ਹੈ ਕਿ ਝੂਠ ਹੈ ਝੂਠ ਹੈ ਇਹ ਸੱਚ ਹੈ ਕਿ ਝੂਠ ਹੈ ਇਹ ਝੂਠ ਹੈ ਗੰਗੂ ਸੱਚ ਬੋਲਦਾ ਹੈ ਗਨੀ ਖਾਂ ਤੇ ਨਬੀ ਖਾਂ ਝੂਠ ਬੋਲਦੇ ਹੈ ਪਰ ਐ ਨਹੀਂ ਪਿੱਛੇ ਹਟ ਕੇ ਪੂਰੀ ਪਿਕਚਰ ਵੇਖੋ ਵੀ ਕਰਨਾ ਕੀ ਚਾਹੁੰਦੇ ਹੈ ਸੱਚ ਇਹਦੇ ਪਿੱਛੇ ਵੇਖੋ ਵੀ ਕਰਨਾ ਕੀ ਹੈ ਇਹਨਾਂ ਨੇ ਕੀਤਾ ਕੀ ਗੰਗੂ ਨੇ ਕੀ ਕੀਤਾ ਸੱਚ ਬੋਲ ਕੇ ਤੇ ਗਨੀ ਖਾਂ ਤੇ ਨਬੀ ਖਾਂ ਨੇ ਝੂਠ ਬੋਲ ਕੇ ਕੀ ਕੀਤਾ ਲੈ ਹੁਣ ਸੱਚ ਝੂਠ ਹੋ ਗਿਆ ਤੇ ਝੂਠ ਸੱਚ ਹੋ ਗਿਆ ਤੂੰ ਰਹਿਣ ਨਹੀਂ ਦਿੰਦਾ ਇਹ ਸੱਚ ਬੋਲਣ ਨੂੰ ਗੰਗੂਆ ਵੇ ਗੰਗੂਆ ਤੂੰ ਆ ਸੱਚ ਬੋਲਣ ਨੂੰ ਰਹਿਣ ਨਹੀਂ ਦਿੰਦਾ ਤੇ ਗਨੀ ਖਾਂ ਤੇ ਨਬੀ ਖਾਂ ਤੁਸੀਂ 100 ਵਾਰੀ ਇਹੋ ਜਿਹਾ ਝੂਠ ਬੋਲੋ ਕਿਉਂਕਿ ਜਦੋਂ ਪੂਰੀ ਪਿਕਚਰ ਵੇਖੋਗੇ ਪੂਰੀ ਪਿਕਚਰ ਪਿੱਛੇ ਹਟੋ ਸਿਨਾਰੀਓ ਵੇਖੋ ਸਮੁੱਚਤਾ ਵੇਖੋ ਉਦੋਂ ਗਨੀ ਖਾਂ ਤੇ ਨਬੀ ਖਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੂੰ ਬਾਹਰ ਕੱਢਣਾ ਚਾਹੁੰਦੇ ਐ ਬਚਾਉਣਾ ਚਾਹੁੰਦੇ ਐ ਕਹਿੰਦੇ ਬਾਜਾਂ ਵਾਲੇ ਨੂੰ ਬਾਹਰ ਕੱਢੋ ਆ ਘੇਰੇ ਤੋਂ ਵਿੱਚੋਂ ਕੱਢਣਾ ਸਾਨੂੰ ਗੁਰੂ ਗੋਬਿੰਦ ਸਿੰਘ ਨੂੰ ਪੈਣਾ ਹੈ ਤੇ ਉਦੋਂ ਤੁਹਾਨੂੰ ਗਨੀ ਖਾਂ ਤੇ ਨਬੀ ਖਾਂ ਦਾ ਬੋਲਿਆ ਝੂਠ ਵੀ ਸੱਚ ਲੱਗਣਾ ਤੇ ਗੰਗੂ ਦਾ ਝੂਠ ਵੀ ਸੱਚ ਵੀ ਝੂਠ ਬਣ ਜਾਣਾ ਹੈ ਤਾਂ ਕਰਕੇ ਸਿਨਾਰੀਓ ਕਦੋਂ ਵੇਖਣ ਲੱਗੋਗੇ ਪੂਰੀ ਪਿਕਚਰ ਕਦੋਂ ਵੇਖਣ ਲੱਗੋਗੇ ਕੀਤਾ ਕੀ ਹੈ ਬੰਦਾ ਇੰਟਰਨੈਟ ਦੀ ਕਾਢ ਕੱਢਦਾ ਹੁਣ ਵੇਖੀ ਜਾ ਵੀ ਖਾਂਦਾ ਕੀ ਹੈ ਉਹ ਬੰਦਾ ਮੋਬਾਈਲ ਦੀ ਕਾਢ ਕੱਢਦਾ ਤੂੰ ਐ ਵੇਖੀ ਚੱਲ ਵੀ ਇਹਦੇ ਇਹਦੇ ਢਿੱਡ 'ਚ ਕੀ ਹੈ ਬਈ ਵੇਖੋ ਤੇ ਸਹੀ ਮੂੰਗੀ ਦੀ ਦਾਲ ਹੈ ਕੀ ਹੈ ਵੇਖੀ ਚੱਲੋ ਇਹ ਚੀਜ਼ਾਂ ਪੂਰੀ ਪਿਕਚਰ ਵੇਖੋ ਤੁਸੀਂ ਪਿੱਛੇ ਹਟ ਕੇ ਕੀਤਾ ਕੀ ਪਹੁੰਚਿਆ ਕਿੱਥੇ ਹੈ ਤਿੰਨ ਤਿੰਨ ਵਜੇ ਉੱਠਦਾ ਰਿਹਾ ਪਰ ਪਹੁੰਚਿਆ ਕਿੱਥੇ ਹੈ ਸਾਰੀ ਜ਼ਿੰਦਗੀ ਮਾਸ ਨਹੀਂ ਖਾਧਾ ਪਰ ਹੱਕ ਤੇ ਨਹੀਂ ਖਾਧਾ ਕਿਸੇ ਦਾ ਤੈਂ ਅਗਲਾ ਕਹਿੰਦਾ ਬਾਊ ਜੀ 2 ਰੁਪਈਏ ਸਬਜ਼ੀ 'ਚੋਂ ਬਚਦੇ ਆ ਮੈਂ ਤੈਨੂੰ ਮੰਡੀ 'ਚੋਂ ਲੈ ਕੇ ਆਇਆ 3 ਰੁਪਈਏ ਕਿਲੋ ਤੈਨੂੰ ਵੇਚਣ ਲੱਗਿਆ ਗੋਭੀ 5 ਰੁਪਈਏ ਕਿਲੋ ਇੰਨਾ ਕੁ ਮੇਰਾ ਹੱਕ ਬਣਦਾ ਹੈ ਤੇਰੇ ਪਿੰਡ ਸਾਈਕਲ ਚਲਾ ਕੇ ਲੈ ਕੇ ਆਇਆ ਮੰਡੀ ਦੇ ਵਿੱਚੋਂ ਧੱਕੇ ਖਾ ਕੇ ਸਵੇਰ ਦਾ ਤੁਰਿਆ 2-2 ਰੁਪਈਏ ਕਿਲੋ 'ਚੋਂ ਬਚਣੇ ਐ 30 ਕਿਲੋ ਗੋਭੀ ਵੇਚੂ ਤਾਂ 60 ਰੁਪਈਏ ਬਣਨਗੇ 50 ਕਿਲੋ ਬਤਾਊ ਵੇਚੂ ਤਾਂ 100 ਰੁਪਈਆ ਬਣੂ 5-4 ਸਬਜ਼ੀਆਂ ਹੋਰ ਨੇ 300 ਰੁਪਈਆ ਰਾਤ ਤੱਕ ਬਣਾ ਕੇ ਲਿਆਉਣਾ ਮੈਂ 2 ਰੁਪਈਏ ਤੇ ਤੂੰ ਕਹਿੰਦਾ ਨਾ ਤੈਨੂੰ 3 ਹੀ ਦੇਣੇ ਨੇ ਮੈਂ 3 ਰੁਪਈਏ ਹੀ ਦਊ ਉਹਦਾ 2 ਰੁਪਈਏ ਵੀ ਤੂੰ ਖਾਣਾ ਹੈ ਤੂੰ ਮਾਰਦਾ ਹੈ ਫਿਰ ਕਹਿੰਦਾ ਮੈਂ ਵੈਜੀਟੇਰੀਅਨ ਐ ਨਹੀਂ ਤੇਰੀ ਸਾਰੀ ਪਿਕਚਰ ਵੇਖਾਂਗੇ ਇੰਨੀ ਇੰਨੇ ਨਾਲ ਨਹੀਂ ਕੰਮ ਚੱਲਣਾ ਇੰਨੇ ਨਾਲ ਨਹੀਂ ਹੁਣ ਗੱਲ ਮੈਂ ਆਪਣੀ ਕਰਦਾ ਮੇਰੇ ਵਰਗਾ ਸਟੇਜ ਤੇ ਬਹਿ ਕੇ ਕੀਰਤਨ ਕਰਦਾ ਐ ਗੁਣ ਗਾਉਣਾ ਨਹੀਂ ਮੰਨਦੇ ਪੂਰੀ ਪਿਕਚਰ ਵੇਖਾਂਗੇ ਪੂਰੀ ਵੀ ਜ਼ਿੰਦਗੀ ਲਾਈਫ ਸਟਾਈਲ ਕੀ ਹੈ ਐਦਾਂ ਨਹੀਂ ਹੁਣ ਸਾਡੇ ਵਰਗੇ ਤੇ ਐ ਚੋਲਾ ਪਾ ਕੇ ਕਹਿੰਦੇ ਕਿ ਕੱਫਣ ਪਾਇਆ ਜੀ ਅਸੀਂ ਤੇ ਕੱਫਣ ਪਾਇਆ ਰੱਬ ਸਾਰਿਆਂ ਨੂੰ ਪਵਾਏ ਲੈ ਇਹੋ ਜਿਹਾ ਕੱਫਣ ਕਾਟਨ ਦਾ ਕੱਫਣ ਕਢਾਈ ਵਾਲਾ ਕੱਫਣ ਪ੍ਰੈਸ ਕੀਤਾ ਕੱਫਣ ਰੋਜ਼ ਨਵਾਂ ਕੱਫਣ ਸਾਰਿਆਂ ਨੂੰ ਪਵਾਵੇ ਵੀ ਤੈਂ ਸਿੱਧੀ ਗੱਲ ਕਰ ਜੈਨੂਅਨ ਇੱਕ ਬੰਦਾ ਕਹਿੰਦਾ ਯਾਰ ਮੈਂ ਮਾਸ ਨਹੀਂ ਖਾਂਦਾ ਤੂੰ ਖਾਂਦਾ ਚੱਲ ਠੀਕ ਮੈਂ 3 ਵਜੇ ਉੱਠਦਾ ਤੂੰ 6 ਵਜੇ ਉੱਠਦਾ ਚੱਲ ਠੀਕ 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 ਰੱਖ ਲੈ ਮੈਂ ਕੱਪੜੇ ਲਾ ਦੇ ਮੈਂ ਨੰਗਾ ਫਿਰਦਾ ਮੇਰਾ ਜੀ ਕੀਤਾ ਮੈਂ ਨੰਗਾ ਹੋ ਗਿਆ ਮੈਂ ਸਾਧ ਬਣ ਗਿਆ ਮੈਂ ਨੰਗੇ ਕੱਪੜੇ ਫਿਰਦਾ ਚੱਲ ਤੇਰੀ ਮਰਜ਼ੀ ਸਿਰ ਤੇ ਨਾ ਵੇ ਇਦਾਂ ਹੀ ਤੈਂ ਚੋਲਾ ਪਾ ਲਿਆ ਦੂਜੇ ਦੂਜੇ ਕੱਪੜੇ ਪਾਉਂਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਕੁਝ ਖਾਸ ਹੋ ਗਿਆ ਜਿਹੇ ਜੇ ਦੂਜੇ ਨੇ ਉਹੇ ਜਿਹਾ ਤੂੰ ਹੈ ਪਰ ਸਾਡੇ ਕੀ ਕਿਹਾ ਜਾਂਦਾ ਇਹ ਤੇ ਕੱਫਣ ਹੈ ਜੀ ਜਿਹਨੇ ਪਾ ਲਿਆ ਬਸ ਇਹ ਤੇ ਸੰਸਾਰ ਇਹ ਤੇ ਤਾਂ ਸਾਡੇ ਵਰਗੇ ਫਿਰ ਕੱਫਣ ਤੇ ਭਾਵੇਂ ਕੱਫਣੀ ਤੇ ਨਾ ਜੇ ਝਾੜੀ ਤੇ ਵੀ ਪਈ ਹੋਵੇ ਤਾਂ ਵੀ ਮੱਥਾ ਟੇਕ ਦਿਆ ਕਰੋ ਇਦਾਂ ਸਮਝਾਉਂਦੇ ਆ ਚੋਲਾ ਤੇ ਜੇ ਝਾੜੀ ਤੇ ਵੀ ਟੰਗਿਆ ਹੋਵੇ ਨਾ ਬਾਣੇ ਨੂੰ ਮੱਥਾ ਟੇਕਿਆ ਕਰੋ ਭਾਈ ਇਦਾਂ ਸਮਝਾਉਂਦੇ ਆ ਇਸ ਝਾੜੀ ਤੇ ਵੀ ਮੱਥਾ ਟੇਕੋ ਜੇ ਕੋਈ ਝਾੜੀ ਤੇ ਵੀ ਪਿਆ ਚੋਲਾ ਤੈਂ ਪਾਇਆ ਗੱਲ ਠੀਕ ਹੈ ਬਾਕੀਆਂ ਨੇ ਪੈਂਟਾਂ ਪਾ ਲਈਆਂ ਤੈਂ ਚੋਲਾ ਪਾ ਲਿਆ ਦੂਜਾ ਕੁੜਤਾ ਪਜਾਮਾ ਪਾਈ ਬੈਠਾ ਤੈਂ ਚੋਲਾ ਪਾ ਲਿਆ ਦੂਜੇ ਨੇ ਪੱਗ ਤਿੱਖੀ ਬੰਨ ਲਈ ਤੈਂ ਗੋਲ ਬੰਨ ਲਈ ਬਸ ਇਹਨੂੰ ਜੈਨੂਅਨ ਰੱਖੋ ਐਂ ਥੋੜਾ ਵੀ ਸਿਰ ਤੇ ਪਾ ਲਾਂਗੇ ਹੁਣ ਦੂਜੇ ਨੇ ਹੋਰ ਕੰਮ ਸਿੱਖਿਆ ਸੀ ਤੈਂ ਵਾਜਾ ਸਿੱਖ ਲਿਆ ਬਾ ਠੀਕ ਹੈ ਗੱਲ ਖਤਮ ਪਰ ਸਿਰ ਤੇ ਤਾਂ ਮਾਵਾਂਗੇ ਕੁਝ ਕਰਕੇ ਵਿਖਾ ਜੇ ਨੰਗਾ ਰਹਿਣਾ ਤੇ ਕਰਕੇ ਵਿਖਾ ਕੁਛ ਜੇ ਤੈਂ ਚੋਲਾ ਪਾਇਆ ਕੁਝ ਕਰਕੇ ਵਿਖਾ ਜੇ 3 ਵਜੇ ਉੱਠਣਾ ਤੇ ਦੁਨੀਆ ਨਾਲੋਂ ਵੱਖਰਾ ਬਣ ਕੇ ਵਿਖਾ ਜੇ ਵੈਜੀਟੇਰੀਅਨ ਰਹਿਣਾ ਤੇ ਬੰਦਿਆਂ ਦਾ ਮਾਸ ਖਾਣਾ ਛੱਡ ਬੰਦਿਆਂ ਦਾ ਖੂਨ ਪੀਣਾ ਛੱਡ ਸਾਰੇ ਸਾਰਾ ਸਿਨਾਰੀਓ ਵੇਖੋ ਪੂਰੀ ਪਿਕਚਰ ਵੇਖੋ ਤੇ ਜਿੱਦੇ ਸਾਨੂੰ ਪੂਰੀ ਪਿਕਚਰ ਵੇਖਣ ਦੀ ਜਾਚ ਆ ਗਈ ਜ਼ਿੰਦਗੀ ਬਦਲ ਗਈ ਸਿਸਟਮ ਹੀ ਚੇਂਜ ਹੋ ਸਕਦਾ ਸਾਰੇ ਦਾ ਸਾਰਾ ਪਰ ਸਾਡੇ ਮਹਾਨਤਾ ਕਰਮ ਨੂੰ ਦਿੱਤੀ ਜਾਂਦੀ ਹੈ ਵੀ ਜਿਹੜਾ ਬੰਦਾ ਦਿਖਾਵਾ ਕਰਦਾ ਹੈ ਉਹਨੇ ਹੀ ਅਗਲਾ ਕਹਿੰਦਾ ਬੜਾ ਮਹਾਨ ਹੈ ਜੀ ਪਰ ਇਦਾਂ ਨਹੀਂ ਹੁੰਦਾ ਬਾਹਰੀ ਦਿਖਾਵਾ ਕਰਮ ਧਰਮ ਪਖੰਡ ਜੋ ਦੀਸਾ ਹੈ ਤਿੰਨ ਜੰਮ ਜਾ ਗਾਤੀ ਲੁੱਟੈ ਦਿਖਾਵੇ ਜਿਹੜੇ ਹੈ ਉਹ ਦੁਨੀਆ ਨੂੰ ਪ੍ਰਭਾਵਿਤ ਕਰ ਸਕਦੇ ਹੈ ਪਰ ਪਰਮਾਤਮਾ ਦੇ ਸਿਸਟਮ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ ਉਹਦੇ ਤੇ ਮਨ ਕਰਕੇ ਗੁਣ ਗਾਉਣੇ ਪੈਣਗੇ ਹਰ ਜਗ੍ਹਾ ਹਰ ਥਾਂ ਉਹਨੂੰ ਫੀਲ ਕਰ ਮਹਿਸੂਸ ਕਰ ਉਹਦੇ ਨਿਜਮਾਂ ਦੇ ਵਿੱਚ ਰਹਿ ਉਹਦੇ ਗੁਣਾਂ ਨੂੰ ਗਾਉਣਾ ਸਿੱਖ ਪਖੰਡ ਨਾ ਕਰੀਏ ਦਿਖਾਵਾ ਨਾ ਕਰੀਏ ਸੱਚ ਨਾਲ ਜੁੜ ਕੇ ਸਮਝ ਕੇ ਆਪਣੀ ਜ਼ਿੰਦਗੀ ਨੂੰ ਸਵਾਰੀਏ ਐਵੇਂ ਨਾ ਕਿਸੇ ਦੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰੀਏ ਪ੍ਰੈਕਟੀਕਲਿਟੀ ਨੂੰ ਚੇਂਜ ਕਰੀਏ ਜੀਵਨ ਜਾਚ ਸਿੱਖੀਏ ਜ਼ਿੰਦਗੀ ਜਿਉਣੀ ਕਿੱਦਾਂ ਹੈ ਆਪਣੇ ਲਾਈਫ ਸਟਾਈਲ ਨੂੰ ਬਦਲੀਏ ਜੇ ਗੁਰਬਾਣੀ ਨੂੰ ਸਮਝਦੇ ਹਾਂ ਗਿਆਨ ਲਿਆ ਅਕਲ ਲਈ ਹੈ ਤੇ ਬਾਹਰਲੇ ਦਿਖਾਵੇ ਦੀ ਗੱਲ ਛੱਡੀਏ ਕੋਈ ਮਹਾਨ ਨਹੀਂ ਬਣ ਜਾਂਦਾ ਬਾਹਰੋਂ ਕੀਰਤਨ ਕਰਕੇ ਬਾਹਰੋਂ ਬਾਹਰੋਂ ਗੁਣ ਗਾ ਕੇ ਕੋਈ ਮਹਾਨ ਨਹੀਂ ਬਣ ਜਾਂਦਾ ਹਰ ਵੇਲੇ ਹਰ ਜਗ੍ਹਾ ਹਰ ਥਾਂ ਮਨ ਕਰਕੇ ਉਹਦੇ ਗੁਣ ਗਾਈਏ ਵੱਡੇ ਭਾਗ ਭੇਟੇ ਗੁਰਦੇਵਾ ਜਿੱਦਾਂ ਸ਼ੁਰੂ ਚ ਸ਼ਬਦ ਪੜੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਉਹਦੇ ਗੁਣਾਂ ਨੂੰ ਗਾ ਉਹਦੇ ਗੁਣਾਂ ਨੂੰ ਗਾਉਣਾ ਕੀ ਹੈ ਉਹਦੇ ਨਿਜਮਾਂ ਵਿੱਚ ਰਹਿ ਉਹਦੇ ਗੁਣਾਂ ਨੂੰ ਜਿਉਣਾ ਸਿੱਖ ਬਸ ਇਹ ਸਭ ਤੋਂ ਵੱਡਾ ਗਾਉਣਾ ਹੈ
ਗਾਈਏ ਮਾਲਕਾ ਵਸੀ ਤੇਰੇ ਹੀ ਗੁਣਾ ਗਾਈਏ ਮਾਲਕਾ ਵਸੀ ਤੇਰੇ ਹੀ ਗੁਣਾ ਗਾਈਏ ਮਾਲਕਾ ਵਸੀ ਤੇਰੇ ਹੀ
ਮਾਲਕਾ ਅਸੀਂ ਤੇਰੇ ਹੀ ਗੁਣਾਂ ਨੂੰ ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ ਨੂੰ ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ ਨੂੰ
ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ ਨੂੰ ਗਾਈਏ ਦਾਤਾ ਜੀ ਅਸੀਂ ਤੇਰੇ ਹੀ ਗੁਣਾਂ ਨੂੰ
ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ ਨੂੰ ਗਾਈਏ ਦਾਤਾ ਜੀ ਅਸੀਂ ਤੇਰੇ
ਬਣੋ ਭੈਣਾ ਬੋਲੋ ਭੈਣਾ
ਗਾਈਏ ਦਾਤਾ ਜੀ ਅਸੀਂ
ਤੇਰੇ ਮੁਤਾਬਕ ਜ਼ਿੰਦਗੀ ਜਿਉਣ ਲੱਗ ਪਏ ਸਮਝ ਲਓ ਤੇਰੇ ਗੁਣ ਗਾਉਣ ਲੱਗ ਪਏ ਇਹ ਗੁਣ ਗਾਈਏ ਆਪਣੀ ਪ੍ਰੈਕਟੀਕਲਟੀ ਬਦਲੀਏ ਮੈਂ ਫਿਰ ਦੁਹਰਾਵਾਂ ਮੈਂ ਜੀ ਚੋਲਾ ਪਾਇਆ ਠੀਕ ਹੈ ਬਾਕੀਆਂ ਨੇ ਆਹ ਪਾਇਆ ਤੈਂ ਚੋਲਾ ਪਾ ਲਿਆ ਮੈਂ ਜੀ ਕੀਰਤਨ ਕਰਦਾ ਬਾਕੀ ਹੋਰ ਕੰਮ ਕਰਦੇ ਨੇ ਤੂੰ ਕੀਰਤਨ ਕਰਦਾ ਪਿੱਛੇ ਹੀ ਹੈ ਮੈਂ ਜੀ ਵਿਆਹ ਨਹੀਂ ਕਰਾਇਆ ਠੀਕ ਹੈ ਪਿੰਡ ਵਿੱਚ ਹੋਰ ਵੀ ਕਈ ਹੁੰਦੇ ਹੀ ਨੇ ਵੱਡੇ ਪੰਜ ਚਾਰ ਚੋਂ ਪਹਿਲਾਂ ਵੀ ਇੱਕ ਅੱਧਾ ਰਹਿ ਜਾਂਦਾ ਹੁੰਦਾ ਸੀ ਨੋਰਮਲ ਗੱਲ ਹੀ ਹੈ ਪਰ ਸਾਡੇ ਹਰ ਚੀਜ਼ ਕੀ ਹੈ ਸਿਰ ਤੇ ਵਹਿਣ ਦੀ ਵੀ ਜੇ ਕੋਈ ਬੰਦਾ ਕੀਰਤਨ ਸਿੱਖਦਾ ਕਹਿੰਦੇ ਹੁਣ ਮੈਨੂੰ ਸਿਰ ਤੇ ਪਾਓ ਜੇ ਮੈਂ ਚੋਲਾ ਪਾਇਆ ਪਾਇਆ ਆਪਣੀ ਮਰਜ਼ੀ ਨਾਲ ਕੰਮ ਤੋਂ ਡਰਦਾ ਬੰਦਾ ਘਰ ਸਾਧ ਬਣ ਗਿਆ ਤੇ ਮੁੜ ਕੇ ਕਹਿੰਦਾ ਮੈਨੂੰ ਸਿਰ ਤੇ ਪਾਓ ਇਸੇ ਤਰ੍ਹਾਂ ਨਹੀਂ ਵਿਆਹ ਕਰਾਇਆ ਬਸ ਠੀਕ ਹੈ ਕਿਸੇ ਨੇ ਕਰਾਇਆ ਕਿਸੇ ਨੇ ਨਹੀਂ ਕਰਾਇਆ ਆਪਣੀ ਮਰਜ਼ੀ ਨਾਲ ਨਹੀਂ ਕਰਾਇਆ ਗੱਲ ਠੀਕ ਹੈ ਪਰ ਇਹਦਾ ਮਤਲਬ ਇਹ ਨਹੀਂ ਹੁਣ ਸਾਡੇ ਹਾਏ ਇਹਨਾਂ ਨੇ ਤੇ ਵਿਆਹ ਹੀ ਨਹੀਂ ਕਰਾਇਆ ਇਹ ਕੋਈ ਖਾਸ ਗੱਲ ਨਹੀਂ ਇਹ ਨੋਰਮਲ ਗੱਲ ਹੈ ਨਹੀਂ ਕਰਾਇਆ ਨਹੀਂ ਕਰਾਇਆ ਬੜੀ ਦੁਨੀਆ ਨਹੀਂ ਕਰਾਉਂਦੀ ਪੰਜ ਚਾਰ ਭਰਾਵਾਂ ਚੋਂ ਪਹਿਲਾਂ ਇੱਕ ਅੱਧਾ ਨਹੀਂ ਵੀ ਸੀ ਵਿਆਹਿਆ ਹੁੰਦਾ ਇਹਦਾ ਮਤਲਬ ਇਹ ਨਹੀਂ ਜਾਂਦਾ ਗ੍ਰਿਸ਼ਤ ਚ ਚਲਿਆ ਗਿਆ ਤੇ ਪਾਪੀ ਹੋ ਗਿਆ ਨਾ ਗਿਆ ਤੇ ਪੁੰਨੀ ਹੋ ਗਿਆ ਇਹਦੇ ਨਾਲ ਕੋਈ ਪਾਪ ਪੁੰਨ ਦਾ ਸੰਬੰਧ ਨਹੀਂ ਹਰ ਚੀਜ਼ ਨੂੰ ਜਦੋਂ ਅਸੀਂ ਇਦਾਂ ਸਮਝਾਂਗੇ ਫਿਰ ਵੇਖਾਂਗੇ ਕੀਤਾ ਕੀ ਹੈ ਜ਼ਿੰਦਗੀ ਦੇ ਸਵਾਰਿਆ ਕੀ ਹੈ ਕਰ ਕੀ ਰਹੇ ਹੋ ਵੇਖਣਾ ਇਹ ਪੈਗਾ ਪ੍ਰੈਕਟੀਕਲਟੀ ਕਿੱਦਾਂ ਦੀ ਹੈ ਜ਼ਿੰਮੇਵਾਰ ਕਿੰਨੇ ਕੁ ਸੀ ਫਰਜ਼ ਕਿੰਨੇ ਕੁ ਪਛਾਣਦੇ ਤਾਂ ਕਰਕੇ ਮੇਰੇ ਵੀਰੋ ਭਾਈਓ ਚੇਤਾ ਰੱਖਿਓ ਗੁਣ ਗਾਉਣਾ ਗੁਣਾਂ ਨੂੰ ਜਿਉਣਾ ਹਵਾ ਜਿਵੇਂ ਗਾਉਂਦੀ ਹੈ ਡਿਊਟੀ ਲਾਈ ਹੈ ਜਿਹੜੀ ਕੁਦਰਤ ਨੇ ਨਿਭਾ ਰਹੀ ਹੈ ਫਰਜ਼ ਨਿਭਾਉਂਦੀ ਹੈ ਹਵਾ ਗਾਵਨ ਤੁਧਨੋ ਪਵਨ ਪਾਣੀ ਵੀ ਗਾ ਰਿਹਾ ਪਵਨ ਪਾਣੀ ਲੈ ਸੰਤਰ ਅੱਗ ਵੀ ਗਾ ਰਹੀ ਹੈ ਇਦਾਂ ਹੀ ਗਾਇਓ ਫਰਜ਼ ਨਿਭਾਇਓ ਜਿਵੇਂ ਉਹਨਾਂ ਨੂੰ ਕੁਦਰਤ ਨੇ ਡਿਊਟੀ ਦਿੱਤੀ ਹੈ ਆਪਣੀ ਡਿਊਟੀ ਨਿਭਾ ਰਹੇ ਹੈ ਇਦਾਂ ਆਪਾਂ ਡਿਊਟੀ ਨਿਭਾਵਾਂਗੇ ਡਿਊਟੀ ਸਾਨੂੰ ਕੀ ਦਿੱਤੀ ਹੈ ਜਿਸ ਮਾਂ ਪਿਓ ਦੇ ਜ਼ਰੀਏ ਆਇਆ ਉਹ ਮਾਂ ਪਿਓ ਪ੍ਰਤੀ ਤੇਰੀ ਕੋਈ ਡਿਊਟੀ ਹੈ ਦਿੱਤੀ ਹੈ ਹੁਣ ਸਮਝ ਆ ਗਈ ਜਿੱਦੇ ਵਿਆਹੀ ਆ ਵਿਆਹਿਆ ਗਿਆ ਸੀ ਘਰ ਵਾਲੀ ਕਲੀਰੇ ਬਣ ਕੇ ਤੇਰੇ ਨਾਲ ਬਹਿ ਗਈ ਆ ਕੇ ਉਹਦੇ ਪ੍ਰਤੀ ਕੋਈ ਤੇਰੀ ਦੱਸਣ ਦੀ ਲੋੜ ਹੈ ਫਰਜ਼ ਦਾ ਪਤਾ ਨਹੀਂ ਵਿਆਹ ਡਿਊਟੀ ਹੈ ਹੁਣ ਤੇ ਜਿੱਦੇ ਨਿਆਣਾ ਅਗਲਾ ਤੇਰੇ ਹੱਥ ਤੇ ਲਿਆ ਕੇ ਰੱਖਦਾ ਦਾਈ ਨੇ ਨਰਸ ਨੇ ਫੜਾਤਾ ਲੈ ਬਈ ਇਦਾਂ ਹੱਥ ਤੇ ਬੱਚਾ ਚੱਕਿਆ ਦੱਸਣ ਦੀ ਲੋੜ ਹੈ ਹੁਣ ਵੀ ਡਿਊਟੀ ਕੀ ਹੈ ਨਾਲ ਦੀ ਨਾਲ ਬੱਚਾ ਹੱਥ ਤੇ ਰੱਖਿਆ ਸੀ ਉਹਦੇ ਨਹੀਂ ਪਤਾ ਲੱਗ ਗਿਆ ਤੈਨੂੰ ਤੇਰੀ ਡਿਊਟੀ ਕੀ ਹੈ ਬੰਨ ਭਾ ਫਿਰ ਕਿਉਂ ਤਾਸ਼ਾਂ ਖੇਡਦਾ ਫਿਰਦਾ ਹੁਣ ਕਿਉਂ ਨਿਕੰਮਾ ਬਣਿਆ ਫਿਰਦਾ ਵੀ ਆਪੇ ਬਾਪੂ ਪਾਲ ਲੂ ਤੈਨੂੰ ਵੀ ਪਾਲੇ ਤੇਰੇ ਮੁੰਡੇ ਨੂੰ ਵੀ ਪਾਲੇ ਵੀ ਪੋਤੇ ਲਈ ਵੀ ਬਾਪੂ ਹੀ ਦੋ ਤਨਖਾਹ ਤੇ ਮਿਲਦੀ ਉਹਨੂੰ ਤੈਨੂੰ ਪਤਾ ਨਹੀਂ ਤੇਰੀ ਡਿਊਟੀ ਕੀ ਹੈ ਹੁਣ ਤੇਰੇ ਬਾਪੂ ਦੇ ਹੱਥ ਤੇ ਕਿਸੇ ਦਿਨ ਤੈਨੂੰ ਰੱਖਿਆ ਸੀ ਅੱਜ ਤੇਰੇ ਹੱਥ ਤੇ ਤੇਰਾ ਪੁੱਤ ਰੱਖਦਾ ਤੇਰਾ ਫਰਜ਼ ਕੀ ਹੈ ਉਹਨੂੰ ਪਛਾਣ ਡਿਊਟੀ ਹੈ ਤੇਰੀ ਜਿਹੜੀ ਤੇਰੇ ਨਾਲ ਕਲੀਰੇ ਬੰਨ ਕੇ ਬੈਠੀ ਸੀ ਇਹਦਾ ਮਾਂ ਪਿਓ ਵੀ ਕੀ ਹੈ ਜਿੱਦੇ ਆਉਣਗੇ ਸਤਿਕਾਰ ਕਰ ਉਹਨਾਂ ਦਾ ਸੱਸ ਸਹੁਰਾ ਹੈ ਤੇਰਾ ਡਿਊਟੀ ਹੈ ਔਰਤ ਵਾਸਤੇ ਇਦਾਂ ਹੀ ਹੈ ਸਾਰੀਆਂ ਫਰਜ਼ ਨੇ ਦੱਸਣ ਦੀ ਲੋੜ ਨਹੀਂ ਜਿਨ੍ਹਾਂ ਰੁੱਖਾਂ ਤੋਂ ਆਕਸੀਜਨ ਮਿਲਦੀ ਹੈ ਉਹਨਾਂ ਨੂੰ ਤੂੰ ਪਾਣੀ ਪਾ ਦਿਆ ਕਰ ਇਹ ਤੇਰੀ ਬੋਲੋ ਬਈ ਡਿਊਟੀ ਹੈ ਤੇਰੀ ਹੋਰ ਦੱਸਣਾ ਕੀ ਹੈ ਜਿਹੜੀਆਂ ਗਾਵਾਂ ਮੱਝਾਂ ਦਾ ਦੁੱਧ ਪੀਣਾ ਹੈ ਉਹਨਾਂ ਨੂੰ ਕੱਖ ਪਾਇਆ ਕਰ ਸਹੀ ਟਾਈਮ ਤੇ ਇਹੀ ਤੇਰੀ ਡਿਊਟੀ ਹੈ ਜਿਹੜੀ ਲਾਈ ਹੈ ਕੁਦਰਤ ਨੇ ਲਾਅ ਆਫ ਨੇਚਰ ਕਹਿੰਦਾ ਕੀ ਹੈ ਤੈਨੂੰ ਫਰਜ਼ ਨਿਭਾ ਅੱਗ ਗਾਉਂਦੀ ਹੈ ਆਪਣਾ ਫਰਜ਼ ਨਿਭਾਉਂਦੀ ਹੈ ਹਵਾ ਗਾਉਂਦੀ ਹੈ ਹਵਾ ਫਰਜ਼ ਨਿਭਾਉਂਦੀ ਹੈ ਪਾਣੀ ਗਾਉਂਦਾ ਫਰਜ਼ ਨਿਭਾਉਂਦਾ ਜਿਹੜੀ ਤੇਰੀ ਡਿਊਟੀ ਹੈ ਆਪਣੀ ਡਿਊਟੀ ਨੂੰ ਪੂਰੀ ਕਰ ਆਲਸ ਨਾ ਕਰਿਆ ਕਰ ਤੂੰ ਵਿਹਲਣ ਨਾ ਰਿਹਾ ਕਰ ਤੂੰ ਜ਼ਿੰਮੇਵਾਰ ਦੀਆਂ ਵਾਰੀਆਂ ਤੋਂ ਭੱਜ ਨਾ ਤੇ ਜਿਹੜਾ ਆਪਣੀ ਡਿਊਟੀ ਤੋਂ ਭੱਜੂ ਉਹ ਸ਼ਾਂਤ ਨਹੀਂ ਹੋ ਸਕਦਾ ਕੰਮਾਂ ਤੋਂ ਭੱਜਦਾ ਹੈ ਜ਼ਿੰਮੇਵਾਰੀਆਂ ਤੋਂ ਭੱਜਦਾ ਹੈ ਫਰਜ਼ਾਂ ਤੋਂ ਭੱਜਦਾ ਹੈ ਵਿਹਲਣ ਰਹਿਣਾ ਚਾਹੁੰਦਾ ਹੈ ਮੈਂ ਨਿਤਨੇਮ ਕਰਦਾ ਮੈਂ ਪਾਠ ਕਰਦਾ ਮੈਂ ਬਾਣੀ ਪੜ੍ਹਦਾ ਮੈਂ ਡੱਕਾ ਨਹੀਂ ਤੋੜਨਾ ਫਿਰ ਨਿਕੰਮਾ ਹੈ ਪਾਠ ਕਰ ਲੈ ਨਿਤਨੇਮ ਕਰ ਲੈ ਪਰ ਜਿਹੜੇ ਫਰਜ਼ ਨੇ ਉਹ ਕੌਣ ਪਛਾਣੂ ਜ਼ਿੰਮੇਵਾਰੀਆਂ ਕੌਣ ਪਛਾਣੂ ਜਿਹੜੇ ਖੇਤਾਂ 'ਚ ਜਾ ਕੇ ਕੰਮ ਕਰਨੇ ਪੈਣਗੇ ਜਿਹੜੀਆਂ ਦਿਹਾੜੀਆਂ ਕਰਨੀਆਂ ਪੈਣਗੀਆਂ ਜਿਹੜਾ ਜ਼ੋਰ ਲਾਉਣਾ ਪਊ ਲਾਉਣਾ ਹੀ ਪਊ ਉਹ ਸਵਾਰਨਾ ਪੈਣਾ ਹੈ 35,000 ਤਨਖਾਹ ਲੈ 40,000 ਦਾ ਕੰਮ ਕਰਕੇ ਦੇ ਤਾਂ ਸਵਾਦ ਹੈ 50,000 ਤਨਖਾਹ ਲੈਣਾ ਕੰਮ 60,000 ਦਾ ਕਰ ਫਿਰ ਗੱਲ ਬਣੂ ਇਹ ਹੈ ਫਰਜ਼ ਨਿਭਾਉਣੇ ਤੇ ਮੇਰੇ ਵੀਰੋ ਭਾਈਓ ਜਰਾ ਕੁ ਸੋਚੋ ਜਿੰਨੇ ਮਹਿਕਮੇ ਹੈ ਜੇ ਸਾਰੇ ਆਫੀਸਰ ਆਪਣੀਆਂ ਕੁਰਸੀਆਂ ਤੇ ਬਹਿ ਕੇ ਸਹੀ ਫਰਜ਼ ਨਿਭਾਉਣ ਤੇ ਭਾਰਤ ਇਹੋ ਜਿਹਾ ਹੋਊ ਮੰਨ ਲਓ ਤੁਸੀਂ ਕੰਮ ਕਰਾਉਣ ਗਏ ਹੋ ਅਗਲਾ ਕਹੇ ਲੈ ਬਈ ਮੈਂ ਸਵੇਰੇ 8 ਵਜੇ ਸਹੀ ਬਹਿ ਜੂ ਦਫ਼ਤਰ ਦੇ ਵਿੱਚ 8 ਵਜੇ ਤੋਂ ਲੈ ਕੇ 4 ਵਜੇ ਤੱਕ ਮੇਰੀ ਡਿਊਟੀ ਹੈ 4:30 ਤੱਕ ਬੈਠੂ ਅੱਧਾ ਘੰਟਾ ਵੱਧ ਬੈਠੂ ਜਿਹੜਾ ਆਊਗਾ ਹਰੇਕ ਦੀ ਫਾਈਲ ਮੈਂ ਚੱਕੂ ਸਾਈਨ ਕਰੂੰ ਮੈਂ ਆਪਣਾ ਫਰਜ਼ ਨਿਭਾਉਣ ਪਛਾਣਨਾ ਹੈ ਹਰੇਕ ਮਹਿਕਮੇ ਵਿੱਚ ਹਰ ਬੰਦਾ ਆਪਣੀਆਂ ਜ਼ਿੰਮੇਵਾਰੀਆਂ ਪਛਾਣਨ ਲੱਗ ਜੇ ਆ ਨਕਸ਼ਾ ਹੀ ਬਦਲ ਜੂ ਸਾਡਾ ਕੈਨੇਡਾ ਅਮਰੀਕਾ ਕਿਉਂ ਕੈਨੇਡਾ ਅਮਰੀਕਾ ਨੇ ਕਿਉਂਕਿ ਉੱਥੇ ਬੰਦੇ ਇੱਕ ਸਕਿੰਟ ਵੀ ਮਿਸ ਨਹੀਂ ਕਰਦੇ ਆਪਣੇ ਫਰਜ਼ ਨਿਭਾਉਂਦੇ ਆ ਤਾਂ ਉਹ ਦੇਸ਼ ਸੋਹਣੇ ਆ ਸਾਡਾ ਦੇਸ਼ ਤਾਂ ਨਰਕ ਬਣਿਆ ਪਿਆ ਸਾਡੇ ਭਗਤ ਬਹੁਤ ਨੇ ਪਰ ਫਰਜ਼ ਨਿਭਾਉਣ ਵਾਲਾ ਕੋਈ ਨਹੀਂ ਜ਼ਿੰਮੇਵਾਰੀ ਕੋਈ ਨਹੀਂ ਸਮਝਦਾ ਮੇਰੀ ਜ਼ਿੰਮੇਵਾਰੀ ਕੀ ਹੈ ਮੇਰੇ ਫਰਜ਼ ਕੀ ਨੇ ਪਛਾਣੀ ਨਹੀਂ ਗੁਣ ਗਾਉਣੇ ਜ਼ਿੰਮੇਵਾਰੀ ਨਿਭਾਉਣੀ ਗੁਣ ਗਾਉਣੇ ਫਰਜ਼ ਨਿਭਾਉਣੇ ਸਾਡੇ ਗੁਣ ਗਾਉਣੇ ਵਾਜਾ ਵਜਾਉਣਾ ਸਿੱਖ ਲਿਆ ਤਿੰਨ ਕਸੂਰਾਂ ਪੀ ਪੀ ਕਰਾਉਣੀ ਸਿੱਖ ਲੈ ਮੈਂ ਗੁਣ ਗਾਉਂਦਾ ਜੀ ਹੁਣ ਮੇਰੇ ਹੱਥ ਧਵਾਓ ਇਹ ਨਹੀਂ ਗੁਣ ਗਾਉਣਾ ਫਰਜ਼ ਨਿਭਾ ਤੇਰੇ ਜ਼ਿੰਮੇਵਾਰੀ ਨਿਭਾ ਬਾਹਰਲੇ ਗੁਣ ਗਾਉਂਦੇ ਅਸੀਂ ਨਹੀਂ ਗਾਉਂਦੇ ਆਪਾਂ ਫਰਜ਼ ਪਛਾਣਾਂਗੇ ਜ਼ਿੰਮੇਵਾਰੀਆਂ ਪਛਾਣਾਂਗੇ ਤੇ ਸਾਡਾ ਨਕਸ਼ਾ ਵੀ ਬਦਲੂ ਪੰਜਾਬ ਵੀ ਬਦਲੇਗਾ ਹਰ ਮਹਿਕਮੇ ਦੇ ਜਦੋਂ ਤੁਸੀਂ ਕੰਮ ਕਰਾਉਣ ਜਾਓ ਅਗਲਾ ਮਿੰਟ ਵਿੱਚ ਆਵਾਜ਼ ਮਾਰੇ ਆ ਜਾ ਤੇਰੀ ਵਾਰੀ ਹੈ ਸਾਰਾ ਸਾਰਾ ਦਿਨ ਅਗਲਾ ਧੱਕੇ ਖਾਂਦਾ ਰਹਿੰਦਾ ਕੱਲ ਨੂੰ ਆ ਜੀ 6-6 ਮਹੀਨੇ ਕੰਮ ਲਟਕੀ ਜਾਂਦੇ ਨੇ 6-6 ਸਾਲ ਕੰਮ ਲਟਕੀ ਜਾਂਦੇ ਨੇ ਇੱਕ ਕੰਮ ਹੋਣਾ 6-6 ਸਾਲ ਲੱਗ ਗਏ ਹਰ ਬੰਦਾ ਜ਼ਿੰਮੇਵਾਰੀ ਤੋਂ ਭਗੌੜਾ ਹੈ ਭੱਜਦਾ ਆਪਣੇ ਫਰਜ਼ ਨਹੀਂ ਪਛਾਣਦਾ ਜ਼ਿੰਮੇਵਾਰੀ ਨਹੀਂ ਪਛਾਣਦਾ ਆ ਬਾਹਰਲਿਆਂ ਦੇਸ਼ਾਂ 'ਚ ਜਿੱਥੇ ਬਾਹਰ ਜਾਣਾ ਹੁੰਦਾ ਨਾ ਇੱਥੋਂ ਜਾਈਦਾ ਏਅਰਪੋਰਟ ਤੇ ਇਮੀਗ੍ਰੇਸ਼ਨ ਹੁੰਦਾ ਹੈ ਜਦੋਂ ਉੱਥੇ ਜਦੋਂ ਅੰਦਰ ਵੜਨਾ ਹੈ ਅੰਦਰੋਂ ਵੜਨ ਸਾਰ ਜਦੋਂ ਅੰਦਰ ਵੜੀਦਾ ਨਾ ਆਫੀਸਰ ਉੱਥੇ ਕਈ ਬੈਠੇ ਹੈ ਡਿਪਾਰਟਮੈਂਟ ਹੈ ਪੂਰਾ ਹਾਂ ਬਈ ਕਿੱਥੇ ਜਾਣਾ ਹੈ ਕਿਵੇਂ ਜਾਣਾ ਹੈ ਇਦਾਂ ਬੋਲਣਾ ਉਹਨਾਂ ਨੇ ਕਲੀਅਰ ਹੈ ਵੀ ਪਾਸਪੋਰਟ ਤੇਰੇ ਕੋਲ ਹੈ ਵੀਜ਼ਾ ਲੱਗਿਆ ਹੋਇਆ 50 ਵਾਰੀ ਬਾਹਰ ਗਏ ਆ ਪਰ ਬੋਲ ਉਹਨਾਂ ਦਾ ਦੁਖੀ ਹੁੰਦੇ ਆ ਵੀ ਕਦੋਂ ਯਾਰ ਮੇਰੀ ਡਿਊਟੀ ਖਤਮ ਹੋਵੇ ਮੈਂ ਉੱਠਾਂ ਤੇ ਬਾਹਰਲੇ ਦੇਸ਼ਾਂ 'ਚ ਜਦੋਂ ਜਾਈਦਾ ਨਾ ਕਈ ਵਾਰੀ ਤੇ ਬਹੁਤਿਆਂ ਦੇਸ਼ਾਂ ਵਿੱਚ ਕੁਰਸੀ ਹੈ ਨਹੀਂ ਚੇਅਰ ਤੇ ਨਹੀਂ ਬਹਿ ਸਕਦੇ ਆਫੀਸਰ ਨੇ ਇਮੀਗ੍ਰੇਸ਼ਨ ਦੇ ਖੜਕੇ ਚਾਹੇ ਆਫੀਸਰ ਦੀ ਉਮਰ 60 ਸਾਲ ਦੀ ਹੋਵੇ ਖੜਾ ਹੈ 10 ਘੰਟੇ ਖੜੇ ਹੀ ਰਹਿਣਾ ਉਹਨੇ ਬਹਿਣਾ ਨਹੀਂ ਉਹ ਉਹਨਾਂ ਉਹ ਕਹਿੰਦੇ ਚੇਅਰ ਨਹੀਂ ਚਾਹੀਦੀ ਖੜੇ ਮੀਟਿੰਗਾਂ ਕਰਦੇ ਆ ਕਹਿੰਦੇ ਘੰਟਾ ਖੜ ਕੇ ਮੀਟਿੰਗ ਕਰੋ ਜਦੋਂ ਖੜਨਾ ਕੋਈ ਬੰਦਾ ਫਿਰ ਘੰਟੇ ਤੋਂ ਵੱਧ ਖੜ ਵੀ ਨਹੀਂ ਸਕਦਾ ਜਦੋਂ ਵਿਹਲਾ ਹੈ ਕੁਰਸੀਆਂ ਲੱਗੀਆਂ ਕਦੇ ਐਂ ਜੇ ਹੋ ਜਾਂਦਾ ਕਦੇ ਪਿੱਛੇ ਨੂੰ ਆਪਾਂ ਫਿਰ ਐਂ ਕਰਦੇ ਆ ਚੇਅਰਾਂ ਲੱਗੀਆਂ ਬੰਦਾ ਗਿਆ ਤੇ ਮੀਟਿੰਗ ਕਰਨਾ ਹੈ ਉੱਥੇ ਚੇਅਰ ਦੀ ਸਿੱਟ ਕੇ ਲੰਮਾ ਜਿਹਾ ਪੈ ਜਾਂਦਾ ਵਿੱਚ ਹੀ ਨੀਂਦ ਆਈ ਜਾਂਦੀ ਹੁਣ ਖੜੇ ਨੂੰ ਕੀ ਨੀਂਦ ਆਊ ਅਗਲਿਆਂ ਨੇ ਦਫ਼ਤਰਾਂ ਦੇ ਵਿੱਚ ਵੱਡੇ ਆਫੀਸਰ ਜਦੋਂ ਮੀਟਿੰਗਾਂ ਕਰਦੇ ਆ ਨਾ ਬਾਹਰਲਿਆਂ ਦੇਸ਼ਾਂ 'ਚ ਕੁਰਸੀਆਂ ਚੱਕਤੀਆਂ ਕਹਿੰਦੇ ਚੱਕ ਦਿਓ ਟੇਬਲ ਲਾਇਆ ਵੱਡਾ ਹੁਣ ਟੇਬਲ ਤੇ ਚੜ੍ਹ ਕੇ ਤੇ ਬਹਿਣ ਹੋ ਰਿਹਾ 15-20 ਬੰਦੇ ਆਉਂਦੇ ਆ ਖੜੇ ਰਹੋ ਮੀਟਿੰਗ ਕਰੋ ਤੇ ਜਾਓ ਤੇ ਜੇ ਲਾਤੀਆਂ ਕੁਰਸੀਆਂ ਤੁਸੀਂ 4 ਘੰਟੇ ਆਰਾਮ ਨਾਲ ਏਸੀ 'ਚ ਬੈਠੇ ਰਹਿਣਾ ਉੱਠਣਾ ਹੀ ਨਹੀਂ ਤੁਸੀਂ ਤੇ ਇੱਥੋਂ ਅਗਲੇ ਸ਼ੋਪਾਂ ਦੇ ਉੱਤੇ ਕੰਮ ਕਰਦੇ ਆ 9-10 ਘੰਟੇ ਇੱਕ ਐ ਲੱਤਾਂ ਦੇ ਭਾਰ ਖੜ ਬਹਿਣਾ ਨਹੀਂ ਖੜੇ ਰਹਿਣਾ ਐਕਟਿਵ ਰਹਿੰਦਾ ਬੰਦਾ ਖੜਿਆ ਰਹਿੰਦਾ ਕੰਮ ਕਰਾਉਣਾ ਅਗਲਿਆਂ ਨੇ ਫਰਜ਼ ਨੇ ਜ਼ਿੰਮੇਵਾਰੀਆਂ ਨੇ ਹਰ ਬੰਦਾ ਹੁਣ ਉੱਥੇ ਜਦੋਂ ਜਾਈਏ ਅਗਲੇ ਐ ਹੱਸ ਕੇ ਵੇਟ ਕਰਦੇ ਆ ਚਾਹ ਨਾਲ ਆਜੋ ਵੀ ਆਜੋ ਤੇ ਜਦੋਂ ਇੱਥੇ ਆਈਦਾ ਇਹ ਅੱਕੇ ਅੱਕ ਕੇ ਕੰਮ ਕਰਦੇ ਆ ਦੁਖੀ ਹੋ ਕੇ ਕੰਮ ਕਰਦੇ ਆ ਵੇਖ ਕੇ ਵੀ ਯਾਰ ਇਹ ਨੇ ਸਾਡੇ ਬੰਦੇ ਪਰੇਸ਼ਾਨ ਹੋ ਕੇ ਜਿਹੜਾ ਕੰਮ ਕਰਨਾ ਮੱਥੇ ਤਿਉੜੀ ਪਾ ਕੇ ਕਰਨਾ ਵੇਖੋ ਜਰਾ ਪਰ ਚੰਗਾ ਕੌਣ ਲੱਗਦਾ ਤੁਹਾਡੇ ਘਰਾਂ ਦੇ ਵਿੱਚ ਨਿਆਣੇ ਆ ਜਦੋਂ ਕਹਿੰਦੇ ਪੁੱਤ ਆਟਾ ਭਿਆ ਲਿਆ ਆਇਆ ਬੇਬੇ ਹੁਣੇ ਹੀ ਫਟਾਫਟ ਲਿਆਂਦਾ ਸਾਈਕਲ ਰੱਖ ਕੇ ਵਿਚਾਲੇ ਉਹਦੇ ਗੱਟਾ ਲੈ ਗਿਆ ਪਰ 15 ਮਿੰਟਾਂ ਚ ਅੱਧੇ ਘੰਟੇ ਚ ਭਿਆ ਕੇ ਲੈ ਬੇਬੇ ਪੁੱਤ ਪਾਣੀ ਪਿਆ ਲੈ ਆਇਆ ਬੇਬੇ ਦੱਸ ਕਹਿਣਾ ਹੀ ਨਹੀਂ ਪੈਂਦਾ ਪਰ ਇੱਕ ਨਿਆਣਾ ਜਿਹੜਾ ਨਿਕੰਮਾ ਹੁੰਦਾ ਫਿਰ ਵੇਖੋ ਵੀ ਪੁੱਤ ਕਰ ਲੈ ਕਰਦਾ ਬੇਬੇ ਕੱਲ ਤੈਨੂੰ ਕਿਹਾ ਸੀ ਕਰ ਲੈ ਕਰਦਾ ਬੇਬੇ ਨਿਕੰਮੇ ਨੇ ਜਿਹੜੇ ਕਿੰਨੇ ਕੁ ਚੰਗੇ ਲੱਗਦੇ ਆ ਸਾਨੂੰ ਤੇ ਆਪਾਂ ਸਾਰੇ ਹੀ ਇਹੋ ਜਿਹੇ ਨਿਕੰਮਿਆਂ 'ਚ ਆਉਂਦੇ ਹਾਂ ਡੱਕਾ ਤੋੜ ਕੇ ਦੂਰਾ ਕਰਨਾ ਨਹੀਂ ਆਉਂਦਾ ਜਿਹੜੀ ਜ਼ਿੰਮੇਵਾਰੀ ਹੈ ਫਰਜ਼ ਹੈ ਕੁਦਰਤ ਨੇ ਮੈਨੂੰ ਜਿੱਥੇ ਘੜਿਆ ਮੈਂ ਜਿਸ ਮਾਂ ਦੀ ਕੁੱਖ 'ਚੋਂ ਆਇਆ ਉਹਦੇ ਪ੍ਰਤੀ ਮੇਰਾ ਫਰਜ਼ ਜਿਸ ਪਿਓ ਦੇ ਜ਼ਰੀਏ ਆਇਆ ਮੇਰਾ ਫਰਜ਼ ਮੈਂ ਵਿਆਹ ਹੋਇਆ ਬੱਚਿਆਂ ਪ੍ਰਤੀ ਘਰ ਵਾਲੀ ਪ੍ਰਤੀ ਮੇਰੇ ਫਰਜ਼ ਜਿੱਥੇ ਮੈਂ ਨੌਕਰੀ ਕਰਦਾ ਮੇਰਾ ਫਰਜ਼ ਜਿੱਥੇ ਮੈਂ ਸਾਹ ਲੈਂਦਾ ਉਹ ਥਾਂ ਤੇ ਮੇਰਾ ਫਰਜ਼ ਜਿੱਥੇ ਮੈਂ ਆਕਸੀਜਨ ਮਿਲਦੀ ਹੈ ਉਹਨਾਂ ਦਰਖਤਾਂ ਪ੍ਰਤੀ ਮੇਰਾ ਫਰਜ਼ ਜਿਸ ਪਿੰਡ 'ਚ ਰਹਿੰਦਾ ਉਹਦੀ ਸਾਫ਼ ਸਫਾਈ ਰਵੇ ਮੇਰਾ ਫਰਜ਼ ਮੇਰੇ ਘਰ ਦੇ ਅੱਗੋਂ ਨਾਲੀ ਨਿਕਲਦੀ ਹੈ ਯਾਰ ਸਾਫ਼ ਕਰਕੇ ਰੱਖਾਂ ਇਹ ਮੇਰਾ ਫਰਜ਼ ਜਿਸ ਕੌਮ 'ਚ ਜੰਮਿਆ ਉਹਦੇ ਪ੍ਰਤੀ ਜ਼ਿੰਮੇਵਾਰ ਹੋ ਤੇਰਾ ਫਰਜ਼ ਇਹ ਗਏ ਗੁਣ ਗਾਉਣੇ ਫਰਜ਼ ਪਛਾਣੋ ਗੁਣ ਗਾਓ ਤੇ ਫਰਜ਼ਾਂ ਤੋਂ ਭਗੌੜੇ ਰੱਬ ਤੋਂ ਦੂਰ ਰੱਬ ਤੋਂ ਦੂਰ ਲੱਖ ਕਹੀ ਜਾਣ ਅਸੀਂ ਜੀ ਬਾਜਾ ਵਜਾਉਂਦੇ ਆ ਨਹੀਂ ਭਾਈ ਫਰਜ਼ ਨਹੀਂ ਜ਼ਿੰਮੇਵਾਰੀ ਫਰਜ਼ ਪਛਾਣੋ ਸਾਡਾ ਫਰਜ਼ ਪਛਾਣਨਾ ਜ਼ਿੰਮੇਵਾਰੀ ਨਿਭਾਉਣੀ ਹੀ ਰੱਬ ਦੇ ਨੇੜੇ ਹੋਣਾ ਹੈ ਤਾਂ ਕਰਕੇ ਚੇਤਾ ਰੱਖਿਓ ਆਪਣੀਆਂ ਜ਼ਿੰਮੇਵਾਰੀਆਂ ਜਿਵੇਂ ਜਿਵੇਂ ਪਛਾਣਾਂਗੇ ਉਵੇਂ ਉਵੇਂ ਸ਼ਾਂਤੀ ਬਣਦੀ ਜਾਏਗੀ ਜ਼ਿੰਦਗੀ ਸੋਹਣੀ ਬਣਦੀ ਜਾਏਗੀ ਜੀਵਨ ਸੋਹਣਾ ਬਣਦਾ ਜਾਏਗਾ ਨਿਹਾਲ ਹੋ ਜਾਵਾਂਗੇ ਲਓ ਜੀ ਆਪਾਂ ਸ਼ਬਦ ਪੜ੍ਹਦੇ ਸੀ ਵੀ ਬੰਧਨਾ ਹਰ ਹਰੀ ਕੌਣ ਹੈ ਸਾਰਿਆਂ ਵਿੱਚ ਰਮਿਆ ਹੋਇਆ ਉਹ ਜਿਹੜਾ ਨਿਜਮ ਦੇ ਰੂਪ ਵਿੱਚ ਬੈਠਾ ਹੈ ਉਹਨੂੰ ਨਿਜਮ ਦੇ ਰੂਪ ਵਿੱਚ ਕੁਦਰਤ ਦੇ ਨਿਜਮ ਦੇ ਰੂਪ ਵਿੱਚ ਜਿਹੜਾ ਬੈਠਾ ਹੈ ਉਹ ਹੈ ਰੱਬ ਸਾਰਿਆਂ 'ਚ ਹਰੇਕ ਦਰਖਤ 'ਚ ਰੁੱਖ ਮਨੁੱਖ 'ਚ ਸਭ 'ਚ ਉਹ ਨਿਜਮਾਂ ਦੇ ਵਿੱਚ ਹੀ ਧਰਤੀ ਘੁੰਮੀ ਫਿਰਦੀ ਹੈ ਨਿਜਮਾਂ 'ਚ ਹੀ ਚੰਦਰਮਾ ਨਿਜਮਾਂ 'ਚ ਹੀ ਸੂਰਜ ਉਹ ਨਿਜਮ ਹੈ ਸਾਡਾ ਰੱਬ ਹੈ ਉਹ ਨਿਜਮਾਂ ਦੇ ਵਿੱਚ ਸਾਰਾ ਕੁਝ ਚੱਲਦਾ ਹੈ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਚੱਲੈ ਲੱਖ ਦਰੀਆ ਉਹ ਕਹਿੰਦੇ ਸਾਰੇ ਤੇਰੇ ਭੈ ਵਿੱਚ ਚੱਲਦੇ ਐ ਤੇਰੇ ਹੁਕਮ ਵਿੱਚ ਚੱਲਦੇ ਐ ਲਵਾਓ ਆ ਵੀ ਪੜ ਲਈ
ਸਭ ਭੈ ਵਿੱਚ ਵਸਦੇ ਨੇ ਭੈ ਵਿੱਚ ਵਸਦੇ ਨੇ ਸਭ ਭੈ ਵਿੱਚ ਵਸਦੇ ਨੇ ਮਨਾ ਤੂੰ
ਸਭ ਭੈ ਵਿੱਚ ਵਸਦੇ ਨੇ ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ ਭੈ ਵਿੱਚ ਵਸਦੇ ਨੇ
ਭਾਵਾ ਭੈ ਵਿੱਚ ਵਸਦੇ
ਮਨਾ ਇੱਕ ਤੂੰ ਨਹੀਂ ਭੈ ਵਿੱਚ
ਬਸ ਚੇਤਾ ਰੱਖਿਓ ਉਹਦੇ ਭੈ ਵਿੱਚ ਰਹਿਣਾ ਭੈ ਚ ਰਹਿਣਾ ਕੀ ਹੈ ਨਿਜਮ ਚ ਰਹਿਣਾ ਸਾਰੇ ਨਿਜਮਾਂ ਚ ਚੱਲੀ ਜਾਂਦੇ ਨੇ ਹਵਾ ਵੀ ਪਾਣੀ ਭੈ ਵਿੱਚ ਪਵਨ ਵਹਿ ਸਦਵਾਉ ਭੈ ਵਿੱਚ ਚੱਲਣਾ ਨਿਜਮ ਬਣਾਤਾ ਥੱਲੇ ਨੂੰ ਜਾਂਦਾ ਦਰਿਆ ਐ ਥੱਲੇ ਹੀ ਜਾਊ ਫਿਰ ਢਲਾਣ ਕਰਨੀ ਦੂਜੇ ਪਾਸੇ ਥੋੜਾ ਜਾਂਦਾ ਅੱਜ ਤੱਕ ਨਹੀਂ ਗਿਆ ਕਦੇ ਨਾ ਜਾਊ ਨਿਜਮ ਚ ਚੱਲਦਾ ਸਾਰੇ ਹਵਾ ਸਭ ਕੁਝ ਭੈ ਚ ਪਰ ਬੰਦਾ ਹੈ ਜਿਹੜਾ ਭੈ ਤੋਂ ਉਲਟ ਚੱਲਦਾ ਬਸ ਭੈ ਦੇ ਵਿੱਚ ਚੱਲੀਏ ਇਹੀ ਗੁਣ ਗਾਉਣਾ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਇਹ ਹੈ ਗੁਣ ਗਾਉਣੇ ਉਹਦੇ ਜ਼ਿੰਮੇਵਾਰੀ ਸਮਝ ਆਪਦੀ ਫਰਜ਼ ਸਮਝ ਲੈ ਇਹੀ ਤੂੰ ਗੁਣ ਗਾ ਰਿਹਾ ਤੇ ਅੱਗੇ ਆਪਾਂ ਸ਼ਬਦ ਜੇ 5 ਮਿੰਟ ਵਿੱਚ ਆਪਾਂ ਸਮਝ ਲੈਂਦੇ ਹਾਂ ਫਿਰ ਸਮਾਪਤੀ ਕਰ ਦਿਆਂਗੇ ਸੰਗਤ ਨੂੰ ਬੇਨਤੀ ਹੈ 10:30 ਹੋਇਆ ਟਕਾ ਰੱਖਿਓ 5 ਮਿੰਟ ਵਿੱਚ ਆਪਾਂ ਅਰਦਾਸ ਵਿੱਚ ਸ਼ਾਮਲ ਹੋ ਜਾਵਾਂਗੇ ਪਰ ਸ਼ਬਦ ਸਮਝ ਲਓ ਵਿਸਥਾਰ ਵਿੱਚ ਆਪਾਂ ਕੱਲ ਨੂੰ ਕਰ ਲਾਂਗੇ ਸਿੱਧਾ ਸਿੱਧਾ ਸਮਝ ਲਓ ਹਾਂਜੀ
ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ
ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ ਕਰੋੜਾਂ ਅਪਰਾਧ ਮਿਟ ਜਾਂਦੇ ਆ ਜਦੋਂ ਬੰਦਾ ਨਿਜਮਾਂ ਵਿੱਚ ਉਹਦੇ ਹਰੀ ਨਾਲ ਜੁੜ ਕੇ ਜ਼ਿੰਦਗੀ ਜਿਉਂਦਾ ਹੁਣ ਵੱਡੇ ਭਾਗ ਹੁਣ ਅਸੀਂ ਕਹੀਏ ਸਾਡੇ ਵੱਡੇ ਭਾਗ ਹੈ ਨਹੀਂ ਫਿਰ ਇਹੀ ਹੋ ਗਿਆ ਵੀ ਜਿਹਦੇ ਮੇਰੇ ਵੱਡੇ ਭਾਗ ਹੈ ਨਹੀਂ ਫਲਾਣੇ ਦੇ ਹੋਣਗੇ ਭਾਗਾਂ ਦੀ ਗੱਲ ਹੈ ਭਾਈ ਪਰ ਨਹੀਂ ਭਾਈ ਭਾਗ ਬਣਾਉਣੇ ਪੈਂਦੇ ਆ ਵੱਡੇ ਭਾਗ ਦਾ ਮਤਲਬ ਹੈ ਚੰਗੀ ਸੋਚ ਭਾਗ ਹੈ ਪਲੈਨ ਤੇਰੇ ਜਿਹੜੇ ਬੰਦੇ ਦੇ ਚੰਗੇ ਚੰਗੇ ਪਲੈਨ ਹੈ ਚੰਗੀ ਸੋਚ ਰੱਖਦਾ ਹੈ ਉਹਨੂੰ ਗਿਆਨ ਹੁੰਦਾ ਭਾਗ ਬਣਾਉਣੇ ਪੈਣਗੇ ਕਿੰਨੀ ਵਾਰੀ ਗੱਲ ਹੋਈ ਹੈ ਵੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਆਪੇ ਹੀ ਖਾਓ ਆ ਜਿਹੜਾ ਕੰਮ ਕਰਦੇ ਆ ਉਹੀ ਲਿਖ ਲੈਂਦੇ ਆ ਦਿਨ ਰਾਤ ਕਮਾਏ ਅੜੋ ਸੋ ਆਇਓ ਮੱਥ ਹੈ ਜਿੱਦਾਂ ਦੇ ਕੰਮ ਕਰਦਾ ਤੇਰੇ ਭਾਗ ਉਦਾਂ ਦੇ ਬਣਦੇ ਆ ਤੈਨੂੰ ਭਾਗ ਬਣਾਉਣੇ ਪੈਣਗੇ ਜਿਹੜੇ ਬੰਦੇ ਨੇ ਚੰਗੇ ਸੋਚ ਬਣਾਈ ਚੰਗੇ ਪਲਾਨ ਨੇ ਭਾਗ ਮਤਲਬ ਪਲਾਨ ਚੰਗੀ ਸੋਚ ਹੈ ਜਿਹੜੇ ਬੰਦੇ ਦੀ ਉਹਨੂੰ ਗਿਆਨ ਹੋਣਾ ਹੈ ਜਿਹੜਾ ਗਿਆਨ ਲੈਣਾ ਚਾਹੁੰਦਾ ਹੈ ਗਿਆਨ ਉਹਨੂੰ ਹੋਣਾ ਹੈ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ ਮਿਟੈ ਹਰ ਸੇਵਾ ਅੱਗੇ
ਚਰਨ ਕਮਲ ਜਾ ਕਾ ਮਨ ਰਾਪੈ ਸੋ ਗਏ ਅਗਨ ਤਿਸ ਜਨ ਨਾ ਬਿਆਪੈ
ਕਿਹਦੇ ਚਰਨ ਕਮਲਾਂ ਨਾਲ ਜੁੜਨਾ ਪਰਮਾਤਮਾ ਦੇ ਨੇ ਪਰਮਾਤਮਾ ਕਿਹਨੂੰ ਮੰਨਦੇ ਆ ਜਿਹੜਾ ਕੁਦਰਤ ਦੇ ਵਿੱਚ ਰਮਿਆ ਹੋਇਆ ਉਹਦੇ ਚਰਨਾਂ ਨਾਲ ਜੁੜਨਾ ਕੀ ਹੈ ਉਹਦੇ ਸਿਸਟਮ ਦੇ ਮੁਤਾਬਕ ਚੱਲਣਾ ਉਹਦੇ ਨਾਲ ਜੁੜੇ ਰਹਿਣਾ ਉਹਦੇ ਨਿਯਮ ਨਾਲ ਜੁੜੇ ਰਹਿਣਾ ਚਰਨ ਕਮਲ ਜਾ ਕਾ ਮਨ ਰਾਪੈ ਫਿਰ ਕੀ ਹੋਊਗਾ ਨਿਯਮਾਂ ਦੇ ਨਾਲ ਜੁੜੇ ਰਹਾਂਗੇ ਫਿਰ ਸੋਗ ਅਗਨ ਤਿਸ ਜਨ ਨਾ ਵਿਆਪੈ ਅੱਗੇ
ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ
ਸਾਧੂ ਸਤਿਗੁਰੂ ਸੱਚਾ ਗਿਆਨ ਗੁਣ ਜਦੋਂ ਤੋਂ ਗਿਆਨ ਨਾਲ ਜੁੜ ਗਏ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਨਿਡਰ ਹੋ ਗਏ ਜਿੱਦੇ ਤੋਂ ਗਿਆਨ ਆ ਗਿਆ ਨਾਮ ਮਤਲਬ ਸਮਝ ਗਿਆਨ ਅਕਲ ਆਈ ਜਿੱਦੇ ਤੋਂ ਹਾਂਜੀ
ਪਰ ਧਨ ਦੁੱਖ ਕਿਚ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ
ਹੁਣ ਅਕਲ ਆ ਗਈ ਜੀ ਆਪਣੀ ਮਿਹਨਤ ਲੱਗ ਪਏ ਕਰਨ ਜ਼ਿੰਮੇਵਾਰ ਬਣ ਗਏ ਅਕਲ ਹੋਣ ਕਰਕੇ ਸਮਝ ਹੋਣ ਕਰਕੇ ਪਰ ਧਨ ਵੱਲ ਵੇਖਣ ਦੀ ਲੋੜ ਹੀ ਨਹੀਂ ਆਪਣਾ ਕਮਾਉਣ ਲੱਗ ਗਏ ਹੱਕ ਸੱਚ ਦੀ ਕਮਾਈ ਹੋ ਗਈ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਕੋਈ ਮਾੜਾ ਕਰਮ ਨਹੀਂ ਰਿਹਾ ਹੁਣ ਜ਼ਿੰਦਗੀ ਬਦਲ ਗਈ ਜਮ ਜੰਦਾਰ ਨਾ ਆਵੇ ਨੇੜੇ ਲਾਸਟ ਪੰਕਤੀ
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ
ਉਹ ਤ੍ਰਿਸ਼ਨਾ ਦੀ ਅਗਨ ਜਿਹੜੀ ਸੀ ਪਰਮਾਤਮਾ ਨਾਲ ਜੁੜਨ ਕਰਕੇ ਉਹਦੇ ਨਿਯਮਾਂ ਵਿੱਚ ਚੱਲਣ ਕਰਕੇ ਬੁਝ ਗਈ ਖਤਮ ਹੋ ਗਈ ਨਾਨਕ ਉਦਰੇ ਪ੍ਰਭ ਸ਼ਰਣਾਈ ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਉਧਾਰ ਹੋ ਗਿਆ ਤੇ ਸਾਡਾ ਪਰਮਾਤਮਾ ਕਿਤੇ ਵੱਖ ਨਹੀਂ ਬੈਠਾ ਬੰਦੇ ਨਾਲੋਂ ਦੂਰ ਨਹੀਂ ਬੈਠਾ ਸਾਡਾ ਪਰਮਾਤਮਾ ਸਾਡੇ ਵਿੱਚ ਬੈਠਾ ਹੈ ਉਹ ਸਾਡੇ ਕੋਲ ਹੈ ਸਾਡੇ ਅੰਦਰ ਹੈ ਸਭ ਘੱਟ ਵਿੱਚ ਵਸਿਆ ਉਹ ਪਰਮਾਤਮਾ ਹੈ ਸਾਡਾ ਅਸੀਂ ਉਹਨੂੰ ਮੰਨਦੇ ਹਾਂ ਜਿਹੜਾ ਸਾਡੇ ਵਿੱਚ ਹੈ ਨਿਯਮਾਂ ਦੇ ਰੂਪ ਵਿੱਚ ਕਾਨੂੰਨ ਦੇ ਰੂਪ ਵਿੱਚ ਸਾਡੇ ਵਿੱਚ ਬੈਠਾ ਹੈ ਬਸ ਉਹਦੀ ਸ਼ਰਨ ਵਿੱਚ ਜਦੋਂ ਤੁਰੇ ਨਾਨਕ ਉਧਰੇ ਸਾਡਾ ਉਹਦਾ
ਚਰਨ ਕਮਲ ਜਾ ਕਾ ਮਨ ਰਾਪੈ ਜਾ ਕਾ ਮਨ ਰਾਪੈ ਚਰਨ ਕਮਲ ਜਾ ਕਾ ਮਨ ਰਾਪੈ ਜਾ ਕਾ ਮਨ ਚਰਨ ਕਮਲ ਜਾਕਾ ਮਨ ਰਾਪੈ ਜਾਕਾ ਮਨ ਰਾਪੈ ਚਰਨ ਕਮਲ ਜਾਕਾ ਮਨ ਰਾਪੈ ਜਾਕਾ ਮਨ ਰਾਪੈ ਚਰਨ
ਆਓ ਬੇਨਤੀ ਹੈ ਜੀ ਕੱਲ ਦਾ ਤੇ ਪਰਸੋਂ ਦਾ ਦੋ ਦੀਵਾਨ ਹਨ ਵੇਲੇ ਨਾਲ ਆ ਕੇ ਹਾਜ਼ਰੀ ਭਰੀਏ ਆਪਾਂ ਅੱਜ 8:30 ਵਜੇ ਸ਼ੁਰੂ ਕੀਤਾ ਹੈ ਤੇ ਮੈਂ ਕੱਲ ਕੋਸ਼ਿਸ਼ ਕਰਾਂਗਾ ਵੀ ਹਰ ਹਾਲਤ 8:15 ਤੋਂ ਪਹਿਲਾਂ ਆ ਜਾਈਏ ਤੇ ਮੇਰੀ ਸਾਰੀ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ 7:30 ਵਜੇ ਜਥਾ ਆ ਜਾਂਦਾ ਹੈ ਉਦੋਂ ਪਹਿਲਾਂ ਪ੍ਰਕਾਸ਼ ਹੁੰਦਾ ਹੈ ਵੇਲੇ ਨਾਲ ਆ ਕੇ ਪੰਡਾਲ ਵਿੱਚ ਸਜਣਾ 8 ਵਜੇ ਦੇ ਕਰੀਬ ਸਾਰੇ ਸਜੀਏ ਤੇ ਫਿਰ ਤਾਂ ਜੋ 10:30 ਵਜੇ ਤੱਕ ਸਮਾਪਤੀ ਹੋ ਜਾਇਆ ਕਰੇ 2.5 ਘੰਟੇ ਵੀ ਲਾਈਏ ਤਾਂ ਵੀ 10:30 ਵਜ ਜਾਂਦਾ ਤੇ ਬੇਨਤੀ ਹੈ ਜੀ ਵੇਲੇ ਨਾਲ ਆਇਓ ਕੱਲ ਆਪਾਂ ਲੇਟ ਨਾ ਕਰਿਓ ਕੰਮ ਕਾਰ ਵੇਲੇ ਨਾਲ ਨਿਬੇੜ ਲਿਓ ਦਿਨ ਛੋਟੇ ਹੋ ਗਏ ਰਾਤਾਂ ਵੱਡੀਆਂ ਹੋ ਗਈਆਂ ਹਨੇਰਾ ਵੀ ਜਲਦੀ ਪੈ ਜਾਂਦਾ ਹਨੇਰਾ ਹੋ ਜਾਂਦਾ ਤਕਰੀਬਨ 6:30 ਤੇ ਬੇਨਤੀ ਕਰਾਂਗਾ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਬਾਕੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਖੰਡੇ ਦੀ ਪੌਲ ਪ੍ਰਾਪਤ ਕਰਨੀ ਹੈ ਵੀਰ ਭਰਾ ਭੈਣਾਂ ਮਾਤਾਵਾਂ ਸਭ ਨੂੰ ਬੇਨਤੀ ਹੈ ਅੰਮ੍ਰਿਤ ਛਕਣ ਲਈ ਨਾਮ ਲਿਖਾਓ ਪ੍ਰਬੰਧਕਾਂ ਦੇ ਪਾਸ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਵੱਧ ਤੋਂ ਵੱਧ ਸਿੰਘ ਸਜੀਏ ਗੁਰੂ ਵਾਲੇ ਬਣੀਏ ਆਓ ਇਸ ਟੀਮ ਦਾ ਇਸ ਲਹਿਰ ਦਾ ਗੁਰੂ ਨਾਨਕ ਦੇ ਪੰਥ ਦਾ ਹਿੱਸਾ ਬਣੀਏ ਜ਼ਿੰਮੇਵਾਰ ਬਣੀਏ ਫਰਜ਼ ਪਛਾਣੀਏ ਕੰਮੇ ਹੋਈਏ ਨਿਕੰਮੇ ਨਹੀਂ ਚਾਹੀਦੇ ਕਿਸੇ ਪਰਿਵਾਰ ਨੂੰ ਨਿਕੰਮਿਆਂ ਦੀ ਲੋੜ ਨਹੀਂ ਕਿਸੇ ਦੇਸ਼ ਨੂੰ ਨਿਕੰਮਿਆਂ ਦੀ ਲੋੜ ਨਹੀਂ ਕਿਸੇ ਮਹਿਕਮੇ ਨੂੰ ਨਿਕੰਮਿਆਂ ਦੀ ਤੇ ਪੰਥ ਨੂੰ ਵੀ ਸੱਚੀ ਗੱਲ ਹੈ ਨਿਕੰਮਿਆਂ ਦੀ ਲੋੜ ਪਰ ਬਹੁਤੇ ਬੰਦੇ ਸਾਡੇ ਐਂ ਸੋਚਦੇ ਹੈ ਵੀ ਜੇ ਮੈਂ ਅੰਮ੍ਰਿਤ ਛਕ ਲਿਆ ਆਪੇ ਹੀ ਕਾਰਜ ਰਾਸ ਹੋ ਜਾਣਗੇ ਆਹ ਵੀ ਆਪੇ ਹੋ ਜੂ ਆਹ ਵੀ ਹੋ ਜੂ ਆਹ ਵੀ ਹੋ ਜੂ ਸਾਡਾ ਹਾਲ ਇਹ ਹੋਇਆ ਵੀ ਸਾਨੂੰ ਲੱਗਦਾ ਵੀ ਜੇ ਅੰਮ੍ਰਿਤ ਛਕ ਲਿਆ ਜਿੰਨੇ ਕੰਮ ਮੇਰੇ ਬਣੇ ਨਹੀਂ ਸਾਰੇ ਬਣ ਜਾਣਗੇ ਜੇ ਮੈਂ ਇੱਧਰ ਨੂੰ ਆ ਗਿਆ ਫਿਰ ਸਾਰਾ ਕੁਝ ਹੀ ਹੋ ਜੂ ਐ ਨਹੀਂ ਪਹਿਲਾਂ ਕੰਮ ਦਾ ਬਣ ਜ਼ਿੰਮੇਵਾਰ ਬਣ ਫਿਰ ਬਾਬੇ ਬਾਬੇ ਇਸ ਘਰ 'ਚ ਫਿਰ ਆਏ ਜਿਵੇਂ ਆਮ ਹੀ ਨਹੀਂ ਹੁੰਦਾ ਵੀ ਬਾਬਾ ਜੀ ਕੰਮ ਸਿਖਾਇਆ ਸਿੱਖਿਆ ਨਹੀਂ ਪੜ੍ਹਨੇ ਪਾਇਆ ਪੜ੍ਹਿਆ ਨਹੀਂ ਫਲਾਣੇ ਥਾਂ ਤੇ ਕੰਮ ਲਾਇਆ ਉੱਥੇ ਨਹੀਂ ਕੀਤਾ ਫਿਰ ਇਹਨੂੰ ਤੁਸੀਂ ਨਾਲ ਹੀ ਲੈ ਜਾਓ ਬਸ ਇਹ ਤੇ ਤੁਹਾਡੇ ਕੰਮ ਦਈਏ ਵੀ ਮੈਂ ਪੁੱਛਦਾ ਹੁੰਦਾ ਵੀ ਜਿਹੜਾ ਤੇਰੇ ਕੰਮ ਦਾ ਨਹੀਂ ਉਹ ਮੇਰੇ ਕਿਸੇ ਕੰਮ ਆਊ ਜਿਹੜਾ ਨਿਕੰਮਾ ਹੈ ਉਹਨੂੰ ਕਹਿੰਦੇ ਤੂੰ ਲੈ ਜਾ ਤੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਆਹ 40,000 ਤਨਖਾਹ ਲੈਂਦਾ ਪੜ੍ਹਾ ਲਿਖਾ ਦਿੱਤਾ 40 ਤਨਖਾਹ ਲੈਂਦਾ ਇਹਨੂੰ ਲੈ ਜਾਓ ਨਾਲੇ ਨੌਕਰੀ ਕਰੀ ਜਾਊ ਨਾਲੇ ਤਨਖਾਹ ਵੀ ਉੱਥੇ ਦੇ ਦਿਆ ਕਰੂ ਇਹੋ ਜਿਹਾ ਬੰਦਾ ਦਿੰਦਾ ਕੋਈ ਅਗਲਾ ਜਿਹੜਾ ਨਿਕੰਮਾ ਕਹਿੰਦੇ ਇਹਨੂੰ ਤੁਸੀਂ ਲੈ ਜਾਓ ਏਦਾਂ ਹੁੰਦਾ ਹੈ ਨਾ ਤੇ ਅਸੀਂ ਕੀ ਕਰੀਏ ਵੀ ਨਿਕੰਮੇ ਇਕੱਠੇ ਕਰ ਲਓ ਵੀ ਕੰਮ ਨਹੀਂ ਕਰਨਾ ਆਪੇ ਹੋਣਗੇ ਕਾਰਜ ਤੇਰੇ ਰਾਸ ਵੀ ਹੋ ਜਾਓ ਟੀਮ 'ਚ ਸ਼ਾਮਲ ਐ ਨਹੀਂ ਪਹਿਲਾਂ ਜ਼ਿੰਮੇਵਾਰ ਬਣ ਜਾਓ ਫਰਜ਼ ਪਛਾਣਿਆ ਕਰੋ ਜ਼ਿੰਮੇਵਾਰਾਂ ਦੀ ਲੋੜ ਹੀ ਪੰਥ ਨੂੰ ਹੈ ਜ਼ਿੰਮੇਵਾਰਾਂ ਦੀ ਫਰਜ਼ ਪਛਾਣਨ ਵਾਲਿਆਂ ਦੀ ਕਾਮਿਆਂ ਦੀ ਚਮਕ ਵਾਲਿਆਂ ਦੀ ਪੈਸ਼ਨ ਵਾਲਿਆਂ ਦੀ ਹਿੰਮਤ ਵਾਲਿਆਂ ਦੀ ਲੋੜ ਹੈ ਉਹ ਆਓ ਜਿਹੜੇ ਕੁਝ ਕਰਨਾ ਚਾਹੁੰਦੇ ਆ ਫਰਜ਼ ਪਛਾਣਨਾ ਚਾਹੁੰਦੇ ਆ ਜਿਹੜੇ ਜ਼ਿੰਮੇਵਾਰ ਬਣ ਸਕਦੇ ਆ ਜਿਹੜੇ ਐਸੇ ਜ਼ਿੰਮੇਵਾਰ ਨੇ ਫਰਜ਼ ਪਛਾਣਦੇ ਆ ਪਾਈ ਕਿਰਪਾਨ ਸੋਹਣੀ ਲੱਗਦੀ ਕਿਰਪਾਨ ਤੇ ਬਾਈ ਕਮਰ ਕੱਸਾ 24 ਘੰਟੇ ਜ਼ਿੰਮੇ ਕਮਰ ਕੱਸੇ ਦਾ ਮਤਲਬ ਹੈ ਵੀ ਮੈਂ ਤਿਆਰ ਪਰ ਤਿਆਰ ਹਾਂ ਜਿੱਧਰ ਮਰਜ਼ੀ ਕੰਮ ਕਹੋਗੇ ਕਰਾਂਗੇ ਜ਼ਿੰਮੇਵਾਰੀ ਨਿਭਾਵਾਂਗੇ ਫਰਜ਼ ਨਿਭਾਵਾਂਗੇ ਉਹਨਾਂ ਦੀ ਲੋੜ ਹੈ ਆਹ ਦੀਵਾਨ ਚੱਲ ਰਹੇ ਨੇ ਇੱਥੇ ਉਹਨਾਂ ਅੰਮ੍ਰਿਤਧਾਰੀਆਂ ਦੀ ਲੋੜ ਹੈ ਜਿਹੜੇ ਆ ਕੇ ਪੁੱਛਣ ਦੱਸੋ ਕੰਮ ਕੀ ਕਰੀਏ ਜੀ ਕਿਹੜੀ ਡਿਊਟੀ ਸਾਂਭੀਏ ਕਿਹੜਾ ਫਰਜ਼ ਪਛਾਣੀਏ ਤੇ ਕਈ ਬੰਦੇ ਇੱਥੇ ਵਿੱਚ ਕਿੱਦਾਂ ਦੇ ਆਏ ਆ ਬੈਠੇ ਬੈਠੇ ਹੀ ਬਸ ਯਾਰ ਕਾਹਦੀ ਗੱਲ ਹੈ ਯਾਰ ਪੱਖੇ ਪੁੱਖੇ ਲਾਏ ਹੋਣ ਐਵੇਂ ਗਰਮੀ 'ਚ ਮਰੀ ਜਾਂਦੇ ਕਈ ਐਂ ਬੈਠੇ ਨਹੀਂ ਕਰਦੇ ਹੁਣ ਵਿੱਚ ਤੇ ਕਈਆਂ ਨੇ ਹੁਣ ਜਾਣ ਲੱਗਿਆਂ ਯਾਰ ਦਾਲ 'ਚ ਨਮਕ ਪਾਇਆ ਨਹੀਂ ਹਰੀ ਮਿਰਚ ਹੁੰਦੀ ਨਾ ਵਿੱਚ ਫਿਰ ਗੱਲ ਬਣਦੀ ਹੁਣ ਐਂ ਹੈ ਸਾਡਾ ਹਾਲ ਆਹ ਰੋਟੀ ਸੜੀ ਹੋਈ ਪਈ ਹੈ ਯਾਰ ਇੱਧਰਲੇ ਪਾਸੇ ਐ ਨਹੀਂ ਗਲਤੀਆਂ ਸਾਰੀਆਂ ਕੱਢਣੀਆਂ ਪਰ ਕਦੇ ਆ ਕੇ ਚੈੱਕ ਨਹੀਂ ਕੀਤਾ ਵੀ ਵੇਖ ਕੇ ਤੇ ਆਈਏ ਯਾਰ ਕੰਮ ਚੱਲਦਾ ਕਿਵੇਂ ਕਰਦੇ ਆ ਦੀਵਾਨ ਲੱਗਣੇ ਐ ਉੱਥੇ ਬੰਦਾ 50,000 ਇਕੱਠਾ ਹੋ ਜਾਂਦਾ ਲਾਸਟ ਦੀਵਾਨਾਂ ਵਿੱਚ ਵੀ ਇੰਨੀ ਸੰਗਤ ਇਕੱਠੀ ਹੋਊ ਆਪਾਂ ਪੁੱਛ ਕੇ ਤੇ ਆਈਏ ਸੇਵਾ ਦੱਸੋ ਕੀ ਕਰੀਏ ਮੈਨੂੰ ਦੱਸੋ ਡਿਊਟੀ ਕੀ ਕਰੀਏ ਕਿਹੜੀਆਂ ਦਰੀਆਂ ਵਿਛਾਵਾਂ ਕਿਹੜੇ ਝਾੜੂ ਕਿਹੜੇ ਸਬਜ਼ੀ ਕੋਈ ਕੱਟ ਲਈਏ ਚਲੋ ਚਲੋ ਪ੍ਰਸ਼ਾਦੇ ਪਕਾਈਏ ਚੱਲ ਕੇ ਨੁਕਸ ਕੱਢਤੇ ਫਰਜ਼ ਕੋਈ ਪਛਾਣਿਆ ਨਹੀਂ ਤੇ ਪੁੱਛ ਕੇ ਵੇਖੋ ਲੋੜ ਹੈ ਉਹਨਾਂ ਦੀ ਜਿਹੜੇ ਨੇ ਗਾਤਰਿਆਂ ਦੇ ਨਾਲ ਕਮਰ ਕੱਸੇ ਵੀ 24 ਘੰਟੇ ਰੱਖੇ ਆ ਵੀ ਦੱਸੋ ਕੰਮ ਕੀ ਕਰਨਾ ਲੋੜ ਹੈ ਉਹਨਾਂ ਦੀ ਫਰਜ਼ ਪਛਾਣਨ ਵਾਲਿਆਂ ਦੀ ਤੇ ਮੈਂ ਬੜੀ ਵਾਰੀ ਕਿਹਾ ਗਲਤੀ ਕੱਢਣ ਦਾ ਹੱਕ ਉਸੇ ਨੂੰ ਹੁੰਦਾ ਜਿਹੜਾ ਜ਼ਿੰਮੇਵਾਰ ਹੋਵੇ ਇੱਥੇ ਨਾ ਸੁਣਿਓ ਇੱਥੇ ਜਿਹੜਾ ਬੰਦਾ ਸਵੇਰ ਦਾ ਸਬਜ਼ੀ ਕੱਟ ਰਿਹਾ ਸਬਜ਼ੀ ਕੱਟ ਰਿਹਾ ਕਿੰਨੇ ਵਜੇ ਆ ਗਿਆ ਸੀ ਸਵੇਰੇ 6 ਵਜੇ ਦਾ ਸਬਜ਼ੀ ਕੱਟਣ ਲੱਗਿਆ ਸ਼ਾਮ 6 ਵਜੇ ਤੱਕ 12 ਘੰਟੇ ਹੋ ਗਏ ਆ ਬੂਥਾ ਛਿੱਲਿਆ ਪਿਆ ਮਾਰ ਮਾਰ ਕੇ ਉਹ ਕਰਦ ਨਾਲ ਲੱਗਿਆ ਪਿਆ ਚਾਕੂ ਲੈ ਕੇ ਸਬਜ਼ੀਆਂ ਸਵੇਰ ਦਾ ਕੱਟਦਾ ਹੈ ਤੇ ਸ਼ਾਮ ਨੂੰ ਜਦੋਂ ਬਣਾਉਣ ਵਾਲੇ ਨੇ ਨਮਕ ਘੱਟ ਪਾਤਾ ਉਹਨੂੰ ਗਲਤੀ ਕੱਢਣ ਦਾ ਹੱਕ ਹੈ ਯਾਰ ਨਮਕ ਘੱਟ ਹੈ ਪਰ ਜਿਹੜਾ ਵਿਹਲੜ ਹੈ ਜਿਹਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਉਹਨਾਂ ਗਲਤੀ ਕੱਢੇ ਆ ਕੇ ਵੀ ਇੱਥੇ ਸਬਜ਼ੀ 'ਚ ਨੂੰ ਨਮਕ ਹੈ ਨਹੀਂ ਫਰਜ਼ ਪਛਾਣਨ ਵਾਲੇ ਨੂੰ ਗਲਤੀ ਕੱਢਣ ਦਾ ਹੱਕ ਹੁੰਦਾ ਹੈ 40,000 ਕਮਾ ਕੇ ਲਿਆਉਣ ਵਾਲਾ ਪੁੱਛ ਸਕਦਾ ਹੈ ਵੀ 5,000 ਕਿੱਧਰ ਖਰਚਦਾ ਪਰ ਜਿਹੜਾ ਨਿਕੰਮਾ ਘਰ ਵਿੱਚ ਵਿਹਲੜ ਬੈਠਾ ਹੈ ਉਹ ਨਾ ਪੁੱਛੇ ਵੀ 5,000 ਕਿੱਧਰ ਗਿਆ ਤੈਨੂੰ ਨਹੀਂ ਹੱਕ ਪੁੱਛਣ ਦਾ ਇਹ ਹੱਕ ਉਹਨੂੰ ਹੈ 5,000 ਵੱਧ ਘੱਟ ਕਿੱਧਰ ਲੱਗਿਆ ਜਿਹਨੇ 40,000 ਘਰ ਦੀ ਘਰ ਵਾਲੀ ਦੀ ਤਲੀ ਤੇ ਰੱਖਿਆ ਸੀ ਵੀ 5,000 ਵੱਧ ਕਿੱਧਰ ਲਾਤਾ ਤੈਂ ਉਹਨੂੰ ਹੱਕ ਹੈ ਜਿਹੜਾ ਫਰਜ਼ ਨਿਭਾਉਂਦਾ ਜ਼ਿੰਮੇਵਾਰੀ ਇਹ ਪੱਕੀ ਗੱਲ ਜ਼ਿੰਮੇਵਾਰ ਬਣਾਉਣਾ ਹੈ ਫਰਜ਼ ਪਛਾਣਨ ਲੱਗੋ ਤੇ ਗੁਰੂ ਘਰ ਨੂੰ ਵੀ ਜ਼ਿੰਮੇਵਾਰਾਂ ਦੀ ਫਰਜ਼ ਕਲਗੀਆਂ ਵਾਲੇ ਨੂੰ ਜ਼ਿੰਮੇਵਾਰਾਂ ਦੀ ਲੋੜ ਹੈ ਸਾਡੇ ਨਿਕੰਮਿਆਂ ਨੇ ਸਾਡਾ ਬੇੜਾ ਰੋੜਿਆ ਆ ਨਿਕੰਮਿਆਂ ਦੀਆਂ ਹੀ ਗੱਲਾਂ ਸੁਣਦੇ ਆ ਦਿਨ ਰਾਤ ਅਗੇ ਜੀ ਪਹਿਰੇ ਤੇ ਖੜਦਾ ਸੀ ਜਥੇਦਾਰ, ਹੁਣ ਕਹਿੰਦੇ ਜਥੇਦਾਰ ਬਣ ਗਿਆ, ਹੁਣ 3 ਕਰੋੜ ਦਾ ਹੋ ਗਿਆ ਜੀ, ਹੁਣ ਹੋਟਲ ਇੰਨੇ ਦਾ ਹੋ ਗਿਆ ਜੀ, ਇਹਦਾ ਗੇਟ ਵੀ ਰਿਮੋਟ ਨਾਲ ਖੁੱਲਦਾ, ਇਹ ਨਿਕੰਮੇ ਇਕੱਠੇ ਹੋਏ ਆ, ਹੋਰ ਹੈ ਕੀ ਹੈ, ਕਰ ਲਓ ਨਿਕੰਮੇ ਇਕੱਠੇ ਜਿੰਨੇ ਮਰਜ਼ੀ ਕਰ ਲਓ, ਹੋਣਗੀਆਂ ਗੱਲਾਂ ਫਿਰ ਹੱਸਾਂਗੇ, ਹੋਰ ਕੀ ਰੋਜ਼ ਰਹਿ ਜੂ ਫਿਰ, ਸਾਡਾ ਜਲੂਸ ਹੀ ਨਿਕਲੂ, ਚੱਜਦੇ ਚਾਹੀਦੇ ਹੈ ਥੋੜੇ ਹੋਣ ਭਾਵੇਂ, ਹੁਣ ਜ਼ਿੰਮੇਵਾਰ ਫਰਜ਼ ਪਛਾਣਨ ਵਾਲੇ ਚਾਹੀਦੇ ਆ, ਇੱਥੇ ਉਹਨਾਂ ਦੀ ਲੋੜ ਹੈ, ਆਓ ਕੱਲ ਤੇ ਪਰਸੋਂ ਦੋਵੇਂ ਦਿਨ ਵੱਧ ਚੜ ਕੇ ਪਹੁੰਚੋ, ਰਲ ਮਿਲ ਕੇ ਲਾਹਾ ਲਈਏ, ਸਾਰੇ ਸਾਰੇ ਦੀਵਾਨ ਬਹਿ ਕੇ ਸੁਣੋ ਫਿਰ ਸਮਝ ਆਉਂਦੀ ਹੈ, ਬਹੁਤੇ ਬੰਦੇ ਕੱਟ ਵੱਢ ਕਰਕੇ ਗੱਲ ਬਣਾਉਂਦੇ ਆ, ਸਾਰੀ ਸੁਣੀ ਹੈ ਫਿਰ ਸਮਝ ਪੈ ਜਾਂਦੀ ਵੀ ਗੱਲ ਕਹੀ ਕੀ ਹੈ, ਕਿੱਥੋਂ ਚੱਲੀ ਹੈ, ਕਿਵੇਂ ਚੱਲੀ ਹੈ, ਆਓ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਜਿਨ੍ਹਾਂ ਨੇ ਆਪਣੀ ਪ੍ਰੇਮ ਭੇਟਾ ਨਹੀਂ ਰੱਖੀ ਭਾਈ ਰੱਖ ਲਓ, ਆਨੰਦ ਸਾਹਿਬ ਚ ਬੋਲੋ, ਅਰਦਾਸ ਤੋਂ ਬਾਅਦ ਚਾਲਾ ਪਾਵਾਂਗੇ, ਪਹਿਲਾਂ ਨਹੀਂ ਜਾਣਾ ਕਿਸੇ, ਪ੍ਰਸ਼ਾਦ ਪਾਣੀ ਛੱਕ ਕੇ ਕੱਲ ਵੇਲੇ ਨਾਲ ਫੇਰ ਆਇਓ ਭਾਈ, ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਨੇ ਰਤਨ ਪਰਵਾਰ ਭਰੀਆਂ ਸ਼ਬਦ ਕਾ ਬਣਾਈਆਂ, ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਮਨਾ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਵਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨੰਗਲਾ ਸਮਰੱਥ ਸੁਆਮੀ ਤੂੰ ਕਿਉਂ ਮਨੋ ਵਸਾਰੇ, ਪਹਿਲਾ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਖਤੇ ਰਹੇ, ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਪਿਆ ਮਨੋ ਵਸਿਆ ਵਾਜੇ ਸ਼ਬਦ ਕਰੇ, ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ, ਨਾਮ ਰਾਇਆ ਲਾਗੋ ਸਾਚਾ ਮਿਆ ਦਾਤੇ ਰਾਜਨ ਕੁਪਨ ਸਭ ਕਵਾਰੀ, ਕਰ ਸਾਥ ਸੁਖ ਮਨਾਏ ਵਸਿਆ ਦਿਨ ਇਕਦਮ ਸਭ ਸੁਜਾਈਆ, ਸਦਾ ਗੁਰੂ ਵਿਟੋ ਜਿਸ ਦੀਆਂ ਹੀ ਵੜਿਆਈਆਂ, ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ, ਕਰਸ ਭਾਗੈ ਸ਼ਬਦ ਵਾਜੇ ਕਲਾ ਵਿੱਚ ਕਰਤਾਰੀਆ, ਮਨ ਨੂੰ ਤੁਧ ਵਸਦੀ ਤੇ ਕਾਲ ਮਟ ਕੁਮਾਰਿਆ, ਔਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈਸ ਕੋ ਆਜਿ ਕਰਿ ਅਨੰਦਵਾਰੀ, ਆਨੰਦ ਸੁਣੋ ਵਡ ਭਾਗੀ ਹੋ ਸਗਲ ਬਣੋ ਸੂਰੇ, ਤੂੰ ਪਾਰ ਜੰਤਰਮ ਪਾਇਆ ਪਰੇ ਸਗਲ ਵੇ ਸੂਰੇ, ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਸਰਾ ਕੋ ਦਾਈ ਤਾਇਆ ਕੀਤਾ ਸਗਲ ਜਗਤ, ਨਗਿਆਈਆਂ ਪੁਰਿਆਈਆਂ ਪੰਜ ਅਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾ ਪੁਰਿਆਇਆ ਗਏ ਸੰਤਾ, ਜੋ ਵੇ ਕੇਤੀ ਸੁਣੀ ਨਾ ਜਿਨੀ ਨਾ ਪੁਰਿਆਇਆ ਗਏ ਸੰਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੁਮ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ
ਤੇਰੀ ਰਾਸ, ਤੁਮ ਮਾਤ ਪਿਤਾ ਕਾ ਮੁਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇਗੂ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਗੋਏ ਸੋ ਤੁਮਰੀ ਗਤ ਮਿਤ ਤੁਮੀ ਜਾਨੀ, ਨਾਨਕ ਦਾਸ ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ।
ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਬਦ ਗੁਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਤੇ ਆਵੈ ਧਾਏ ਸਭ ਥਾਈਓ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਓ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿਗ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤਿਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਦਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਕਸਬਾ ਮਲੌਦ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚਿਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰਸਾ ਜਥਿਆਂ ਨੇ ਗੁਰਮੁਖ ਦੀਆਂ ਵਿਚਾਰਾਂ ਕੀਤੀਆਂ ਕੀਰਤਨ ਹੋਇਆ ਸਤਿਗੁਰੂ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰਵਾਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਦੋਹਰਾਇਆ ਗਿਆ ਕਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਸਰੀ ਮਹਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ
ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੈ ਸੋ ਗਿਆ ਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨਾ ਫੇੜੇ ਜਮ ਜੰਦਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸ਼ਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸ਼ਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਭਾਈ ਗੁਰੂ ਸਾਹਿਬ ਜੀ ਜਾਣਗੇ ਫਿਰ ਆਪਾਂ ਸਾਰੀਆਂ ਸੰਗਤਾਂ ਨੇ ਜਾਣਾ ਸੋ ਇਸੇ ਤਰ੍ਹਾਂ ਆਪੋ ਆਪਣੀ ਜਗ੍ਹਾ ਤੇ ਬੈਠੋ ਸੋ ਦੋ ਦੀਵਾਨ ਇਸ ਪੰਡਾਲ ਦੇ ਬਾਕੀ ਨੇ ਸੰਗਤਾਂ ਨੂੰ ਬੇਨਤੀ ਭਾਈ ਕੱਲ੍ਹ ਨੂੰ ਦੀਵਾਨ ਵਿੱਚ ਹੋਰ ਵੀ ਸੰਗਤਾਂ ਨੂੰ ਨਾਲ ਲੈ ਕੇ ਸਮੇਂ ਸਿਰ ਦੀਵਾਨ